आवाज दा खूबसूरत मॉर्निंग संवाद तुसी सुन रहे हो हरमन रेडियो ऑस्ट्रेलिया दे संग प्रोग्राम लहरां दिल पंजाबी जज्बा पंजाबी।
दूजियां दी प्रेरणा नाल असी चलना आरंभ ही करदे आं पर चलदे असी अपनी हिम्मत अते मेहनत नाल ही आं। विचार नरेंद्र सिंह कपूर। चंगे विचारां लई वचनबद्ध है हरमन रेडियो।
लो जी, चढ़ गई बुधवार की सवेर। मैं सुखप्रीत वादे मुताबिक हाजिर हाँ जी इस बुधवार की सवेर दे नाल लेके तुहाडा चहेता प्रोग्राम लहरां। दुनिया दे जिस किसी भी देश या कोने तो तुसी इस वक्त हरमन रेडियो नाल जुड़े हुए हो, तुहाडा प्रोग्राम लहरां दे विच बहुत बहुत स्वागत है जी। ते नाल ही धन्नवादी हां सरबजीत सिंह जी दी जो पटियाला स्टूडियो तो हमेशा दी तरह प्रोग्राम दी तकनीकी साफ संभाल लई साडे नाल ने। सो आप सब नूं प्यार भरी सत श्री अकाल, आदाब, नमस्ते, गुड मॉर्निंग, वाहिगुरु जी का खालसा, वाहिगुरु जी की फतेह। ਤੁਹਾਡੀ ਉਮੀਦ ਕਰਦੀ ਆ ਆਪਣੇ ਘਰ ਪਰਿਵਾਰਾਂ ਦੇ ਵਿੱਚ ਹੱਸਦੇ ਵਸਦੇ ਹੋਵੋਗੇ, ਖੁਸ਼ੀਆਂ ਖੇੜਿਆਂ ਦਾ ਆਨੰਦ ਮਾਣ ਰਹੇ ਹੋਵੋਗੇ। ਸੋ ਸਭ ਤੋਂ ਪਹਿਲਾਂ ਮਾਰਦੇ ਆ ਜੀ ਸਮੇਂ ਤੇ ਇੱਕ ਨਜ਼ਰ, ਦੁਨੀਆਂ ਦੀਆਂ ਕੁਝ ਘੜੀਆਂ ਤੇ ਨਜ਼ਰ ਮਾਰਦੇ ਆ ਜੀ ਜੋ ਇੱਕੋ ਚਾਲੇ ਚੱਲਦੀਆਂ ਹੋਈਆਂ ਵੀ ਵੱਖ ਵੱਖ ਸਮਾਂ ਦਿਖਾ ਰਹੀਆਂ ਨੇ ਇਸ ਵੇਲੇ। ਸੋ ਐਡੀਲੇਡ ਦੀ ਗੱਲ ਕਰਾਂ ਤੇ ਐਡੀਲੇਡ ਦੀ ਘੜੀ ਜੀ ਇਸ ਵੇਲੇ ਪੂਰੇ 7:35 ਦਿਖਾ ਰਹੀ ਹੈ ਤੇ ਤਰੀਕ ਜਿਹੜੀ ਹੈ ਜੀ ਅੱਜ 25 ਜਨਵਰੀ 2017। ਲਓ ਜੀ, ਟਾਈਮ ਦਾ ਪਤਾ ਨੀ ਲੱਗਦਾ, ਵਕਤ ਦੇ ਗੁਜ਼ਰਦਿਆਂ ਗੱਲਾਂ ਹੀ ਕਰਦੇ ਆ। ਸੋ 24 ਦਿਨ ਜਿਹੜੇ ਆ ਜਨਵਰੀ ਮਹੀਨੇ ਦੇ ਲੰਘ ਗਏ ਤੇ ਅੱਜ 25ਵੀਂ ਸਵੇਰ 2017 ਦੀ ਜਿਹੜੀ ਆ ਉਹ ਇੱਥੇ ਆਸਟ੍ਰੇਲੀਆ ਚ ਬੈਠੇ ਅਸੀਂ ਮਾਣ ਰਹੇ ਆ। ਤੇ ਸਿਡਨੀ ਦੇ ਵਿੱਚ 8:05 ਹੋ ਚੁੱਕੇ ਨੇ ਤੇ ਮੈਲਬਰਨ ਦੇ ਵਿੱਚ ਵੀ ਇਹੀ ਸਮਾਂ ਚੱਲ ਰਿਹਾ ਇਸ ਵੇਲੇ। ਬ੍ਰਿਸਬੇਨ ਦੇ ਵਿੱਚ ਸਵੇਰ ਤੇ 7:05 ਹੋਏ ਨੇ। ਪਰਥ ਦੇ ਵਿੱਚ ਜੀ 5:05 ਹੋ ਚੁੱਕੇ ਨੇ ਤੇ ਇਹੀ ਸਮਾਂ ਅੱਗੇ ਹਾਂਗਕਾਂਗ ਦੀਆਂ ਘੜੀਆਂ ਦਿਖਾ ਰਹੀਆਂ ਨੇ। ਤੇ ਨਿਊਜ਼ੀਲੈਂਡ ਦੀ ਗੱਲ ਕਰੀਏ ਤੇ ਆਕਲੈਂਡ ਦੀ ਜਿਹੜੀ ਘੜੀ ਹੈ ਇਸ ਵੇਲੇ 10:06 ਦਿਖਾ ਰਹੀ ਹੈ ਜੀ। ਵਿਅਸਤ ਜਿਹੜੀ ਇੱਕ ਸਵੇਰ ਹੈ ਉਹ ਨਿਊਜ਼ੀਲੈਂਡ ਦੇ ਵਿੱਚ ਵੀ ਚੱਲ ਰਹੀ ਹੈ। ਅੰਮ੍ਰਿਤਸਰ ਪੰਜਾਬ ਇਸ ਵੇਲੇ ਵੱਡਾ ਤੜਕਾ ਚੱਲ ਰਿਹਾ ਜੀ, ਉੱਥੇ 2:36 ਸਵੇਰ ਦੇ ਹੋ ਗਏ ਨੇ। ਤੇ ਉਸ ਤੋਂ ਬਾਅਦ ਯੂਰਪ ਵੱਲ ਚੱਲੀਏ ਤੇ ਜਿਹੜੇ ਯੂਰਪ ਦੇ ਕਾਫੀ ਦੇਸ਼ ਇਸ ਵੇਲੇ ਜਿਹੜੀ 24 ਜਨਵਰੀ ਦੀ ਜਿਹੜੀ ਰਾਤ ਹੈ ਉਹਨੂੰ ਮਾਣ ਰਹੇ ਨੇ ਜੀ। ਉੱਥੇ 10:06 24 ਜਨਵਰੀ ਦੀ ਰਾਤ ਦੇ ਹੋਏ ਨੇ ਤੇ ਲੰਡਨ ਦੇ ਵਿੱਚ ਇਸ ਵੇਲੇ 9:06 ਰਾਤ ਦੇ ਹੋਏ ਨੇ। ਤਰੀਕ ਉੱਥੇ 24 ਜਨਵਰੀ ਚੱਲ ਰਹੀ ਹੈ ਤੇ ਦਿਨ ਮੰਗਲਵਾਰ ਚੱਲ ਰਿਹਾ। ਤੇ ਉਸ ਤੋਂ ਅੱਗੇ ਗੱਲ ਕਰੀਏ ਕੈਨੇਡਾ ਦੀ ਵਿਨੀਪੈਗ, ਉੱਥੇ ਇਸ ਵੇਲੇ 3:06 ਸ਼ਾਮ ਦੇ ਹੋਏ ਨੇ ਜੀ ਤੇ ਦਿਨ ਜਿਹੜਾ ਉੱਥੇ ਮੰਗਲਵਾਰ ਚੱਲ ਰਿਹਾ, ਤਰੀਕ 24 ਜਨਵਰੀ 2017 ਹੈ। ਸੋ ਕੁਦਰਤ ਦੇ ਰੰਗ ਨੇ ਜੀ, ਦੇਖੋ ਇੱਕੋ ਹੀ ਧਰਤੀ ਤੇ ਬੈਠੇ ਹੋਏ ਅਸੀਂ, ਕੋਈ ਸਵੇਰ ਦਾ ਮੱਥਾ ਚੁੰਮ ਰਿਹਾ ਤੇ ਕੋਈ ਤਾਰਿਆਂ ਨਾਲ ਬਾਤਾਂ ਪਾ ਰਿਹਾ ਇਸ ਵੇਲੇ, ਕੋਈ ਥੱਕੇ ਹਾਰੇ ਦਿਨ ਦਾ ਸੂਰਜ ਢਲ ਰਿਹਾ ਹੋਵੇਗਾ ਇਸ ਵੇਲੇ ਤੇ ਲੋਕੀ ਤੁਸੀਂ ਕੰਮਾਂ ਕਾਰਾਂ ਤੋਂ ਵਾਪਸ ਆ ਰਹੇ ਹੋਵੋਗੇ, ਕੋਈ ਇਸ ਵੇਲੇ ਰਾਤ ਦੇ ਮਾਣ ਰਿਹਾ ਹੋਵੇਗਾ ਤੇ ਬਿਸਤਰੇ ਚ ਬੈਠਾ ਮੇਰੀ ਆਵਾਜ਼ ਸੁਣ ਰਿਹਾ ਹੋਵੇਗਾ, ਕੋਈ ਵਿਅਸਤ ਸਵੇਰ ਦੇ ਨਾਲ ਨਾਲ ਕੰਮ ਕਾਰ ਕਰਦੇ ਹੋਏ ਆਪਣੇ ਉਹਦੇ ਨਾਲ ਜਿਹੜੀ ਮੇਰੀ ਆਵਾਜ਼ ਨੂੰ ਸੁਣ ਰਹੇ ਹੋਣਗੇ। ਸੋ ਦੁਨੀਆਂ ਦੇ ਜਿਸ ਕਿਸੇ ਕੋਨੇ ਤੋਂ ਵੀ ਅਸੀਂ ਇਸ ਵੇਲੇ ਸਾਂਝ ਪਾ ਰਹੇ ਹਾਂ, ਇਹ ਜਿਹੜੀ ਸਾਂਝ ਹੈ ਹੁਣ ਤੋਂ 2 ਘੰਟੇ ਤੱਕ ਰਹਿਣੀ ਹੈ ਸਾਡੀ ਤੇ ਗੱਲਾਂ ਬਾਤਾਂ ਦਾ ਸਿਲਸਿਲਾ ਸਾਡਾ ਜਾਰੀ ਰਹਿਣਾ। ਤੁਹਾਡੇ ਵਿਚਾਰ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਮੈਂ ਕਰਦੀ ਰਹਾਂਗੀ। ਤੇ ਗੱਲਾਂ ਬਾਤਾਂ ਤੇ ਅਜੇ ਸ਼ੁਰੂ ਹੋਈਆਂ ਜੀ, ਪ੍ਰੋਗਰਾਮ ਦੇ ਵਿੱਚ ਅਜੇ ਬਹੁਤ ਹੈ ਹੋਰ ਕੁਝ। ਸੋ ਸਭ ਤੋਂ ਪਹਿਲਾਂ ਸੁਣਦੇ ਹਾਂ ਜੀ ਇੱਕ ਪਿਆਰਾ ਜਿਹਾ ਗੀਤ ਜੀ।
ਦਾ ਤਖਤ ਹਜ਼ਾਰਾਂ ਨੇ ਤੈਨੂੰ ਦਿਲ ਵਿੱਚ ਲੈ ਆਏ ਵਸਾ ਨੀ ਛੱਡ ਕੇ ਨਾ ਜਾਵੀਂ ਤੈਨੂੰ ਦਿਲ ਵਿੱਚ ਲੈ ਆਏ ਵਸਾ ਨੀ ਛੱਡ ਕੇ ਨਾ ਜਾਵੀਂ
ਵੰਗਾਰ ਫਿਲਮ ਦੇ ਵਿੱਚੋਂ ਗੀਤ ਜਿਹੜਾ ਸੁਣ ਰਹੇ ਸੀ ਮੇਰੇ ਸੱਜਰੇ ਹਾਣੀਆਂ ਵੇ ਛੱਡ ਕੇ ਨਾ ਜਾਵੀ ਸੋ ਮੈਨੂੰ ਲੱਗਦਾ ਜੀ ਹਰ ਦਿਲ ਅਜ਼ੀਜ਼ ਹੋਣਾ ਇਹ ਗੀਤ ਤੁਹਾਨੂੰ ਜ਼ਰੂਰ ਪਸੰਦ ਆਇਆ ਹੋਵੇਗਾ ਮੇਰਾ ਬੜਾ ਪਸੰਦੀਦਾ ਸੌਂਗ ਹੈ ਸੋ ਜਦੋਂ ਪ੍ਰੋਗਰਾਮ ਦੇ ਲਈ ਗੀਤ ਮੈਂ ਜਿਹੜੇ ਚੁਣਦੀ ਹੁੰਦੀ ਹਾਂ ਤੇ ਸੋਚਦੀ ਹੁੰਦੀ ਹਾਂ ਕਿ ਤੁਹਾਨੂੰ ਕਿੱਦਾਂ ਦੇ ਗੀਤ ਸੁਣਨੇ ਪਸੰਦ ਹੋਣਗੇ ਸੋ ਕਿਤੇ ਨਾ ਕਿਤੇ ਤੁਹਾਡੀ ਪਸੰਦ ਦੇ ਉੱਤੇ ਸ਼ਾਇਦ ਮੇਰੀ ਪਸੰਦ ਹਾਵੀ ਹੋ ਜਾਵੇ ਕਿਉਂਕਿ ਜੋ ਆਪਣੇ ਆਪ ਨੂੰ ਚੀਜ਼ ਪਸੰਦ ਹੁੰਦੀ ਹੈ ਉਹ ਲੱਗਦਾ ਕਿ ਹਾਂ ਦੂਸਰੇ ਨੂੰ ਵੀ ਪਸੰਦ ਆਏਗੀ ਪਰ ਜੀ ਇਹ ਜਿਹੜਾ ਪ੍ਰੋਗਰਾਮ ਹੈ ਉਹ ਸਿਰਫ ਮੇਰੀ ਪਸੰਦ ਦਾ ਨਹੀਂ ਉਹ ਤੁਹਾਡੀ ਪਸੰਦ ਦਾ ਵੀ ਹੈ ਜੀ ਸੋ ਤੁਸੀਂ ਵੀ ਆਪਣੇ ਜਿਹੜੇ ਫਰਮਾਇਸ਼ੀ ਕੋਈ ਵੀ ਗੀਤ ਜਿਹੜਾ ਤੁਸੀਂ ਸੁਣਨਾ ਚਾਹੁੰਦੇ ਹੋ ਜਾਂ ਸਾਡੇ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦੇ ਹੋ ਸਾਨੂੰ ਜ਼ਰੂਰ ਲਿਖ ਭੇਜੋ ਜੀ ਕਿਉਂਕਿ ਇਹ ਜਿਹੜੀਆਂ ਲਹਿਰਾਂ ਹੈ ਜੀ ਇਹ ਲਹਿਰਾਂ ਸਿਰਫ ਇੱਕ ਤਰਫਾ ਨਹੀਂ ਇਹ ਦੋਨੇ ਤਰਫਾਂ ਤੋਂ ਹੀ ਆਉਂਦੀਆਂ ਨੇ ਜੀ ਸੋ ਇਹ ਲਹਿਰਾਂ ਨੇ ਸਾਡੇ ਆਉਣ ਵਾਲੀ ਕੱਲ ਨਾਲ ਜੁੜੀਆਂ ਬਾਤਾਂ ਦੀਆਂ ਤੇ ਵਰਤਮਾਨ ਦੀਆਂ ਇਹ ਲਹਿਰਾਂ ਨੇ ਜੀ ਗੀਤ ਸੰਗੀਤ ਦੀਆਂ ਤੇ ਲਹਿਰਾਂ ਨੇ ਬੀਤ ਚੁੱਕੇ ਕੱਲ ਨਾਲ ਜੁੜੇ ਜਜ਼ਬਾਤਾਂ ਦੀਆਂ ਤੇ ਕੁੱਝ ਬੀਤੀਆਂ ਰਾਤਾਂ ਦੀਆਂ ਪ੍ਰੋਗਰਾਮ ਲਹਿਰਾਂ ਤੁਹਾਡੇ ਵਿਚਾਰਾਂ ਸੁਝਾਵਾਂ ਫਰਮਾਇਸ਼ਾਂ ਜਜ਼ਬਾਤਾਂ ਤੇ ਯਾਦਾਂ ਦਾ ਹੀ ਦੂਜਾ ਨਾਮ ਹੈ ਸੋ ਵਿਚਾਰ ਸੁਝਾਅ ਤੇ ਆਪਣੇ ਸੁੱਖ ਸੁਨੇਹੇ ਤੁਸੀਂ ਸਾਡੇ ਤੱਕ request@harmanradio.com ਰਾਹੀਂ ਭੇਜ ਸਕਦੇ ਹੋ ਜੀ ਈਮੇਲ ਦਾ ਪਤਾ ਮੈਂ ਫੇਰ ਦੱਸ ਦਿੰਦੀ ਹਾਂ request@harmanradio.com ਤੇ ਟੈਲੀਗ੍ਰਾਮ ਦੇ ਰਾਹੀਂ ਵੀ @harmanradio ਤੇ ਤੁਸੀਂ ਸਾਨੂੰ ਮੈਸੇਜਿਸ ਵੋਇਸ ਮੈਸੇਜਿਸ ਜਾਂ ਫੋਟੋ ਮੈਸੇਜਿਸ ਜਿਹੜੇ ਆ ਸਾਡੇ ਤੱਕ ਪਹੁੰਚਾ ਸਕਦੇ ਹੋ ਤੇ ਇਸ ਲਹਿਰਾਂ ਪ੍ਰੋਗਰਾਮ ਦਾ ਹਿੱਸਾ ਜਿਹੜਾ ਬਣ ਸਕਦੇ ਹੋ ਵੈਸੇ ਤੇ ਤੁਸੀਂ ਹਿੱਸਾ ਹੋ ਹੀ ਜੀ ਪਰ ਚੁੱਪ ਚਾਪ ਹਿੱਸਾ ਬਣੇ ਰਹਿਣਾ ਇੱਕ ਹੋਰ ਗੱਲ ਹੈ ਤੇ ਉਸ ਪ੍ਰੋਗਰਾਮ ਦੇ ਵਿੱਚ ਜਿਹੜਾ ਹਿੱਸਾ ਲੈਣਾ ਉਹ ਵੱਖਰੀ ਗੱਲ ਹੈ ਸੋ ਤੁਸੀਂ ਸਾਰਿਆਂ ਨੇ ਜੀ ਆਪਣੇ ਸੁਝਾਅ ਜਿਹੜੇ ਆਪਣੇ ਵਿਚਾਰ ਸਾਡੇ ਤੱਕ ਪਹੁੰਚਾਉਣੇ ਨੇ ਪਤਾ ਮੈਂ ਤੁਹਾਨੂੰ ਦੱਸ ਦਿੱਤਾ ਸੋ ਹੁਣ ਤੁਸੀਂ ਆਪਣੇ ਦਿਲ ਵਾਲੀ ਜਿਹੜੀ ਗੱਲ ਹੈ ਸਾਨੂੰ ਲਿਖ ਭੇਜੋ ਜੀ ਤੇ ਨਾਲ ਹੀ ਤੁਸੀਂ ਆਪਣੇ ਜਿਹੜੇ ਕੋਈ ਗੀਤ ਸੰਗੀਤ ਕੋਈ ਵੀ ਗੀਤ ਜਿਹੜਾ ਸੁਣਨਾ ਚਾਹੁੰਦੇ ਹੋ ਉਹਦੀ ਫਰਮਾਇਸ਼ ਵੀ ਸਾਡੇ ਤੱਕ ਕਰ ਸਕਦੇ ਹੋ ਸੋ ਜੀ ਮੇਰੇ ਕੋਲ ਰੁਪਿੰਦਰ ਸਿੰਘ ਗਿੱਲ ਹੋਣਾ ਦਾ ਤੇ ਸੁਖਵਿੰਦਰ ਸੌਨ ਹੋਣਾ ਦਾ ਮਨਪ੍ਰੀਤ ਸਿੰਘ ਹੋਣਾ ਦੇ ਜਿਹੜੇ ਸੁਨੇਹੇ ਆ ਮੇਰੇ ਤੱਕ ਪਹੁੰਚ ਚੁੱਕੇ ਨੇ ਸੋ ਮੈਂ ਉਹਨਾਂ ਸੁਨੇਹਾਂ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਂਦੀ ਹਾਂ ਜੀ ਅਮਰਪ੍ਰੀਤ ਸਿੰਘ ਹੋਣਾ ਨੇ ਜੀ ਬੜਾ ਪਿਆਰਾ ਮੈਸੇਜ ਇੱਕ ਬੜਾ ਪਿਆਰਾ ਵਿਚਾਰ ਸਾਡੇ ਨਾਲ ਸਾਂਝਾ ਕੀਤਾ ਹੈ ਸੋ ਤੁਹਾਡੇ ਜਿਹੜੇ ਪਿਆਰੇ ਪਿਆਰੇ ਵਿਚਾਰ ਹੁੰਦੇ ਆ ਨਾ ਇਹ ਸਵੇਰ ਨੂੰ ਹੋਰ ਸੋਹਣਾ ਕਰ ਦਿੰਦੇ ਆ ਸੋ ਇਹਨਾਂ ਨੇ ਲਿਖਿਆ ਜੀ ਕਿ ਜਿੱਤਣ ਦੇ ਲਈ ਕੋਈ ਚੀਜ਼ ਹੈ ਤਾਂ ਦੱਸੋ ਕੀ ਕਰੋਗੇ ਪਿਆਰ ਬਿਲਕੁਲ ਜੀ ਜਿੱਤਣ ਦੇ ਲਈ ਕੋਈ ਚੀਜ਼ ਹੈ ਤਾਂ ਪਿਆਰ ਪੀਣ ਦੇ ਲਈ ਕੋਈ ਚੀਜ਼ ਹੈ ਤਾਂ ਗੁੱਸਾ ਖਾਣ ਲਈ ਕੋਈ ਚੀਜ਼ ਹੈ ਤਾਂ ਗਮ ਦੇਣ ਲਈ ਕੋਈ ਚੀਜ਼ ਹੈ ਤਾਂ ਦਾਨ ਦਿਖਾਉਣ ਲਈ ਕੋਈ ਚੀਜ਼ ਹੈ ਤਾਂ ਦਇਆ ਤੇ ਲੈਣ ਲਈ ਕੋਈ ਚੀਜ਼ ਹੈ ਤਾਂ ਬਿਲਕੁਲ ਠੀਕ ਗਿਆਨ ਕਹਿਣ ਲਈ ਕੋਈ ਚੀਜ਼ ਹੈ ਤਾਂ ਸੱਚ ਰੱਖਣ ਲਈ ਕੋਈ ਚੀਜ਼ ਹੈ ਤਾਂ ਇੱਜ਼ਤ ਸੁੱਟਣ ਲਈ ਕੋਈ ਚੀਜ਼ ਹੈ ਤਾਂ ਈਰਖਾ ਤੇ ਛੱਡਣ ਲਈ ਕੋਈ ਚੀਜ਼ ਹੈ ਤਾਂ ਮੋਹ ਵਾਹ ਜੀ ਬਹੁਤ ਹੀ ਡੂੰਘੀਆਂ ਗਿਆਨ ਵਾਲੀਆਂ ਗੱਲਾਂ ਨੇ ਜੀ ਜੇ ਇਹ ਸਾਰੀਆਂ ਚੀਜ਼ਾਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਇਹਨਾਂ ਨੂੰ ਰਮਾ ਲਈਏ ਜਜ਼ਬ ਕਰ ਲਈਏ ਤਾਂ ਕੋਈ ਸ਼ੱਕ ਨਹੀਂ ਜੀ ਕਿ ਜ਼ਿੰਦਗੀ ਕਿੰਨੀ ਪਿਆਰੀ ਹੋ ਜਾਵੇ ਤੇ ਇਹ ਧਰਤੀ ਸਵਰਗ ਤੋਂ ਉੱਪਰ ਹੋ ਜਾਵੇ ਸੋ ਇਹੋ ਜਿਹੀਆਂ ਜਿਹੜੇ ਪਿਆਰੇ ਪਿਆਰੇ ਵਿਚਾਰ ਆ ਸਿਰਫ ਪੜ੍ਹਨ ਲਈ ਨਹੀਂ ਹੋਣੇ ਚਾਹੀਦੇ ਸਿਰਫ ਮੈਂ ਤੁਹਾਨੂੰ ਸੁਣਾ ਦਵਾਂ ਤੇ ਮੈਂ ਇਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਨਾ ਕਰਾਂ ਪਰ ਕਿਤੇ ਨਾ ਕਿਤੇ ਇਹਨਾਂ ਦੇ ਵਿੱਚੋਂ ਅਸੀਂ ਥੋੜਾ ਜਿਹਾ ਹਿੱਸਾ ਵੀ ਇਹਨਾਂ ਦਾ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਕਰ ਲਈ ਤੇ ਜ਼ਿੰਦਗੀ ਖੁਸ਼ਨੁਮਾ ਹੋ ਜਾਏਗੀ ਜੀ। ਸੋ ਬਹੁਤ ਬਹੁਤ ਸ਼ੁਕਰੀਆ ਅਮਰਪ੍ਰੀਤ ਜੀ, ਇਹ ਪਿਆਰਾ ਜਿਹਾ ਜਿਹੜਾ ਵਿਚਾਰ ਸਾਡੇ ਨਾਲ ਸਾਂਝਾ ਕਰਨ ਦੇ ਲਈ। ਤੇ ਰੁਪਿੰਦਰ ਗਿੱਲ ਹੁਣੀ ਮੈਲਬਨ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਗੁਡ ਮਾਰਨਿੰਗ ਕਹਿ ਰਹੇ ਤੇ ਕਹਿ ਰਹੇ ਸੁਖਪ੍ਰੀਤ ਵੀ ਲਾਈਕ ਯੋਰ ਪ੍ਰੋਗਰਾਮ। ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡੀ ਇਹ ਜ਼ਰਾ ਨਿਵਾਜ਼ੀ, ਤੁਸੀਂ ਜਿਹੜਾ ਇਹ ਹੌਸਲਾ ਅਫਜ਼ਾਈ ਕਰਦੇ ਹੋ ਉਹਦੇ ਨਾਲ ਹੀ ਬੈਠੀ ਤੁਹਾਡੇ ਨਾਲ ਗੱਲਾਂ ਬਾਤਾਂ ਮਾਰ ਲੈਣੀ ਆ ਜੀ। ਹੋਰ ਤੇ ਬੁੱਧਵਾਰ ਦੀ ਸਵੇਰ ਜਿਹੜੀ ਮੇਰੀ ਖਾਸ ਉਹ ਨਿਬੜਦੀ ਹੈ। ਸੋ ਪ੍ਰੋਗਰਾਮ ਦੇ ਵਿੱਚ ਸਾਂਝ ਤੁਸੀਂ ਬਣਾਈ ਰੱਖਣੀ ਹੈ ਇੱਦਾਂ, ਤੇ ਆਪਣੇ ਹੋਰ ਸੁਝਾਵ ਵਿਚਾਰ ਵੀ ਸਾਡੇ ਨਾਲ ਸਾਂਝੇ ਕਰਦੇ ਰਹਿਣਾ। ਤੇ ਸੁਖਵਿੰਦਰ ਸੋਨ ਹੁਣਾਂ ਨੇ ਵੀ ਜੀ ਸਤਿ ਸ਼੍ਰੀ ਅਕਾਲ ਬੁਲਾਈ ਹੈ, ਸੋ ਸਿਡਨੀ ਤੋਂ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਜੀ, ਸਤਿ ਸ਼੍ਰੀ ਅਕਾਲ। ਸੋ ਉਮੀਦ ਕਰਦੀ ਹਾਂ ਜੀ ਅੱਜ ਦੇ ਦਿਨ ਨੂੰ ਤੇ ਪ੍ਰੋਗਰਾਮ ਨੂੰ ਤੁਸੀਂ ਇੰਜੋਏ ਕਰ ਰਹੇ ਹੋਵੋਗੇ। ਤੇ ਹੁਣ ਮੈਨੂੰ ਲੱਗਦਾ ਕਿ ਇੱਕ ਗੀਤ ਹੋਰ ਕਿਉਂ ਨਾ ਮੈਂ ਤੁਹਾਨੂੰ ਫੇਰ ਆਪਣੀ ਪਸੰਦ ਦੀ ਸੁਣਾ ਦਵਾਂ, ਕਿਉਂਕਿ ਤੁਹਾਡਾ ਹਜੇ ਕੋਈ ਫਰਮਾਇਸ਼ੀ ਗੀਤ ਜਿਹੜਾ ਮੇਰੇ ਤੱਕ ਨਹੀਂ ਪਹੁੰਚਿਆ। ਚਲੋ ਸੁਣਦੇ ਹਾਂ ਜੀ ਇੱਕ ਹੋਰ ਪਿਆਰਾ ਜਿਹਾ ਗੀਤ ਤੇ ਇਸ ਤੋਂ ਬਾਅਦ ਫੇਰ ਗੱਲਾਂ ਬਾਤਾਂ ਦੀ ਕੜੀ ਅੱਗੇ ਤੋਰਦੇ ਹਾਂ।
ਪਿਆਰ ਹੁੰਦਾ ਫੁੱਲਾਂ ਤੋਂ ਮਲੂਕ ਸੋਹਣਿਆ, ਜਿਵੇਂ ਹੁੰਦੀ ਮੋਰਨੀ ਦੀ ਕੂਕ ਸੋਹਣਿਆ, ਦੂਰ ਕਿਤੇ ਜੰਗਲਾਂ ਚ ਨੱਚਦੀ ਫਿਰੇ, ਸ਼ਹਿਰ ਤੱਕ ਸੁਣ ਜਾਂਦੀ ਹੂਕ ਸੋਹਣਿਆ। ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ। ਇਸ਼ਕ ਹੁੰਦਾ ਹੀਰਿਆਂ ਦੇ ਵਰਗਾ, ਜੱਗ ਤੋਂ ਲੁਕਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਉਹ ਰੋਲਾ ਨਹੀਂ ਉਹ ਪਾਈਦਾ। ਸਾਨੀਆਂ ਇਸ ਨੂੰ ਐਵੇਂ ਨੀ ਗਵਾਈਦਾ ਪਾਗਲਾ, ਇਹ ਜ਼ਿੰਦਗੀ ਲਸਾਨੀਆਂ ਇਸ ਨੂੰ ਐਵੇਂ ਨੀ ਗਵਾਈਦਾ ਪਾਗਲਾ। ਇਸ਼ਕ ਹੁੰਦਾ ਹੀਰਿਆਂ ਦੇ ਵਰਗਾ, ਜੱਗ ਤੋਂ ਲੁਕਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ। ਕਿੱਥੇ ਜਰਦੇ ਨੇ ਯਾਰੀਆਂ, ਕੀ ਤਾਂ ਰਹਿੰਦੇ ਕਰਦੇ ਤਿਆਰੀਆਂ, ਹਰਾਂਜੇ ਨੇ ਦਮ ਜੀਆਂ ਵਿਚਾਰੀਆਂ, ਤੇ ਅੰਤ ਵੇਖ ਹੋ ਗਈਆਂ ਖੁਆਰੀਆਂ। ਆ ਜੱਗ ਦੀਆਂ ਰਸਮਾਂ ਨਿਆਰੀਆਂ, ਉਹ ਖੁਦ ਨੂੰ ਬਚਾਈਦਾ ਪਾਗਲਾ, ਆ ਜੱਗ ਦੀਆਂ ਰਸਮਾਂ ਨਿਆਰੀਆਂ, ਉਹ ਖੁਦ ਨੂੰ ਬਚਾਈਦਾ ਪਾਗਲਾ। ਇਸ਼ਕ ਹੁੰਦਾ ਹੀਰਿਆਂ ਦੇ ਵਰਗਾ, ਉਹ ਜੱਗ ਤੋਂ ਛੁਪਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਉਹ ਰੋਲਾ ਨਹੀਂ ਉਹ ਪਾਈਦਾ ਪਾਗਲਾ। ਕਦੋਂ ਜੱਚੀਆਂ ਪਰੀਤੀਆਂ, ਪਿਆਰ ਤੰਦਾ ਕੱਚੀਆਂ ਬੇਵਕੂਫਾ, ਓਏ ਸਮਾਂ ਨੀ ਪਲਾਈਦਾ ਪਾਗਲਾ, ਪਿਆਰ ਤੰਦਾ ਕੱਚੀਆਂ ਬੇਵਕੂਫਾ, ਓਏ ਸਮਾਂ ਨੀ ਪਲਾਈਦਾ ਪਾਗਲਾ। ਇਸ਼ਕ ਹੁੰਦਾ ਹੀਰਿਆਂ ਦੇ ਵਰਗਾ, ਉਹ ਜੱਗ ਤੋਂ ਲੁਕਾਈਦਾ ਪਾਗਲਾ, ਸੱਜਣ ਰਾਜ਼ੀ ਹੋ ਜਾਵੇ ਫੇਰ ਵੀ ਉਹ ਰੋਲਾ ਨਹੀਂ ਉਹ ਪਾਈਦਾ। ਕੇ ਦੁਨੀਆ ਤਾਂ ਮਸਲੇ ਹੀ ਪਾਲਦੀ, ਕੇ ਮਾੜੀ ਮੇਹੀ ਗੱਲ ਵੀ ਉਛਾਲਦੀ, ਉਤਾਰ ਦਿੰਦੀ ਖੱਲ ਵੀ ਇਹ ਵਾਲਦੀ, ਤੇ ਆਸ਼ਕਾਂ ਦੀ ਜਿੰਦੜੀ ਨੂੰ ਗਾਲਦੀ ਅਰੂ ਤੇਰੀ
ਨੂੰ ਪਾਲਦੀ ਉਹ ਦਿਲ ਨੀ ਦੁਖਾਈ ਦਾ ਪਾਗਲਾ ਤੇਰੂ ਤੇਰੀ ਸਤਰਾਂ ਨੂੰ ਪਾਲਦੀ ਉਹ ਦਿਲ ਨੀ ਦੁਖਾਈ ਦਾ ਪਾਗਲਾ ਇਸ਼ਕ ਹੁੰਦਾ ਹੀ ਰਿਹਾ ਦੇ ਵਰਗਾ ਉਹ ਜੱਗ ਤੋਂ ਲੁਕਾਈ ਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੋਲਾ ਨਹੀਂ ਉਹ ਪਾਈ ਦਾ ਛੋਲਵੀ ਸਰਤਾਜ ਐਦਾਂ ਨਹੀਂ ਉਹ ਗਾਈਦਾ ਪਾਗਲਾ ਸੁਰਾਂ ਨੂੰ ਜ਼ਰਾ ਛੋਲਵੀ ਸਰਤਾਜ ਐਦਾਂ ਨਹੀਂ ਉਹ ਗਾਈਦਾ ਪਾਗਲਾ ਇਸ਼ਕ ਹੁੰਦਾ ਹੀ ਦੇ ਵਰਗਾ ਉਹ ਜੱਗ ਤੋਂ ਲੁਕਾਈਦਾ ਪਾਗਲਾ ਸੱਜਣ ਰਾਜ਼ੀ ਹੋ ਜਾਵੇ ਫਿਰ ਵੀ ਉਹ ਰੌਲਾ ਨਹੀਂ ਉਹ ਪਾਈਦਾ
ਫੁੱਲਾਂ ਤੋਂ ਮਲੂਕ ਸੋਹਣਿਆ ਜਿਵੇਂ ਹੁੰਦੀ ਮੋਰਨੀ ਦੀ ਕੂਕ ਸੋਹਣਿਆ
ਰੌਲਾ ਨਹੀਂ ਪਾਈਦਾ ਪਾਗਲਾ ਬੜਾ ਹੀ ਖੂਬਸੂਰਤ ਗੀਤ ਸੀ ਸਤਿੰਦਰ ਸਰਤਾਜ ਦੀ ਆਵਾਜ਼ ਦੇ ਵਿੱਚ ਅਸੀਂ ਸੁਣਿਆ ਔਰ ਇਹ ਜਿਹੜਾ ਗੀਤ ਹੈ ਮੈਨੂੰ ਇਹ ਗੀਤ ਦੇਖਣ ਨੂੰ ਭਾਵੇਂ ਇੱਕ ਆਮ ਜਿਹਾ ਗੀਤ ਲੱਗਦਾ ਪਰ ਮੈਨੂੰ ਕਿਤੇ ਮਹਿਸੂਸ ਹੁੰਦਾ ਕਿ ਇਹ ਗੀਤ ਵੀ ਜਿਹੜਾ ਇੱਕ ਬੜੇ ਹੀ ਸੂਫੀਆਨਾ ਰੰਗ ਦੇ ਵਿੱਚ ਰੰਗਿਆ ਹੋਇਆ ਹੈ ਸੋ ਯਾਰ ਕੋਈ ਵੀ ਰਾਜ਼ੀ ਹੋਵੇ ਚਾਹੇ ਇਸ ਜ਼ਮੀਨ ਦਾ ਚਾਹੇ ਉਹ ਉਮਰਾਂ ਦਾ ਉਹ ਪਰਮਾਤਮਾ ਰੌਲਾ ਨਹੀਂ ਉਹ ਪਾਉਣਾ ਚਾਹੀਦਾ ਸੋ ਜਿਵੇਂ ਕਿਸੇ ਨੂੰ ਮਹਿਸੂਸ ਹੁੰਦਾ ਜੀ ਉਵੇਂ ਇਸ ਗੀਤ ਨੂੰ ਲੈ ਸਕਦਾ ਹੈ ਇਸ਼ਕ ਹਕੀਕੀ ਤੇ ਇਸ਼ਕ ਮਜਾਜ਼ੀ ਦੋਨਾਂ ਦੀ ਬਾਤ ਪਾਉਂਦਾ ਇਹ ਗੀਤ ਜਿਹੜਾ ਤੁਸੀਂ ਸਾਰਿਆਂ ਨੇ ਸੁਣਿਆ ਉਮੀਦ ਕਰਦੀ ਹਾਂ ਜ਼ਰੂਰ ਪਸੰਦ ਕੀਤਾ ਹੋਵੇਗਾ ਤੇ ਦਵਿੰਦਰ ਸਿੰਘ ਹੁਣਾਂ ਨੇ ਜੀ ਫਤਿਹ ਬੁਲਾਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਇਹਨਾਂ ਨੇ ਕਿਹਾ ਕਿ ਭੈਣੇ ਮੇਰੀ ਇਹ ਹਾਜ਼ਰੀ ਲਾ ਦੋ ਜੀ ਬਿਲਕੁਲ ਜੀ ਹੱਥ ਜੋੜ ਕੇ ਤੁਹਾਡੀ ਜਿਹੜੀ ਮੈਂ ਫਤਿਹ ਵੀ ਪ੍ਰਵਾਨ ਕੀਤੀ ਹੈ ਤੇ ਨਾਲ ਹੀ ਤੁਹਾਡੀ ਹਾਜ਼ਰੀ ਵੀ ਇੱਥੇ ਲੱਗ ਗਈ ਹੈ ਸੋ ਪ੍ਰੋਗਰਾਮ ਦੇ ਵਿੱਚ ਜਿਹੜੀ ਸਾਂਝ ਹੈ ਤੁਸੀਂ ਪਾਈ ਰੱਖਣੀ ਹੈ ਕੋਈ ਵਿਚਾਰ ਹੋਵੇ ਜਾਂ ਕੋਈ ਗਲਤੀ ਹੋ ਜਾਏ ਪ੍ਰੋਗਰਾਮ ਦੇ ਵਿੱਚ ਦੌਰਾਨ ਮੇਰੇ ਤੋਂ ਤੇ ਤੁਸੀਂ ਮੇਰੇ ਜਿਹੜਾ ਧਿਆਨ ਹੈ ਉਧਰ ਜ਼ਰੂਰ ਦਵਾ ਦਿਆ ਕਰੋ ਸੋ ਇਸ ਸਾਂਝ ਦੇ ਲਈ ਬਹੁਤ ਬਹੁਤ ਸ਼ੁਕਰੀਆ ਵੀਰ ਜੀ ਤੇ ਜੋਗਰਾਜ ਸਿੰਘ ਹੁਣਾਂ ਨੇ ਜੀ ਈਮੇਲ ਦੇ ਜ਼ਰੀਏ ਸਾਨੂੰ ਗੁੱਡ ਮਾਰਨਿੰਗ ਕਹੀ ਹੈ ਜੀ ਕਹਿੰਦੇ ਗੁੱਡ ਮਾਰਨਿੰਗ ਟੂ ਐਵਰੀ ਵਨ ਹੈਵ ਅ ਇੰਜੋਏਬਲ ਡੇ ਇੰਜੋਇੰਗ ਦਾ ਪ੍ਰੋਗਰਾਮ ਸੋ ਜਗਰਾਜ ਸਿੰਘ ਜੀ ਨੇ ਮੈਲਬਨ ਤੋਂ ਸਾਂਝ ਪਾਈ ਹੈ ਜੀ ਬਹੁਤ ਬਹੁਤ ਸ਼ੁਕਰੀਆ ਪ੍ਰੋਗਰਾਮ ਨੂੰ ਮਾਨਣ ਦੇ ਲਈ ਪ੍ਰੋਗਰਾਮ ਦਾ ਹਿੱਸਾ ਬਣਨ ਦੇ ਲਈ ਸੋ ਜੀ ਅੱਜ ਦਾ ਦਿਨ ਖੁਸ਼ੀਆਂ ਭਰਿਆ ਹੋਵੇ ਤੁਹਾਡਾ ਹੱਸਦੇ ਮੁਸਕਰਾਉਂਦੇ ਗਾਉਂਦੇ ਗੁਣਗੁਣਾਉਂਦੇ ਰਹੋ ਤੇ ਜੀ ਤੁਸੀਂ ਗਾਣੇ ਦੀ ਕੋਈ ਫਰਮਾਇਸ਼ ਨਹੀਂ ਕਰ ਰਹੇ ਕੀ ਗੱਲ ਮੇਰੀ ਪਸੰਦ ਚੱਲੂਗੀ ਨਾ ਫਿਰ ਦੇਖ ਲਓ ਮੈਂ ਆਪਣੀ ਪਸੰਦ ਦੇ ਗੀਤ ਲਗਾ ਦੇਣੇ ਆ ਸਾਰੇ ਤੇ ਪਰ ਤੁਸੀਂ ਵੀ ਆਪਣੀ ਪਸੰਦ ਦਾ ਕੋਈ ਗੀਤ ਜਿਹੜਾ ਸੁਣਨਾ ਚਾਹੁੰਦੇ ਹੋ ਤੇ ਜ਼ਰੂਰ ਲਿਖ ਭੇਜੋ ਜੀ ਸੋ ਇੱਕ ਮੈਸੇਜ ਜਿਹੜਾ ਹੋਰ ਮੈਨੂੰ ਆਇਆ ਹੈ ਨਾਮ ਨੀ ਇਹਦੇ ਇਹਨਾਂ ਨੇ ਮੈਂਸ਼ਨ ਕੀਤਾ ਮੈਸੇਜ ਹੈ ਜੀ ਇੱਕ ਕਿ ਸੱਚੇ ਰਿਸ਼ਤੋਂ ਕੀ ਖੂਬਸੂਰਤੀ ਇੱਕ ਦੂਸਰੇ ਕੀ ਗਲਤੀਆਂ ਕੋ ਬਰਦਾਸ਼ਤ ਕਰਨੇ ਮੇ ਹੈ ਕਿਉਂਕਿ ਬਿਨਾਂ ਕਮੀ ਕਾ ਇਨਸਾਨ ਤਲਾਸ਼ ਕਰੋਗੇ ਤੋ ਅਕੇਲੇ ਰਹਿ ਜਾਓਗੇ ਓਹੋ ਬਿਲਕੁਲ ਠੀਕ ਜੀ ਬਿਲਕੁਲ ਜੀ ਜਿਹੜੇ ਅਸੀਂ ਗੱਲਾਂ ਹੀ ਕਰਦੇ ਹਾਂ ਕਿ ਜਿਹੜਾ ਇਨਸਾਨ ਹੁੰਦਾ ਉਹ ਗਲਤੀਆਂ ਦਾ ਪੁਤਲਾ ਹੁੰਦਾ ਹੈ ਨਾ ਤੇ ਪਰ ਅਸੀਂ ਖੁਦ ਗਲਤੀਆਂ ਕਰ ਵੀ ਲਈ ਦੀਆਂ ਪਰ ਕਿਸੇ ਦੂਸਰੇ ਦੀ ਗਲਤੀ ਜਿਹੜੀ ਆ ਉਹ ਬਰਦਾਸ਼ਤ ਕਰਨੀ ਔਖੀ ਹੋ ਜਾਂਦੀ ਹੈ ਤੇ ਪਰ ਜੀ ਗਲਤੀਆਂ ਜੇ ਕਰਦੇ ਆ ਤੇ ਦੂਸਰੇ ਦੀਆਂ ਬਰਦਾਸ਼ਤ ਕਰਨ ਦਾ ਹੌਸਲਾ ਵੀ ਰੱਖਣਾ ਚਾਹੀਦਾ ਤੇ ਮਾਫ਼ ਕਰਨ ਦੀ ਜਿਹੜੀ ਜਿਹੜਾ ਜਿਗਰਾ ਉਹ ਵੀ ਸਾਡੇ ਵਿੱਚ ਹੋਣਾ ਚਾਹੀਦਾ ਸੋ ਇਹੀ ਜ਼ਿੰਦਗੀ ਹੈ ਜੀ ਇਹੀ ਜਿਹੜੇ ਰਿਸ਼ਤੇ ਆ ਮੋਤੀ ਬਿਲਕੁਲ ਹੁੰਦੇ ਆ ਤੇ ਇਹੀ ਮਣਕੇ ਜਿਹੜੇ ਇਹਨਾਂ ਨੂੰ ਪਰੋ ਕੇ ਇੱਕ ਪਿਆਰਾ ਜਿਹਾ ਹਾਰ ਕਹਿ ਲਓ ਜਾਂ ਪਰਿਵਾਰ ਜਿਹੜਾ ਉਹ ਬਣਦਾ ਸੋ ਇਸ ਨੂੰ ਅਸੀਂ ਇਸੇ ਤਰ੍ਹਾਂ ਜੋੜ ਕੇ ਰੱਖਣਾ ਜੀ ਇੱਕ ਹੋਰ ਬੜਾ ਪਿਆਰਾ ਜਿਹੜਾ ਮੈਸੇਜ ਜੀ ਮੈਨੂੰ ਇਸ ਹਫਤੇ ਦੇ ਦੌਰਾਨ ਮੇਰੀ ਨਜ਼ਰ ਚ ਆਇਆ ਉਹ ਮੇਰੇ ਨਾਲ ਕਿਸੇ ਨੇ ਸ਼ੇਅਰ ਨਹੀਂ ਕੀਤਾ ਪਰ ਮੈਨੂੰ ਇਹ ਮੈਸੇਜ ਆਇਆ ਸੀ ਪਰਸਨਲੀ ਤੇ ਮੈਂ ਸੋਚਿਆ ਕਿ ਮੈਂ ਤੁਹਾਡੇ ਸਾਰਿਆਂ ਨਾਲ ਸ਼ੇਅਰ ਕਰਾਂ ਸੋ ਬੜਾ ਹੀ ਪਿਆਰਾ ਜਿਹਾ ਬੜਾ ਹੀ ਇਮੋਸ਼ਨਲ ਜਿਹੜਾ ਮੈਸੇਜ ਹੈ ਜੀ ਖਾਸ ਕਰਕੇ ਜਿਹੜੀਆਂ ਕੁੜੀਆਂ ਨੇ ਉਹਨਾਂ ਦੇ ਜਜ਼ਬਾਤਾਂ ਦੀ ਤਰਜਮਾਨੀ ਕਰਦਾ ਉਹਨਾਂ ਦੇ ਨਾਲ ਜੁੜਿਆ ਹੋਇਆ ਹੈ ਸੋ ਮੈਂ ਤੁਹਾਡੇ ਨਾਲ ਸਾਂਝਾ ਕਰ ਰਹੀ ਹਾਂ ਲਿਖਿਆ ਜੀ ਰਿਸ਼ਤੇ ਪੁਰਾਣੇ ਹੋਤੇ ਹੈ ਪਰ ਮਾਇਕਾ ਪੁਰਾਣਾ ਨਹੀਂ ਹੋਤਾ ਓਹੋ ਜਿਹੜੀਆਂ ਭੈਣਾਂ ਮੇਰੀਆਂ ਪ੍ਰੋਗਰਾਮ ਸੁਣ ਰਹੀਆਂ ਨਾ ਉਹ ਮੇਰੇ ਨਾਲ ਜ਼ਰੂਰ ਇਸ ਗੱਲ ਤੇ ਸਹਿਮਤ ਹੋਣਗੀਆਂ ਰਿਸ਼ਤੇ ਪੁਰਾਣੇ ਹੋਤੇ ਹੈ ਪਰ ਮਾਇਕਾ ਪੁਰਾਣਾ ਨਹੀਂ ਹੋਤਾ ਜਬ ਵੀ ਜਾਓ ਕਲਸ਼ ਭਰ ਕਰ ਪਾਣੀ ਕਾ ਨਜ਼ਰ ਉਤਾਰੀ ਜਾਤੀ ਹੈ ਅਲਾਏ ਬਲਾਏ ਟਲ ਜਾਏ ਇਹ ਦੁਆਏ ਮੰਗੀ ਜਾਤੀ ਹੈ ਯਹਾਂ ਵਹਾਂ ਬਚਪਨ ਕੇ ਕਤਰੇ ਬਿਖਰੇ ਹੋਤੇ ਹੈ कहीं हंसी कहीं खुशी कहीं आंसू सिमटे होते हैं। बचपन की गिलासी कटोरी खाने का स्वाद बढ़ा देते हैं। एल्बम की तस्वीरें कई किस्से याद दिला देते हैं। सामान कितना भी समेटूं कुछ ना कुछ छूट जाता है। सब ध्यान से रख लेना हिदायत पापा की। कैसे कहूं सामान तो नहीं पर दिल का एक हिस्सा यही छूट जाता है। आते वक्त माँ आंचल मेवे से भर देती है। खुश रहना कहकर अपने आंचल में भर लेती है। आ जाती हूँ मुस्कुराकर मैं भी कुछ ना कुछ छोड़कर अपना। रिश्ते पुराने होते हैं जाने क्यों मायका पुराना नहीं होता। उस बेहरी को छोड़ना हर बार आसान नहीं होता। बिल्कुल जी, ए रिश्तियां दी गल चली ते रिश्तियां दे विचों बड़ा ही जड़ा गहरा रिश्ता एक ती दा अपने पेकियां दे नाल हुंदा है, बड़ा गूढ़ा हुंदा है जी। सो बिल्कुल सही गल आ, हर बार वो दहलीज नूं छड्डना सौखा नहीं हुंदा। भावे तुसी अपने घर या अपने सहुरियां दे घर रहिंदियां नूं तुहानूं किन्ने भी साल गुजर जाण, तुहाडे वाल भी जड़े कालियां तों पकणे शुरू हो जाण, पर फिर भी वह जिहड़ी दहलीज आ वह अपनी लगदी है। तुहाडे जज्बात, तुहाडियां भावनावां, तुहाडा बचपन सारा कुछ ओहदियां नीहां ने समेटिया हुंदा है। सो उम्मीद करदी हां जी ए मैसेज तुहानू पसंद आया होवेगा। सो हुण मारदे हां जी नजर मौसम वल कि अज दा मौसम जड़ा आस्ट्रेलिया दे विच की रंग दिखाउण वाला है। बाकी तुसी किस मौसम नू मान रहे हो तुसी भी मेरे नाल जरूर साझा करना है। एडिलेड की जे मैं गल करा जी ते एडिलेड दे विच इस वेले बड़ी सोहनी जी सवेर चढ़ी है। वैसे तुसी कहना हर बार कह रही सोहनी जी सवेर, पर रब दे रंग ने जी हर तरह की सवेर सोहनी हुंदी है ना। सो अज दी सवेर मैं तुहानू दसा ते बिलकुल नीला आसमान बार मेनू दिस रहा है। खिड़की विचों दी बार देखा ते दो दिन हुए मीह पए नू, इस करके सारा कुछ धोता धोता निखरिया होया है। सो ओहदे उत्ते जदों सूरज पै रहा ते बिलकुल चमक रही है अज दी सवेर जी। ते अज दा दिन जिहड़ा एडिलेड दे विच इसे तरह दा साफ रहना है ते वध तों वध तापमान जिहड़ा 27 डिग्री तक जाना है। सिडनी दे विच जी अज बदलवाही बनी रहनी है ते उत्थे दा जिहड़ा वध तों वध तापमान 24 डिग्री तक होएगा। मेलबर्न दे विच वी दिन अज साफ रहेगा, सूरज चमकदा रहेगा, तापमान पर बहुत ज्यादा नहीं होने वाला, वध तों वध तापमान 23 डिग्री मेलबर्न दे विच रहेगा। ब्रिस्बेन दे विच वी मौसम अज साफ रहेगा ते वध तों वध तापमान 23 डिग्री जिहड़ा रहेगा। सो देख लो जी गल करिए ते असी गर्मियां दी रुत्त हंडा रहे आस्ट्रेलिया च बैठे, पर तापमान देखो जी बड़े सुहावने चल रहे ने। पर पर्थ वल नजर मारा ते पर्थ दे विच अज जिहड़ी गर्मी खूब होण वाली है, 37 डिग्री तक जिहड़ा पारा है तापमान दा जाएगा। ते जे दिन जिहड़ा बिलकुल साफ रहेगा, सूरज खुलके चमकेगा। ते डार्विन दे विच वी जी अज 30 डिग्री तक जिहड़ा तापमान वध तों वध रहेगा ते इस दे नाल ही उत्थे मीह ते थंडरस्टॉर्म जिहड़ा अज चलदा रहेगा। सो इस वेले भी डार्विन वाले मैनूं लगदा भई मीह दा ही आनंद माण रहे होणे आ। ते पंजाब दे विच जिहड़ी ठंड है उह जोरां ते है, पर हुण मौसम बदलना शुरू हो जाणा बस जी। जनवरी दे निकलदिआं जिहड़े दिन खुलणे शुरू हो जांदे आ। सो उत्थे अज दा वध तों वध तापमान 18 डिग्री है ते मीह दे आसार जिहड़े पंजाब दे विच बणे होए ने। सो इह सी कुछ कुछ शहरां दा जिहड़ा तापमान। सो तुसी किस मौसम नू मान रहे हो तुसी भी मैनू जरूर दसना है जी। ते मनदीप ढिल्लों हुणा ने इधर साडे नाल सांझ पाई है जी ते ईमेल दे जरिए सत श्री अकाल बुला रहे ने जी, सत श्री अकाल। ते कह रहे ने कि मनदीप फ्रॉम टोरंटो प्लीज प्ले जिंदे नी जिंदे बाय कमल हीर। सो कल उन्हां दा बर्थडे भी सी। ओहो लो जी, मैनू इस गल भुल गई, मैनू याद नहीं सी कि कल उन्हां दा बर्थडे सी। पर बहुत बहुत धन्नवाद तुहाडा याद दिवाउण लई कि इह जिहड़ा प्यारा जिहा गीत है इह प्रोग्राम दे विच असीं जरूर लगा देणा। वैसे मैं तुहानू सच्ची गल दस्सां, मैं भी कमल हीर दा इक गीत कढ के रख्या होया सी तुहानू सुनाउण लई, ते जे टाइम लगा ते प्रोग्राम दे विच ਉਹ ਵਾਲਾ ਗੀਤ ਵੀ ਸੁਣਾਵਾਂਗੀ। ਪਰ ਜੀ ਤੁਹਾਡਾ ਜਿੰਦੇ ਜਿਹੜਾ ਪ੍ਰੋਗਰਾਮ ਦੇ ਵਿੱਚ ਜ਼ਰੂਰ ਚੱਲੇਗਾ। ਸੋ ਸਾਡੇ ਸਾਰਿਆਂ ਵੱਲੋਂ ਕਮਲ ਹੀਰ ਨੂੰ ਬਿਲੇਟਿਡ ਹੈਪੀ ਬਰਥਡੇ। ਤੇ ਧਨੀ ਸਾਹਿਬ ਨੇ ਵੀ ਸਾਡੇ ਨਾਲ ਪ੍ਰੋਗਰਾਮ ਦੇ ਵਿੱਚ ਸਾਂਝ ਪਾਈ ਹੈ ਜੀ। ਗੁੱਡ ਮਾਰਨਿੰਗ ਕਹਿ ਰਹੇ ਨੇ ਤੇ ਲਿਖਿਆ ਜੀ ਇਹਨਾਂ ਨੇ ਕਿ ਸੁਣੋ ਦੋਸਤੋ ਖਿਆਲ ਰੱਖਾ ਕਰੋ ਆਪਣਾ, ਮੇਰੇ ਪਾਸ ਆਪ ਜੈਸੇ ਔਰ ਨਹੀਂ ਹੈ। ਓਹੋ ਜੀ ਤੁਸੀਂ ਤੇ ਬਸ ਨਾ ਸਿਰਾ ਹੀ ਲਾ ਦਿੰਦੇ ਹੋ ਫਿਰ ਧਨੀ ਸਾਹਿਬ। ਸੋ ਬਿਲਕੁਲ ਜੀ, ਇਹ ਗੱਲ ਧਨੀ ਸਾਹਿਬ ਨੇ ਵੀ ਕਹੀ ਹੈ ਤੇ ਮੈਂ ਵੀ ਕਹਿ ਰਹੀ ਹਾਂ ਕਿ ਆਪਣਾ ਖਿਆਲ ਰੱਖਿਆ ਕਰੋ ਮੇਰੇ ਪਾਸ ਆਪ ਜੈਸੇ ਔਰ ਨਹੀਂ ਹੈ ਜੀ, ਤੁਸੀਂ ਸਾਰੇ ਹੀ ਬਾ ਕਮਾਲ ਹੋ। ਸੋ ਬਹੁਤ ਬਹੁਤ ਸ਼ੁਕਰੀਆ ਜੀ। ਰਮਨਦੀਪ ਸਿੰਘ ਹੁਣਾਂ ਨੇ ਸਾਂਝ ਪਾਈ ਹੈ ਜੀ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਸੁਣ ਰਹੇ ਆ ਜੀ ਪ੍ਰੋਗਰਾਮ, ਤੇ ਕਹਿੰਦੇ ਅੱਜ ਛੁੱਟੀ ਸੀ ਤੇ ਘਰ ਹੀ ਸੀ ਤੇ ਚਾਹ ਦੇ ਨਾਲ ਨਾਲ ਪ੍ਰੋਗਰਾਮ ਚੱਲ ਰਿਹਾ ਹੈ। ਓਹੋ ਹੋ ਜੀ, ਪ੍ਰੋਗਰਾਮ ਚਾਹ ਦੇ ਨਾਲ ਤੇ ਕੋਈ ਕੁਛ ਵੀ ਚੱਲਦਾ ਹੋਵੇ ਵਧੀਆ ਲੱਗਦਾ ਹੈ ਨਾ, ਤੇ ਇਹਨਾਂ ਨੂੰ ਵੈਸੇ ਥੋੜੀ ਜੀ ਮੈਨੂੰ ਲੱਗਦਾ ਗਲਤੀ ਲੱਗੀ ਹੈ, ਇਹਨਾਂ ਨੇ ਮੈਨੂੰ ਨਾ ਅਮਰਦੀਪ ਸਮਝ ਲਿਆ ਤੇ ਇਸ ਕਰਕੇ ਮੈਂ ਇਹਨਾਂ ਨੂੰ ਦੱਸ ਦੇਵਾਂ ਕਿ ਅਮਰਦੀਪ ਜਿਹੜੇ ਜੀ ਸਾਡੇ ਉਹ ਹੁਣ ਮੰਗਲਵਾਰ ਦਾ ਪ੍ਰੋਗਰਾਮ ਕਰਦੇ ਨੇ ਤੇ ਮੈਂ ਸੁਖਪ੍ਰੀਤ ਭੈਣ ਜਿਹੜੀ ਆ ਉਹ ਅੱਜ ਪ੍ਰੋਗਰਾਮ ਕਰ ਰਹੀ ਆ। ਪਰ ਐਨੀਵੇ ਤੁਸੀਂ ਪ੍ਰੋਗਰਾਮ ਨੂੰ ਪਸੰਦ ਕਰ ਰਹੇ ਹੋ ਤੇ ਇਸਦਾ ਆਨੰਦ ਮਾਣ ਰਹੇ ਹੋ, ਇਸ ਦੇ ਲਈ ਬਹੁਤ ਬਹੁਤ ਸ਼ੁਕਰੀਆ। ਸੋ ਚਾਹ ਦਾ ਆਨੰਦ ਵੀ ਤੁਸੀਂ ਲਈ ਜਾਓ ਤੇ ਨਾਲ ਨਾਲ ਪ੍ਰੋਗਰਾਮ ਦਾ ਵੀ, ਤੇ ਨਾਲ ਇਹਨਾਂ ਨੇ ਲਿਖਿਆ ਹੈ ਕਿ ਬਾਬਾ ਨਾਨਕ ਦਲਜੀਤ ਦਾ ਜਿਹੜਾ ਗੀਤ ਹੈ ਉਹ ਸੁਣਾ ਦਿਓ। ਬਿਲਕੁਲ ਜੀ, ਪ੍ਰੋਗਰਾਮ ਦੇ ਵਿੱਚ ਅਸੀਂ ਬਾਬਾ ਨਾਨਕ ਗੀਤ ਜਿਹੜਾ ਦਲਜੀਤ ਦਾ ਗਾਇਆ ਹੋਇਆ ਉਹ ਪ੍ਰੋਗਰਾਮ ਦੇ ਵਿੱਚ ਚਲਾਵਾਂਗੇ। ਸੋ ਤੁਸੀਂ ਜਿਹੜੀ ਸਾਂਝ ਹੈ ਪ੍ਰੋਗਰਾਮ ਦੇ ਨਾਲ ਇਸੇ ਤਰ੍ਹਾਂ ਪਾਈ ਰੱਖਣੀ ਹੈ ਤੇ ਲਓ ਜੀ ਸੁਣਦੇ ਆ ਇੱਕ ਗੀਤ। ਪਰ ਮੈਂ ਗੀਤ ਤੋਂ ਪਹਿਲਾਂ ਤੁਹਾਡੇ ਨਾਲ ਇੱਕ ਹੋਰ ਗੱਲ ਸਾਂਝੀ ਕਰਨਾ ਚਾਹਾਂਗੀ। ਤੁਸੀਂ ਕਹਿ ਰਹੇ ਹੋਵੋਗੇ ਕਿ ਅਜੇ ਆਪ ਹੀ ਵੱਖ ਵੱਖ ਕਰੀ ਜਾ ਰਹੀ ਹੈ, ਬੋਲੀ ਜਾ ਰਹੀ ਹੈ ਨਾ, ਤੇ ਮਿੰਟੂ ਭਾਜੀ ਕਿੱਥੇ ਆ? ਉਹਨਾਂ ਦਾ ਟਾਈਮ ਹੋ ਗਿਆ, ਇਸ ਵੇਲੇ ਤਾਂ ਅਸੀਂ ਖਬਰਾਂ ਕਰੀਦੀਆਂ ਹੁੰਦੀਆਂ ਨੇ ਨਾ, ਪਰ ਅੱਜ ਥੋੜੀ ਜਿਹੀ ਉਹਨਾਂ ਦੀ ਸਿਹਤ ਦੀ ਪ੍ਰੋਬਲਮ ਸੀਗੀ, ਥੋੜੀ ਸਿਹਤ ਠੀਕ ਨਹੀਂ ਉਹਨਾਂ ਦੀ, ਇਸ ਕਰਕੇ ਉਹ ਅੱਜ ਪ੍ਰੋਗਰਾਮ ਦੇ ਵਿੱਚ ਜਿਹੜੇ ਨਹੀਂ ਆ ਪਾਉਣਗੇ। ਮੈਨੂੰ ਪਤਾ ਤੁਸੀਂ ਸਾਰੇ ਉਹਨਾਂ ਦੀ ਉਡੀਕ ਕਰ ਰਹੇ ਹੋ, ਪਰ ਉਹਦੇ ਲਈ ਮਾਫੀ ਚਾਹੁੰਦੇ ਹਾਂ ਜੀ। ਸੋ ਉਮੀਦ ਕਰਦੇ ਹਾਂ ਕਿ ਅਗਲੇ ਆਉਣ ਵਾਲਾ ਜਿਹੜਾ ਪ੍ਰੋਗਰਾਮ ਹੋਵੇਗਾ ਉਹਦੇ ਵਿੱਚ ਜ਼ਰੂਰ ਆਪਣੀ ਹਾਜ਼ਰੀ ਭਰਨਗੇ। ਸੋ ਜਿਹੜੀਆਂ ਖਬਰਾਂ ਮੁੱਦੇ ਜਾਂ ਚੋਣਾਂ ਨਾਲ ਸੰਬੰਧਿਤ ਕੋਈ ਵੀ ਗੱਲਾਂ ਜਿਹੜੀਆਂ ਹੈਗੀਆਂ ਉਹ ਤੁਸੀਂ ਸੰਭਾਲ ਕੇ ਰੱਖ ਲਓ ਬਰਾੜ ਸਾਹਿਬ ਨਾਲ ਕਰਨ ਲਈ, ਕਿਉਂਕਿ ਇਹ ਜਿਹੜੀਆਂ ਚੀਜ਼ਾਂ ਨਾ ਜਿਹੜੀਆਂ ਖਬਰਾਂ ਵਾਲੀ ਗੱਲ ਆ ਉਹਦੇ ਚ ਮੇਰਾ ਹੱਥ ਥੋੜਾ ਜਿਹਾ ਤੰਗ ਆ। ਸੋ ਮੈਂ ਤਾਂ ਜੀ ਤੁਹਾਨੂੰ ਗੀਤ ਸੰਗੀਤ ਹੀ ਸੁਣਾ ਸਕਦੀ ਹਾਂ ਤੇ ਜਾਂ ਫਿਰ ਤੁਹਾਡੀਆਂ ਯਾਦਾਂ ਚੇਤੇ ਕਰਾ ਸਕਦੀ ਹਾਂ ਤੇ ਨਾਲ ਗੱਲਾਂ ਬਾਤਾਂ ਮਾਰ ਸਕਦੇ ਹਾਂ। ਸੋ ਇਹ ਗੱਲਾਂ ਬਾਤਾਂ ਅਸੀਂ ਪ੍ਰੋਗਰਾਮ ਵਿੱਚ ਇਸੇ ਤਰ੍ਹਾਂ ਮਾਰਨੀਆਂ ਨੇ ਤੇ ਨਾਲ ਹੀ ਇੱਕ ਹੋਰ ਗੱਲ ਤੁਹਾਨੂੰ ਮੈਂ ਦੱਸ ਦੇਵਾਂ ਕਿ ਅੱਜ ਅਸੀਂ ਇੱਕ ਬੜੀ ਖਾਸ ਮੁਲਾਕਾਤ ਕਰਨੀ ਹੈ। ਕਿਹਦੇ ਨਾਲ ਕਰਨੀ ਹੈ ਇਹ ਮੈਂ ਤੁਹਾਨੂੰ ਦੱਸਾਂਗੀ ਜੀ ਇਸ ਗੀਤ ਤੋਂ ਬਾਅਦ। ਸੁਣਦੇ ਹਾਂ ਜੀ ਇਹ ਗੀਤ। ਉਹਨਾਂ ਦੀ ਫਰਮਾਇਸ਼ ਤੇ ਅਸੀਂ ਸੁਣ ਰਹੇ ਸੀ ਜਿੰਦੇ ਨੀ ਜਿੰਦੇ ਕਮਲ ਹੀਰ ਦਾ ਗਾਇਆ ਹੋਇਆ ਗੀਤ ਤੇ ਉਮੀਦ ਕਰਦੀ ਹਾਂ ਤੁਸੀਂ ਪਸੰਦ ਕੀਤਾ ਹੋਵੇਗਾ। ਪ੍ਰੋਗਰਾਮ ਚੱਲ ਰਿਹਾ ਜੀ ਲਹਿਰਾਂ ਤੇ ਮੈਂ ਸੁਪਰੀ ਡੈਡੀ ਲਿਟ ਸਟੂਡੀਓ ਚੋਂ ਤੁਹਾਡੇ ਨਾਲ ਪ੍ਰੋਗਰਾਮ ਦੇ ਵਿੱਚ ਗੱਲਾਂ ਬਾਤਾਂ ਮਾਰ ਰਹੀ ਹਾਂ ਤੇ ਅਸੀਂ ਲਹਿਰਾਂ ਲਗਾ ਰਹੇ ਹਾਂ ਜੀ। ਲਹਿਰਾਂ ਪ੍ਰੋਗਰਾਮ ਦੇ ਵਿੱਚ ਅਜੇ ਹੋਰ ਵੀ ਲੱਗਣੀਆਂ ਨੇ, ਸੋ ਤੁਹਾਡੇ ਮੈਸੇਜਿਸ ਨੇ ਜਿਹੜੀਆਂ ਲਹਿਰਾਂ ਉਹਦੇ ਪ੍ਰੋਗਰਾਮ ਚ ਲਾ ਹੀ ਦਿੱਤੀਆਂ ਜੀ। ਤੇ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਸੁਰਿੰਦਰ ਕੌਰ ਹੁਣੀ ਜੁੜੇ ਨੇ ਤੇ ਸਤਿ ਸ੍ਰੀ ਅਕਾਲ ਬੁਲਾ ਰਹੀ ਹੈ ਜੀ, ਕਹਿੰਦੇ ਸਾਰੇ ਹਰਮਨ ਰੇਡੀਓ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ। ਸਾਡੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਸੁਰਿੰਦਰ ਜੀ, ਉਮੀਦ ਕਰਦੇ ਹਾਂ ਤੁਸੀਂ ਵੀ ਆਪਣੇ ਘਰ ਪਰਿਵਾਰ ਵਿੱਚ ਰਾਜੀ ਖੁਸ਼ੀ ਹੋਵੋਗੇ ਜੀ। ਤੇ ਰੁਪਿੰਦਰ ਗਿੱਲ ਮੈਲਬਨ ਤੋਂ ਉਹਨਾਂ ਨੇ ਫਰਮਾਇਸ਼ ਕੀਤੀ ਹੈ ਜੀ ਗੀਤ ਜੀ, ਗੀਤ ਉਹਨਾਂ ਨੇ ਸੁਣਨਾ ਚਾਹਿਆ ਜੀ ਜਾਰੀ ਜੰਗ ਰੱਖਿਓ, ਵਾਰਿਸ ਬ੍ਰਦਰ ਦਾ ਗਾਇਆ ਹੋਇਆ ਗੀਤ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਵਾਂਗੇ ਜੀ। ਤੇ ਉਸ ਤੋਂ ਬਾਅਦ ਸਾਡੇ ਨਾਲ ਜਗਰਾਜ ਸਿੰਘ ਹੁਣੀ ਜਿਹੜੇ ਉਹਨਾਂ ਨੇ ਸਾਂਝ ਪਾਈ ਹੈ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਜੀ, ਕਹਿੰਦੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਵੰਸ ਅਗੇਨ, ਤੇ ਕਹਿੰਦੇ ਕਿ ਸਹੁਰਿਆਂ ਦੇ ਘਰ ਜਵਾਈ ਦੀ ਇੱਜ਼ਤ ਕਿਉਂ ਜ਼ਿਆਦਾ ਹੁੰਦੀ ਹੈ। ਲਓ ਜੀ, ਇਹਨਾਂ ਨੇ ਫਿਰ ਪ੍ਰਸ਼ਨ ਪੁੱਛਿਆ, ਕੁਸਚਨ ਪੁੱਛਿਆ ਤੁਹਾਨੂੰ ਸਾਰਿਆਂ ਨੂੰ ਵੀ ਕਿਉਂ ਹੁੰਦੀ ਹੈ ਜਵਾਈ ਦੇ ਘਰ ਜ਼ਿਆਦਾ ਇੱਜ਼ਤ। ਹੁਣ ਜਿਹੜੇ ਜਿਹੜੇ ਜਵਾਈ ਹੈਗੇ ਆ ਉਹਨਾਂ ਨੂੰ ਵੀ ਪਤਾ ਹੋਣਾ ਹੈ, ਤੇ ਜਿਹੜੇ ਸਹੁਰੇ ਸੁਣ ਰਹੇ ਆ ਇਸ ਵੇਲੇ ਉਹਨਾਂ ਨੂੰ ਵੀ ਪਤਾ ਹੋਣਾ ਹੈ। ਸੋ ਜਿਹੜਾ ਇਹਨਾਂ ਨੇ ਆਂਸਰ ਦਿੱਤਾ ਉਹ ਇਹ ਲਿਖਿਆ ਹੈ ਕਿ ਕਿਉਂਕਿ ਕਹਿੰਦੇ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਉਹ ਆਦਮੀ ਹੈ ਜਿਹਨੇ ਸਾਡੇ ਘਰ ਦੇ ਤੂਫਾਨ ਸੰਭਾਲ ਕੇ ਰੱਖਿਆ ਹੋਇਆ ਹੈ। ਓਹੋ ਬਿਲਕੁਲ ਜੀ, ਬਿਲਕੁਲ ਸਹੀ ਗੱਲ ਹੈ। ਧੀਆਂ ਇੱਕ ਤੂਫਾਨ ਦੀ ਤਰ੍ਹਾਂ ਤਾਂ ਹੁੰਦੀਆਂ ਹੈ ਨਾ, ਉਹਨਾਂ ਨੂੰ ਤੂਫਾਨ ਕਹਿ ਲਓ, ਉਹਨਾਂ ਨੂੰ ਪਾਣੀ ਦੀਆਂ ਛੱਲਾਂ ਕਹਿ ਲਓ, ਉਹਨਾਂ ਨੂੰ ਹਨੇਰੀ ਕਹਿ ਲਓ, ਉਹਨਾਂ ਨੂੰ ਰੁਮਕ ਦੀ ਪੌਣ ਕਹਿ ਲਓ, ਉਹਨਾਂ ਨੂੰ ਚਿੜੀਆਂ ਕਹਿ ਲਓ ਹੈ ਨਾ, ਤੇ ਕਦੀ ਕਾਵਾਂ ਵਾਂਗੂ ਲੜਦੀਆਂ ਉਹ ਕਹਿ ਲਓ। ਸੋ ਇਹ ਕੁੜੀਆਂ ਦੇ ਕਈ ਰੰਗ ਹੁੰਦੇ ਆ ਜੀ। ਸੋ ਬਿਲਕੁਲ ਜਿਹੜੀ ਜਵਾਈ ਦੀ ਇੱਜ਼ਤ ਹੈ ਉਹ ਇਸੇ ਕਰਕੇ ਜ਼ਿਆਦਾ ਹੁੰਦੀ ਹੈ ਸਹੁਰਿਆਂ ਦੀ, ਕਿਉਂਕਿ ਉਹਨਾਂ ਨੂੰ ਉਹ ਆਦਮੀ ਹੁੰਦਾ ਜਿਹਨਾਂ ਨੂੰ ਜਿਸ ਨੂੰ ਉਹਨਾਂ ਨੇ ਆਪਣੀ ਜ਼ਿੰਦਗੀ ਦਾ ਸਭ ਤੋਂ ਕੀਮਤੀ ਜਿਹੜਾ ਕੀਮਤੀ ਹਿੱਸਾ ਜਿਹੜਾ ਉਹ ਉਹਦੇ ਹਵਾਲੇ ਕੀਤਾ ਹੁੰਦਾ। ਸੋ ਉਹਦੀ ਤਾਂ ਜਿਹੜੀ ਇੱਜ਼ਤ ਹੈ ਉਹ ਕਰਨੀ ਬਣਦੀ ਹੀ ਹੈ। ਤੇ ਇਹ ਰਿਸ਼ਤੇ ਬੜੇ ਪਿਆਰੇ ਹੁੰਦੇ ਆ ਜੀ। ਇਹ ਜਿਨ੍ਹਾਂ ਨੇ ਕੁੜੀਆਂ ਤੋਰੀਆਂ ਹੁੰਦੀਆਂ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਸ ਤਰ੍ਹਾਂ ਉਹ ਆਪਣੇ ਇੱਕ ਜਿਸਮ ਦਾ ਹਿੱਸਾ ਜਿਹੜਾ ਕਿਸੇ ਨੂੰ ਦਿੰਦੇ ਨੇ। ਸੋ ਬਿਲਕੁਲ ਜੀ, ਜਿਉਂਦੇ ਵਾਸਤੇ ਰਹਿਣ ਉਹ ਸਹੁਰੇ ਧੀਆਂ ਨੂੰ ਤੋਰਨ ਵਾਲੇ, ਤੇ ਜਿਉਂਦੇ ਵਾਸਤੇ ਰਹਿਣ ਜੀ ਉਹ ਜਵਾਈ ਜਿਹੜੇ ਉਹਨਾਂ ਦੀ ਦਿੱਤੀਆਂ ਇਹ ਪਿਆਰੀਆਂ ਪਿਆਰੀਆਂ ਨਿਸ਼ਾਨੀਆਂ ਨੂੰ ਸੰਭਾਲ ਕੇ ਰੱਖਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਜੋਗਰਾਜ ਜੀ। ਤੇ ਉਸ ਤੋਂ ਬਾਅਦ ਸਾਡੇ ਨਾਲ ਜੀ ਬਿੱਟੂ ਬੋਪਾ ਰਾਏ ਮਲਜੂੜਾ ਤੋਂ ਜੁੜੇ ਨੇ, ਸਤਿ ਸ੍ਰੀ ਅਕਾਲ ਬੋਪਾ ਰਾਏ ਜੀ, ਉਮੀਦ ਕਰਦੇ ਆ ਵਧੀਆ ਦਿਨ ਨੂੰ ਅੱਜ ਨੂੰ ਤੁਸੀਂ ਮਾਣ ਰਹੇ ਹੋਵੋਗੇ। ਸੋ ਮਲਜੂੜਾ ਜਿਨ੍ਹਾਂ ਨੇ ਮੈਨੂੰ ਇੱਕ ਵੈਦਰ ਫੋਰਕਾਸਟ ਜਿਹੜੀ ਆ ਉਹ ਮੇਰੇ ਨਾਲ ਸ਼ੇਅਰ ਕੀਤੀ ਹੈ, ਤੇ ਅੱਜ ਦਾ ਜਿਹੜਾ ਤਾਪਮਾਨ ਹੈ ਮਲਜੂੜੇ ਦੇ ਵਿੱਚ 31 ਡਿਗਰੀ ਤੱਕ ਹੋਣਾ ਹੈ। ਸੋ ਇਸ ਵੇਲੇ ਜੀ ਕੋਈ 17 ਡਿਗਰੀ ਦੇ ਲਗਭਗ ਜਿਹੜਾ ਤਾਪਮਾਨ ਉੱਥੇ ਚੱਲ ਰਿਹਾ ਹੈ, ਦਿਖਾ ਰਿਹਾ ਜਿਹੜਾ ਮੈਨੂੰ ਇਹਨਾਂ ਦਾ ਵੈਦਰ ਮੈਪ ਜਿਹੜਾ ਭੇਜਿਆ। ਸੋ ਬੜੀ ਸੁਹਾਵਣੀ ਸਵੇਰ ਚੱਲ ਰਹੀ ਹੈ ਮਲਡੂਰਾ ਚ ਵੀ ਇਸ ਵੇਲੇ, ਹੈ ਨਾ ਬਿੱਟੂ ਸਾਹਿਬ। ਸੋ ਉਮੀਦ ਕਰਦੀ ਹਾਂ ਜੀ ਇਸ ਸਵੇਰ ਨੂੰ ਤੁਸੀਂ ਮਾਣ ਰਹੇ ਹੋਵੋਗੇ ਤੇ ਨਾਲ ਹੀ ਆਨੰਦ ਰਹੇ ਹੋਵੋਗੇ ਲਹਿਰਾਂ ਦੇ। ਬਿਲਕੁਲ ਜੀ, ਮੈਂ ਤਾਂ ਲੈ ਰਹੀ ਹਾਂ। ਸੋ ਜਿਹੜਾ ਗੀਤ ਸੰਗੀਤ ਹੈ ਪ੍ਰੋਗਰਾਮ ਦੇ ਵਿੱਚ ਉਹ ਵੀ ਚੱਲੀ ਜਾਣਾ ਹੈ, ਤੇ ਨਾਲ ਨਾਲ ਤੁਹਾਡੇ ਮੈਸੇਜਸ ਨੇ ਤੇ ਹੋਰ ਰੰਗ ਬੰਨੇ ਹੋਏ ਨੇ। ਵਰਿੰਦਰ ਚੀਮਾ ਹੁਣਾਂ ਨੇ ਜੀ ਇੱਕ ਜਿਹੜਾ ਮੈਸੇਜ ਭੇਜਿਆ ਹੈ ਉਹ ਜੀ ਬੜਾ ਇਮੋਸ਼ਨਲ ਜਿਹਾ ਹੈ। ਲਿਖਿਆ ਹੈ ਕਿ ਜੀ ਪਰਦੇਸੀ ਦੀ ਕਮਾਈ ਹਰ ਕੋਈ ਦੇਖਦਾ ਹੈ ਤੇ ਪਰਦੇਸੀਆਂ ਦੀ ਜੁਦਾਈ ਕੋਈ ਨੀ ਦੇਖਦਾ। ਕਹਿੰਦੇ ਪਰਦੇਸੀਆਂ ਦੇ ਘਰਾਂ ਚ ਰੋਟੀ ਚੰਗੀ ਪੱਕਦੀ ਹਰ ਕੋਈ ਦੇਖਦਾ ਹੈ, ਪਰਦੇਸੀ ਕਦੇ ਰੋਟੀ ਬਿਨ ਖਾਂਦੇ ਸੌ ਜਾਂਦੇ ਉਹ ਕੋਈ ਨੀ ਦੇਖਦਾ। ਜੀ ਬੜਾ ਇਮੋਸ਼ਨਲ ਮੈਸੇਜ ਕਰ ਦਿੱਤਾ ਤੁਸੀਂ ਤਾਂ। ਇਹ ਪਰਦੇਸੀਆਂ ਦੀ ਗੱਲ ਤੁਸੀਂ ਨਾ ਸੱਚੀ ਕਰਕੇ ਮੇਰੀ ਦੁੱਖ ਦੀ ਰਗ ਤੇ ਹੱਥ ਰੱਖ ਦਿੰਦੇ ਹੋ। ਸੋ ਬਿਲਕੁਲ ਜੀ, ਇਹ ਜਿਹੜੇ ਪਰਦੇਸੀ ਹੈ ਇਹ ਉਹਦੇ ਨਾਲ ਜੁੜੀਆਂ ਭਾਵਨਾਵਾਂ, ਉਹਨਾਂ ਦੇ ਨਾਲ ਜੁੜੇ ਜਜ਼ਬਾਤ ਜਿਹੜੇ ਉਹ ਪਰਦੇਸੀ ਸਮਝ ਸਕਦੇ ਆ ਜਦੋਂ ਵਾਪਸ ਜਾਵੋ ਉੱਧਰ ਆਪਣੇ ਵਤਨਾਂ ਵੱਲ ਨੂੰ, ਹਨਾ, ਤੇ ਉਹਨਾਂ ਨੂੰ ਏਦਾਂ ਲੱਗਦਾ ਕਿ ਵਾਹ ਜੀ ਵਾਹ, ਪਤਾ ਨੀ ਪਈ ਘਰ ਚ ਕੋਈ ਡਾਲਰ ਦਾ ਇਹਨਾਂ ਦੇ ਦਰਖਤ ਲੱਗਾ ਹੋਣਾ ਆ, ਉੱਥੋਂ ਲਾਉਂਦੇ ਆ ਤੇ ਵਾਹ ਐਸ਼ ਕਰਦੇ ਆ, ਹਨਾ, ਪਰ ਉਹ ਜਿਹੜੇ ਡਾਲਰ ਕਮਾਉਣੇ ਸੌਖੇ ਨਹੀਂ ਸੀ ਉਹ ਬਿਲਕੁਲ ਸਮਝ ਸਕਦੀ ਆ ਮੈਂ। ਸੋ ਇਹ ਪਿਆਰੇ ਜਿਹਾ ਇਮੋਸ਼ਨਲ ਜਿਹੜਾ ਮੈਸੇਜ ਤੁਸੀਂ ਕੀਤਾ ਉਹਦੇ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਇਸੇ ਮੈਸੇਜ ਦੇ ਨਾਲ ਰਲਦਾ ਮਿਲਦਾ ਇੱਕ ਗੀਤ ਮੈਂ ਜਿਹੜਾ ਉਹ ਤੁਹਾਨੂੰ ਅੱਜ ਸੁਣਾਉਣਾ ਹੈ ਹੁਣ ਜ਼ਰੂਰ। ਤੇ ਉਸ ਤੋਂ ਬਾਅਦ ਜੀ ਸਿੰਘ ਕੁਲਵੀਰ ਹੋਈ ਵੀ ਸਾਡੇ ਨਾਲ ਜੁੜੇ ਨੇ। ਸਤਿ ਸ੍ਰੀ ਅਕਾਲ ਜੀ, ਕਹਿੰਦੇ ਕਿੱਦਾਂ ਜੀ ਘਰ ਪਰਿਵਾਰ ਕਿੱਦਾਂ? ਬਹੁਤ ਵਧੀਆ ਜੀ। ਕੁਲਵੀਰ ਜੀ ਤੁਸੀਂ ਸੁਣਾਓ ਕੀ ਹਾਲ ਚਾਲ ਏ? ਤੇ ਕਹਿੰਦੇ ਹਰਮਨ ਰੇਡੀਓ ਸੁਣ ਰਹੇ ਸਾਰੇ ਪਰਿਵਾਰ ਨੂੰ ਸਤਿ ਸ੍ਰੀ ਅਕਾਲ ਜੀ। ਤੇ ਪੁੱਛ ਰਹੇ ਪੇ ਕਿੱਦਾਂ ਜੀ ਸੁਖਪ੍ਰੀਤ ਭੈਣ ਜੀ? ਅੱਜ ਮੈਡਮ ਜੀ ਗੁੱਸਾ ਨਾ ਕਰਨਾ ਜੀ, ਕੋਈ ਵਧੀਆ ਜਿਹਾ ਸੌਂਗ ਹੀ ਲਾ ਦਿਓ। ਠੀਕ ਆ ਜੀ, ਮੈਂ ਆਪਣੀ ਪਸੰਦ ਦਾ ਵਧੀਆ ਜਿਹਾ ਗੀਤ ਲਾ ਦਿੰਦੀ। ਸੋ ਕੁਲਵੀਰ ਜੀ ਨੇ ਜਿਹੜੀ ਗੱਲ ਆ ਉਹ ਮੇਰੇ ਤੇ ਛੱਡ ਦਿੱਤੀ, ਕਹਿੰਦੇ ਵੀ ਤੁਸੀਂ ਆਪਣੀ ਪਸੰਦ ਦਾ ਜਿਹੜਾ ਇੱਕ ਗੀਤ ਆ ਉਹ ਲਗਾ ਦਿਓ। ਜ਼ਰੂਰ ਜੀ ਗੀਤ ਮੈਂ ਆਪਣੀ ਪਸੰਦ ਦਾ ਤੁਹਾਡੇ ਲਈ ਲਾ ਦਾਂਗੇ। ਤੇ ਇੱਧਰ ਦਵਿੰਦਰ ਸਿੰਘ ਹੁਣਾਂ ਨੇ ਵੀ ਜੀ ਗੀਤ ਦੀ ਫਰਮਾਇਸ਼ ਕੀਤੀ ਹੈ ਜੀ। ਸੋ ਬਾਬੁਲ ਤੇਰੇ ਨੇ ਇੱਕ ਗੱਲ ਸਮਝਾਉਣੀ ਹੈ, ਅਮਰਿੰਦਰ ਗਿੱਲ ਦਾ ਗੀਤ। ਸੋ ਜ਼ਰੂਰ ਜੀ ਇਹ ਸਾਰੇ ਗੀਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕਰਨੇ ਨੇ। ਸੋ ਪ੍ਰੋਗਰਾਮ ਦੇ ਵਿੱਚ ਅੱਗੇ ਇੱਕ ਮੈਂ ਜਿਵੇਂ ਦੱਸਿਆ ਇੱਕ ਖਾਸ ਮੁਲਾਕਾਤ ਵੀ ਅਸੀਂ ਕਰਨੀ ਹੈ ਜੀ। ਉਹ ਖਾਸ ਮੁਲਾਕਾਤ ਅਸੀਂ ਅੱਜ ਕਰਨੀ ਹੈ ਜੀ ਇੱਕ ਸਾਡੇ ਵਰਗੇ ਆਮ ਇਨਸਾਨ ਦੀ। ਸੋ ਵੈਸੇ ਤੇ ਜੇ ਦੇਖਿਆ ਜਾਵੇ ਕਿ ਅਸੀਂ ਸਾਰੇ ਆਮ ਹੁੰਦੇ ਹੋਏ ਵੀ ਕਿਤੇ ਨਾ ਕਿਤੇ ਖਾਸ ਹੁੰਦੇ ਹਾਂ। ਤੁਹਾਡਾ ਕੀ ਕਹਿਣਾ ਇਹਦੇ ਬਾਰੇ ਦੇ ਵਿੱਚ? ਕਿਉਂਕਿ ਸਾਡੀ ਸਾਰਿਆਂ ਦੀ ਇੱਕ ਆਪਣੀ ਇੱਕ ਜ਼ਿੰਦਗੀ ਜਿਹੜੀ ਉਹ ਇੱਕ ਨਾਵਲ ਕਹਿ ਲਓ, ਇੱਕ ਫਿਲਮ ਕਹਿ ਲਓ, ਉਹਦੇ ਵਾਂਗੂ ਹੈ, ਜਿਹਨਾਂ ਨੂੰ ਅਸੀਂ ਇੱਕ ਔਥਰ ਦੇ ਵਾਂਗੂ, ਇੱਕ ਰਾਈਟਰ ਦੇ ਵਾਂਗੂ ਲਿਖਦੇ ਵੀ ਹਾਂ ਤੇ ਅਸੀਂ ਖੁਦ ਹੀ ਉਹਦੇ ਵਿੱਚ ਇੱਕ ਨਾਇਕ ਨਾਇਕਾਵਾਂ ਬਣ ਕੇ ਜਿਹੜਾ ਉਹ ਵੀ ਰੋਲ ਪਲੇ ਕਰਦੇ ਆ। ਸੋ ਇਹ ਜਿਹੜੇ ਰੋਲ ਅਸੀਂ ਕਿਸ ਤਰ੍ਹਾਂ ਪਲੇ ਕਰਦੇ ਹਾਂ, ਕਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਆਉਂਦੀਆਂ, ਅਸੀਂ ਉਹਨਾਂ ਨੂੰ ਕਿਸ ਤਰ੍ਹਾਂ ਪਾਰ ਕਰਦੇ ਹਾਂ, ਸੋ ਇੱਕ ਆਮ ਜਿਹੀਆਂ ਗੱਲਾਂ ਜਿਹੜੀਆਂ ਅਸੀਂ ਅੱਜ ਕਰਨੀਆਂ। ਸੋ ਇੱਕ ਇਹ ਉਸ ਇਨਸਾਨ ਦੇ ਨਾਲ ਜਿਸ ਨੂੰ ਉਹਦੇ ਬੱਚਿਆਂ ਦੀ ਸਫਲਤਾ ਨੇ ਕੁਛ ਹੋਰ ਖਾਸ ਬਣਾ ਦਿੱਤਾ ਹੈ। ਸੋ ਮਾਪਿਆਂ ਦਾ ਸਿਰ ਜੀ ਫਖਰ ਨਾਲ ਹੋਰ ਉੱਚਾ ਹੋ ਜਾਂਦਾ ਤੇ ਛਾਤੀਆਂ ਚੌੜੀਆਂ ਹੋ ਜਾਂਦੀਆਂ ਜਦੋਂ ਉਹਨਾਂ ਦੇ ਬੱਚੇ ਜਿਹੜੇ ਆ ਉਹ ਸਫਲਤਾ ਦੀ ਸਿਖਰ ਨੂੰ ਛੂੰਹਦੇ ਆ, ਜਾਂ ਇਹ ਸਬੱਬ ਬਣਦਾ ਹੈ ਕਿ ਬੱਚੇ ਜਿਹੜੇ ਆ ਉਹ ਆਪਣੇ ਮਾਤਾ ਪਿਤਾ ਦਾ ਨਾਮ ਰੋਸ਼ਨ ਕਰਨ। ਤੇ ਇੱਕ ਪਿਓ ਲਈ ਇਸ ਤੋਂ ਵੱਧ ਫਖਰ ਦੀ ਗੱਲ ਨਹੀਂ ਹੁੰਦੀ। ਸੋ ਅੱਜ ਅਸੀਂ ਬੈਠ ਕੇ ਜੀ ਗੱਲਬਾਤ ਕਰਨੀ ਹੈ ਜਸਬੀਰ ਠਾਕੁਰ ਹੁਣਾਂ ਨਾਲ। ਸੋ ਪ੍ਰੋਗਰਾਮ ਦੇ ਵਿੱਚ ਗੀਤ ਸੰਗੀਤ ਵੀ ਚਲਾਉਣਾ, ਨਾਲ ਨਾਲ ਤੁਹਾਡੇ ਜਿਹੜੇ ਫਰਮਾਇਸ਼ੀ ਗੀਤ ਮੇਰੇ ਕੋਲ ਆਏ ਹੋਏ ਨੇ। ਤੇ ਚੰਨਾ ਸਾਹਿਬ ਹੁਣਾਂ ਨੇ ਵੀ ਜੀ ਹਾਜ਼ਰੀ ਲਵਾ ਦਿੱਤੀ ਹੈ ਆਪਣੀ, ਤੇ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਮੈਨੂੰ ਲੱਗਦਾ ਕੰਮ ਚ ਬਹੁਤ ਬਿਜ਼ੀ ਆ, ਕਹਿੰਦੇ ਵੀ ਮੈਂ ਜ਼ਿਆਦਾ ਨਹੀਂ ਲਿਖ ਸਕਦਾ, ਪਰ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ੍ਰੀ ਅਕਾਲ। ਸੋ ਜੀ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਵੀ। ਤੇ ਇਹਨਾਂ ਨੇ ਨਾਲ ਦੋ ਮੈਸੇਜ ਕੀਤੇ ਆ, ਲਿਖਿਆ ਜੀ ਕਿ ਲੱਕੀ ਇਜ਼ ਦਾ ਵੂਮੈਨ ਹੂਜ਼ ਫਸਟ ਚਾਈਲਡ ਇਜ਼ ਅ ਡਾਟਰ। ਓਹ ਬਹੁਤ ਪਿਆਰਾ ਜੀ, ਬਿਲਕੁਲ ਜੀ। ਇਹ ਧੀਆਂ ਜਿਹੜੀਆਂ ਇਹ ਧੀਆਂ ਪੁੱਤਰ ਮਿੱਠੜੇ ਮੇਵੇ ਹੁੰਦੇ ਆ, ਤੇ ਕਹਿੰਦੇ ਵੀ ਰੱਬ ਸਭ ਨੂੰ ਦੇਵੇ ਪੁੱਤਾਂ ਦੇ ਨਾਲ ਧੀਆਂ ਵੀ ਘਰਾਂ ਦੇ ਵਿੱਚ ਹੋਣੀਆਂ ਬਹੁਤ ਜ਼ਰੂਰੀ ਹੈ ਜੀ। ਸੋ ਤੇ ਨਾਲ ਹੀ ਇਹਨਾਂ ਨੇ ਜੀ ਇੱਕ ਲਿਖਿਆ ਹੈ ਇੱਕ ਮੈਸੇਜ ਦੇ ਵਿੱਚ, ਮੋਦੀ ਸਾਹਿਬ ਭਾਸ਼ਣ ਦੇ ਰਹੇ ਤੇ ਥੱਲੇ ਓਬਾਮਾ ਖੜਾ ਹੋਇਆ, ਤੇ ਲਿਖਿਆ ਕਿ ਵਾਈ ਇਜ਼ ਅਮੈਰੀਕਾ ਸੋ ਡਿਵੈਲਪਡ, ਮੋਦੀ ਜੀ ਐ ਪੁੱਛ ਰਹੇ ਆ। ਤੇ ਓਬਾਮਾ ਕਹਿ ਰਿਹਾ ਸਿੰਪਲ, ਮੋਦੀ ਜੀ ਯੂ ਗਾਇਜ਼ ਓਫਰ ਦਾ ਜੋਬ ਟੂ ਦਾ ਰਿਜ਼ਰਵਡ ਇੰਡੀਅਨ ਐਂਡ ਵੀ ਓਫਰ ਦਾ ਜੋਬ ਟੂ ਦਾ ਡਿਜ਼ਰਵਡ ਇੰਡੀਅਨ। ਉਹ ਬਿਲਕੁਲ ਜੀ ਸੱਚੀਆਂ ਗੱਲਾਂ ਨੇ ਜੀ। ਸੋ ਸੁਣਦੇ ਆ ਜੀ ਪ੍ਰੋਗਰਾਮ ਦੇ ਵਿੱਚ ਇਹ ਗੀਤ, ਤੇ ਇਸ ਤੋਂ ਬਾਅਦ ਫੇਰ ਹਾਜ਼ਰ ਹੁੰਦੀ ਆ ਮੈਂ।
ਰੱਖੇ ਕਰਤਾਰ, ਆਉਣ ਲੱਗੇ ਨੂੰ ਰੁਪਈਆ ਚੋਰੀ ਦਿੱਤਾ ਸੀ ਹਜ਼ਾਰ। ਓ ਮੇਰੀ ਮਾਂ ਨੂੰ ਹਮੇਸ਼ਾ ਖੁਸ਼ ਰੱਖੇ ਕਰਤਾਰ, ਆਉਣ ਲੱਗੇ ਨੂੰ ਰੁਪਈਆ ਚੋਰੀ ਦਿੱਤਾ ਸੀ ਹਜ਼ਾਰ। ਇਸ ਹਾਲ ਚ ਵਿਦੇਸ਼ਾਂ ਵਿੱਚ ਵੱਸਦਾ ਉਹਨੂੰ ਉਹਦੇ ਜਜ਼ਬਾਤ ਮੇਰੇ ਬਾਰੇ ਪੁੱਛਦੇ, ਰੋਟੀ ਖਾਧੀ ਆ ਕੇ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ, ਰੋਟੀ ਖਾਧੀ ਆ ਕੇ ਨਹੀਂ ਕੱਲੀ ਮਾਂ ਪੁੱਛਦੀ ਕਿੰਨੇ ਡਾਲਰ ਕਮਾਉਣਾ ਬਾਕੀ ਸਾਰੇ ਪੁੱਛਦੇ। झूठा हस के पता मेनू रोंदी हो जरूर फोन कट के हल्ला शेरी देन लई बखौंदी झूठा हस के पता मेनू रोंदी हो जरूर फोन कट के बिच परदेसा पुत सुता के नी सुता बिच परदेसा सुता के नी सुता राती जाग दी नू अंबरां दे तारे पुछ दे रोटी खादी आके नहीं कली मां पुछ दी किन्ने डालर कमाउना बाकी सारे पुछ दे रोटी खादी आके नहीं कली मां पुछ दी किन्ने डालर कमाउना बाकी सारे पुछ दे कई की साडे ली ले आवेगा पर अम्मी पुछे पुत्ता घर कदों आवेगा पुछदे ने कई की साडे ली ले आवेगा पर अम्मी पुछे पुत्ता घर कदों आवेगा इक मेरी मां जिनू दिनों है फिक्र इक मेरी मां हाल सारे लाल जांदे मारे पुछ दे वो रोटी खादी आके नहीं कली मां पुछ दी किन्ने डालर कमाउना बाकी सारे पुछ दे रोटी खादी आके नहीं कली मां पुछ दी किन्ने डालर कमाउना बाकी सारे पुछ दे जदों कोई गोरा रोब मारदा शेरों वाला मां दी फोटो वेख सीना ठारदा कमी उत्ते जदों कोई गोरा रोब मारदा शेरों वाला मां दी फोटो वेख सीना ठारदा कदों तक मत करी जावेगा गुलामी कदों तक करी जावेगा गुलामी हंजू अखां विचों डिगदे बेचारे पुछ दे रोटी खादी आके नहीं कली मां पुछ दी किन्ने डालर कमाउना बाकी सारे पुछ दे
जी रंजीत बाबा दी आवाज विच गीत असी सुन रहे सीगे किन्ने डॉलर कमाए में तो सारे पुछदे रोटी खादी है कि नहीं बस मां पुछदी सो जी ए मां दा दिल ही इहो जिहा हुंदा है सो मैनू उम्मीद है जी तुसी जरूर इस गीत नूं पसंद कीता होना है ते अग्गे जी मैं एक गलती कर दित्ती अज प्रोग्राम दे विच उहदे लई मैं माफी चाहुंदी हां कि कुलवीर सिंह हुणां ने जी मैसेज जिहड़ा भेजिया सी उहदे विच लिखिया सी कि सुखप्रीत भैण जी अज मैडम जी गुस्से ने की करां ते कोई वधिया जिहा सौंग चला दिओ जी सो मेरे तो जल्दी दे विच मैसेज जिहड़ा ठीक नहीं पढ़िया गया सो बिलकुल कुलवीर जी गल की असीं मैडम नूं गुस्से रहण ही नहीं देणा असीं गीत ही इन्ना सोहणा लगाउणा कि मैडम जी दे चेहरे ते आपे ही मुस्कुराहट आ जाणी है हुण तुसीं मैडम जी बस कहो कि हरमन रेडियो सुनते रहन फिर गुस्से होना ही नहीं उन्होंने ठीक है जी सो प्रोग्राम दे विच इहो जिहियां अजे असीं गल्लां होर बहुत करनियां ने जी हासे मजाक भी होने ने ते असीं अपने जज्बातां नूं भी उधेड़ना बोलना है प्रोग्राम दे विच ते नाल ही जिहड़ी मैं गल कीती सी कि इक खास मुलाकात अज असीं करनी है साडे वर्गे आम इंसान या कह लो साडे वर्गे इक खास इंसान नाल जो अज प्रोग्राम दे विच मैं उन्हां नूं लिया है कि उन्हां दे बच्चियां ने बड़ी सफलता प्राप्त कीती है जी ये जिहड़े ਬਾਰਵੀਂ ਜਮਾਤ ਦੇ ਨਤੀਜੇ ਆਏ ਨੇ ਇੱਥੇ ਆਸਟ੍ਰੇਲੀਆ ਦੇ ਵਿੱਚ, ਉਹਨਾਂ ਦੇ ਵਿੱਚ ਉਹਨਾਂ ਦੇ ਬੱਚਿਆਂ ਨੇ ਬਹੁਤ ਹੀ ਅੱਛੇ ਨੰਬਰ ਲੈ ਕੇ ਉਹਨਾਂ ਦੇ ਪਰਿਵਾਰ ਦਾ ਜਿਹੜਾ ਨਾਮ ਉਹਨੂੰ ਉੱਚਾ ਕੀਤਾ। ਸੋ ਜਸਵੀਰ ਠਾਕੁਰ ਹੁਣੀ ਜੀ, ਉਹਨਾਂ ਦਾ ਮੈਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ, ਬਾਕੀ ਦੀਆਂ ਗੱਲਾਂ ਉਹ ਤੁਹਾਨੂੰ ਆਪ ਹੀ ਦੱਸਣਗੇ। ਜੀ ਜਸਵੀਰ ਜੀ, ਪ੍ਰੋਗਰਾਮ ਲਹਿਰਾਂ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ।
ਥੈਂਕ ਯੂ ਵੈਰੀ ਮਚ ਸੁਪ੍ਰੀਤ ਜੀ। ਪਹਿਲਾਂ ਸਭ ਤੋਂ ਪਹਿਲਾਂ ਤੁਹਾਡੇ ਸਾਰਿਆਂ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਨਮਸਕਾਰ, ਆਦਾਬ ਤੇ ਥੈਂਕ ਯੂ ਵੈਰੀ ਮਚ ਜੀ ਮੈਨੂੰ ਇਨਵਾਈਟ ਕਰਨ ਵਾਸਤੇ। ਤੇ ਜਿੱਦਾਂ ਤੁਸੀਂ ਦੱਸਿਆ ਕਿ ਹਾਂਜੀ ਬੜਾ ਬੜਾ ਇੱਕ ਕਹਿੰਦੇ ਸਮਾਂ ਵਧੀਆ ਹੈ ਕਿ ਬੱਚਿਆਂ ਨੇ ਇੱਕ ਆਪਣੀ ਕਾਮਯਾਬੀ ਹਾਸਲ ਕੀਤੀ ਹੈ, ਇਸ ਲਈ ਅਸੀਂ ਵਾਹਿਗੁਰੂ ਦੇ ਬੜੇ ਸ਼ੁਕਰ ਗੁਜ਼ਾਰ ਹਾਂ। ਤੇ ਹਾਂਜੀ ਜਿੱਦਾਂ ਤੁਸੀਂ ਦੱਸਿਆ ਉਹਨਾਂ ਨੂੰ ਇੱਕ ਅੱਛੇ ਕੋਰਸ ਵਿੱਚ ਆਪਣੀ ਐਡਮਿਸ਼ਨ ਮਿਲੀ ਹੈ ਦੋਨਾਂ ਭਰਾਵਾਂ ਨੂੰ, ਤੇ ਦੋਨਾਂ ਦੇ ਨੰਬਰ ਵੀ ਇੱਕੋ ਜਿਹੇ ਨੇ ਜਿਹੜੀ ਕਿ ਹੈਰਾਨੀ ਦੀ ਗੱਲ ਹੈ। ਪੂਰੇ ਪੁਆਇੰਟ ਪੁਆਇੰਟ ਨੰਬਰ ਜਿਹੜੇ ਨੇ ਪੂਰੇ ਸੇਮ ਨੰਬਰ ਨੇ ਉਹਨਾਂ।
ਜੀ ਜੀ ਠਾਕੁਰ ਸਾਹਿਬ, ਮੈਂ ਸਰੋਤਿਆਂ ਨੂੰ ਦੱਸ ਦੇਵਾਂ ਕਿ ਠਾਕੁਰ ਹੁਣਾਂ ਦੇ ਦੋ ਜੁੜਵਾ ਬੇਟੇ ਨੇ ਜੀ। ਸੋ ਜਿੱਥੇ ਉਹਨਾਂ ਦੀਆਂ ਸ਼ਕਲਾਂ ਮਿਲਦੀਆਂ ਨੇ, ਆਇਡੈਂਟੀਕਲ ਟਵਿਨਸ ਨੇ ਜੀ, ਉੱਥੇ ਉਹਨਾਂ ਦੇ ਜਿਹੜੇ ਦਿਲ ਆ ਖਿਆਲ ਆ ਮੈਨੂੰ ਲੱਗਦਾ ਉਹ ਵੀ ਕਾਫੀ ਹੱਦ ਤੱਕ ਮਿਲਦੇ ਆ। ਔਰ ਸਭ ਤੋਂ ਜ਼ਿਆਦਾ ਹੈਰਾਨੀ ਦੀ ਗੱਲ ਤੇ ਇਹ ਹੈ ਜੀ ਕਿ ਉਹਨਾਂ ਦੇ ਜਿਹੜੇ ਨੰਬਰ ਆ ਉਹ ਵੀ ਬਿਲਕੁਲ ਸੇਮ ਨੇ। ਸੋ ਇਹ ਬੜੀ ਹੈਰਾਨੀ ਵਾਲੀ ਗੱਲ ਹੈ। ਸੋ ਠਾਕੁਰ ਸਾਹਿਬ ਕੀ ਕਹਿੰਦੇ ਹੋ, ਇਹ ਪਹਿਲੀ ਵਾਰੀ ਹੋਇਆ ਕਿ ਉਹਨਾਂ ਦੇ ਜਿਹੜੇ ਨੰਬਰ ਆ ਉਹ ਵੀ ਇਕਦਮ ਸੇਮ ਨੇ, ਜਾਂ ਅੱਜ ਤੋਂ ਪਹਿਲਾਂ ਜਿਹੜੀਆਂ ਉਹਨਾਂ ਦੀਆਂ ਕਲਾਸਿਸ ਸੀ ਉਹਨਾਂ ਦੇ ਵਿੱਚ ਵੀ ਏਦਾਂ ਕੁਛ ਕਰਦੇ ਆਏ ਨੇ ਉਹ?
ਇਹ ਥੋੜੀ ਜਿਹੀ ਹੈਰਾਨੀ ਦੀ ਗੱਲ ਹੈ ਜੀ। ਸ਼ੁਰੂ ਤੋਂ ਜਦ ਤੋਂ ਉਹਨਾਂ ਨੇ ਸਟੱਡੀ ਸ਼ੁਰੂ ਕੀਤੀਆਂ ਨੇ, ਜਦ ਵੀ ਉਹਨਾਂ ਦੇ ਮਾਰਕਸ ਆਏ ਨੇ ਪਿਛਲੇ 23 ਸਾਲਾਂ ਤੁਸੀਂ ਦੇਖਦੇ ਆ ਰਹੇ ਹੋ, ਪੂਰੇ ਪੁਆਇੰਟ ਪੁਆਇੰਟ ਸੇਮ ਨੰਬਰ ਹੁੰਦੇ ਨੇ। ਤੇ ਕਈ ਵਾਰ ਮੈਂ ਆਪਣੇ ਵਾਈਫ ਨੂੰ ਕਹਿਣਾ ਹੁੰਦਾ ਜੀ ਇਹ ਦੂਜੀ ਅੰਕ ਸ਼ੀਟ ਚੈੱਕ ਵੀ ਕਰਦੇ ਆ ਟੀਚਰ ਕਿ ਨਹੀਂ, ਚਲੋ ਦੂਜੇ ਨੂੰ ਵੀ ਸੇਮ ਹੀ ਦੇ ਦੋ। ਪਰ ਗੱਲ ਹੈ ਕਿ ਹਰ ਵਾਰ ਹਰ ਕਲਾਸ ਦੇ ਵਿੱਚ ਉਹਨਾਂ ਦੇ ਨੰਬਰ ਹਮੇਸ਼ਾ ਸੇਮ ਹੁੰਦੇ ਨੇ। ਰਹੀ ਗੱਲ ਵਿਚਾਰਾਂ ਦੀ, ਵਿਚਾਰ ਵੀ ਦੋਨਾਂ ਦੇ ਇੱਕੋ ਜਿਹੇ ਸੇਮ ਨੇ। ਜਿਵੇਂ ਇੱਕ ਕੋਈ ਗੱਲ ਸੋਚ ਰਿਹਾ ਤੁਸੀਂ ਦੂਜੇ ਨੂੰ ਦੂਜੇ ਕਮਰੇ ਚ ਲਿਜਾ ਕੇ ਪੁੱਛੋ ਤਾਂ ਉਹ ਤੁਹਾਨੂੰ ਵਿਚਾਰ ਦੱਸਣਗੇ ਕਿ ਪ੍ਰੀਟੀ ਮੱਚ ਉਦਾਂ ਦੇ ਹੀ ਵਿਚਾਰ ਦੂਜੇ ਦੇ ਦਿਮਾਗ ਚ ਚੱਲ ਰਹੇ ਨੇ।
ਬਹੁਤ ਰੂਪ ਜੀ, ਦੇਖੋ ਹੈ ਨਾ, ਪਹਿਲਾਂ ਤਾਂ ਏਦਾਂ ਲੱਗਦਾ ਹੁੰਦਾ ਕਿ ਕਈ ਵਾਰ ਕਿ ਹਾਏ ਮੇਰਾ ਕੋਈ ਭਰਾ ਨਹੀਂ ਹੈ, ਮੇਰੀ ਕੋਈ ਭੈਣ ਨਹੀਂ, ਤੇ ਹੁਣ ਮੈਨੂੰ ਇਹ ਗੱਲ ਸੁਣ ਕੇ ਇਹ ਲੱਗਦਾ ਪਿਆ ਕਿ ਮੇਰਾ ਕੋਈ ਜੁੜਵਾ ਭੈਣ ਭਰਾ ਕਿਉਂ ਨਹੀਂ, ਕਿਉਂਕਿ ਬੜੀ ਵੱਡੀ ਗੱਲ ਹੈ ਦੇਖੋ ਹੈ ਨਾ, ਕਿ ਇਸ ਹੱਦ ਤੱਕ ਬੌਂਡਿੰਗ ਹੋਣੀ ਕਿ ਤੁਸੀਂ ਕੀ ਸੋਚਦੇ ਪਏ ਆ ਤੇ ਦੂਸਰੇ ਬੰਦੇ ਨੂੰ ਉਸ ਚੀਜ਼ ਦਾ ਅਹਿਸਾਸ ਹੋ ਜਾਂਦਾ, ਉਹ ਚੀਜ਼ ਫੀਲ ਕਰ ਲੈਂਦਾ। ਸੋ ਬੜੀ ਕਮਾਲ ਦੀ ਗੱਲ ਹੈ। ਠਾਕੁਰ ਸਾਹਿਬ, ਅਸੀਂ ਗੱਲ ਕਰਦੇ ਹਾਂ ਤੁਹਾਡੇ ਪਰਿਵਾਰ ਤੋਂ ਹੈ ਨਾ, ਤੁਹਾਡੇ ਪਿਛੋਕੜ ਤੋਂ, ਤਾਂ ਕਿ ਸਰੋਤੇ ਤੁਹਾਨੂੰ ਥੋੜਾ ਜਾਣ ਲੈਣ, ਸਮਝ ਲੈਣ, ਤੇ ਉਸ ਤੋਂ ਬਾਅਦ ਫਿਰ ਅਸੀਂ ਜਿਹੜੀਆਂ ਗੱਲਾਂ ਬਾਤਾਂ ਕਰਨੀਆਂ ਨੇ। ਸੋ ਤੁਸੀਂ ਜਿਵੇਂ ਮੈਂ ਪਹਿਲਾਂ ਹੀ ਦੱਸਿਆ ਕਿ ਜਿਹੜੀ ਸਾਡੀ ਹਰ ਕਿਸੇ ਦੀ ਜ਼ਿੰਦਗੀ ਆ ਉਹ ਇੱਕ ਨਾਵਲ ਦੀ ਤਰ੍ਹਾਂ ਕਹਿ ਲਓ ਜਾਂ ਇੱਕ ਫਿਲਮ ਦੀ ਤਰ੍ਹਾਂ ਕਹਿ ਲਓ, ਔਰ ਅਸੀਂ ਉਹਦੇ ਵਿੱਚ ਆਪ ਹੀ ਵੱਖਰੇ ਵੱਖਰੇ ਰੋਲ ਨਿਭਾਉਂਦੇ ਹਾਂ। ਕਦੀ ਇੱਕ ਪਿਓ ਬਣ ਜਾਂਦੇ ਹਾਂ, ਕਦੀ ਪਿਤਾ ਬਣ ਬੇਟਾ ਬਣ ਜਾਂਦੇ ਹਾਂ, ਕਦੀ ਇੱਕ ਹਸਬੈਂਡ ਹੁੰਦੇ ਹਾਂ, ਕਿਤੇ ਭਰਾ ਹੁੰਦੇ ਹਾਂ। ਸੋ ਮੈਨੂੰ ਲੱਗਦਾ ਹੁੰਦਾ ਕਿ ਸਾਡੀ ਅਸੀਂ ਸਾਰੇ ਹੀ ਨਾਇਕ ਨਾਇਕਾਵਾਂ ਹਾਂ ਆਪਣੀ ਆਪਣੀ ਜ਼ਿੰਦਗੀ ਦੇ, ਇਸ ਕਰਕੇ ਹਰ ਕੋਈ ਅਸੀਂ ਆਪਣੇ ਆਪ ਵਿੱਚ ਬਹੁਤ ਖਾਸ ਆ। ਸੋ ਤੁਸੀਂ ਜਿਹੜੀ ਆਪਣੀ ਇਹ ਕਹਾਣੀ ਹੈ ਕਹਿ ਲਓ, ਆਪਣੀ ਜ਼ਿੰਦਗੀ, ਆਪਣੇ ਪਰਿਵਾਰ ਦੇ ਪਿਛੋਕੜ ਤੇ ਆਪਣੇ ਵਰਤਮਾਨ ਬਾਰੇ ਥੋੜਾ ਜਿਹਾ ਸਾਡੇ ਸਰੋਤਿਆਂ ਨੂੰ ਦੱਸੋ।
ਹਾਂਜੀ, ਪਿੱਛੋਂ ਅਸੀਂ ਮਤਲਬ ਮੈਂ ਇੱਕ ਮਿਡਲ ਕਲਾਸ ਫੈਮਿਲੀ ਤੋਂ ਬਿਲੋਂਗ ਕਰਦਾ ਹਾਂ, ਤੇ ਜਿੱਦਾਂ ਤੁਸੀਂ ਦੱਸਿਆ ਹਰੇਕ ਇਨਸਾਨ ਦੇ ਜ਼ਿੰਦਗੀ ਦੇ ਸਫ਼ਰ ਦੇ ਵਿੱਚ ਅਲੱਗ ਅਲੱਗ ਕਿਰਦਾਰ ਇਨਸਾਨ ਨਿਭਾਉਣੇ ਪੈਂਦੇ ਨੇ। ਉੱਦਾਂ ਹੀ ਮੈਂ ਇੱਕ ਬ੍ਰਦਰ ਵੀ ਹਾਂ, ਇੱਕ ਬੇਟਾ ਵੀ ਹਾਂ, ਇੱਕ ਹਸਬੈਂਡ ਵੀ ਹਾਂ, ਭਰਾ ਵੀ ਹਾਂ, ਔਰ ਦੋਸਤਾਂ ਵਾਸਤੇ ਦੋਸਤ ਵੀ ਹਾਂ। ਤੇ ਇਹ ਜਰਨੀ ਕੁਛ ਇਹੋ ਜਿਹੀ ਹੈ ਕਿ ਦੇਖੋ ਤੁਸੀਂ ਉਤਾਰ ਚੜਾਵ, ਖੱਟੇ ਮਿੱਠੇ ਅਹਿਸਾਸ ਤੁਹਾਨੂੰ ਸਾਰਿਆਂ ਨੂੰ ਹੁੰਦੇ ਨੇ। ਜ਼ਿੰਦਗੀ ਦਾ ਮਜ਼ਾ ਇਹ ਹੈ ਕਿ ਚੱਲਦੀ ਰਹਿਣੀ ਚਾਹੀਦੀ ਹੈ, ਉਸ ਤਰੀਕੇ ਨਾਲ ਇਹ ਚੀਜ਼ ਹੁੰਦੀ ਨੇ। ਤੇ ਜਦ ਪਰਿਵਾਰ ਦੀ ਗੱਲ ਆਉਂਦੀ ਹੈ ਤੇ ਪਰਿਵਾਰ ਦੇ ਵਿੱਚ ਤੁਸੀਂ ਕਦੀ ਤੁਸੀਂ ਫਾਦਰ ਬਣ ਕੇ ਵੀ ਬੱਚਿਆਂ ਨਾਲ ਡੀਲ ਕਰਦੇ ਹੋ, ਕਦੀ ਤੁਸੀਂ ਉਹਨਾਂ ਦੇ ਦੋਸਤ ਬਣ ਕੇ ਵੀ ਕਰਦੇ ਹੋ, ਤੇ ਇਹਨੂੰ ਮਿਕਸ ਰੱਖਣਾ ਪੈਂਦਾ ਜਿਸ ਤੋਂ ਕਿ ਬੱਚਿਆਂ ਨੂੰ ਕੰਫਰਟ ਰਵੇ ਔਰ ਬੱਚਿਆਂ ਨੂੰ ਤੁਸੀਂ ਸਪੋਰਟ ਕਰ ਸਕੋ।
ਜੀ ਜੀ। ਸੋ ਠਾਕੁਰ ਸਾਹਿਬ, ਤੁਹਾਡੀ ਫੈਮਿਲੀ ਵਿੱਚ ਕੌਣ ਕੌਣ ਨੇ?
ਮੇਰੀ ਫੈਮਿਲੀ ਦੇ ਵਿੱਚ ਮੰਮੀ, ਪਾਪਾ, ਮੇਰੇ ਵਾਈਫ, ਦੋ ਮੇਰੇ ਬੇਟੇ, ਦੋ ਮੇਰੇ ਬ੍ਰਦਰ ਨੇ, ਉਹ ਵੀ ਅੱਗੇ ਮੈਰਿਡ ਨੇ, ਉਹਨਾਂ ਚ ਇੱਕ ਬ੍ਰਦਰ ਮੇਰੇ ਲੋਕਲ ਨੇ ਤੇ ਉਹਨਾਂ ਦੀ ਵੀ ਅੱਗੇ ਉਹ ਮੈਰਿਡ ਨੇ, ਉਹਨਾਂ ਦੇ ਵੀ ਦੋ ਬੱਚੇ ਨੇ, ਇੱਕ ਬ੍ਰਦਰ ਮੇਰੇ ਇੰਡੀਆ ਚ ਨੇ ਜਿਹੜੇ ਮੈਰਿਡ ਨੇ, ਨਾਲੇ ਉਹਨਾਂ ਦੇ ਕੋਲ ਕੁੜੀਆਂ ਹੈ।
ਓਕੇ ਜੀ। ਸੋ ਮੈਂ ਸਰੋਤਿਆਂ ਨੂੰ ਦੱਸ ਦਵਾਂ ਕਿ ਠਾਕੁਰ ਸਾਹਿਬ ਇਸ ਵੇਲੇ ਐਡੀਲੇਡ ਦੇ ਵਿੱਚ ਰਹਿ ਰਹੇ ਨੇ। ਸੋ ਤੇ ਬੜਾ ਹੀ ਹਾਸਾ ਖੇਡਦਾ ਪਰਿਵਾਰ ਹੈ ਜੀ ਇਹਨਾਂ ਦਾ। ਸਾਡੀਆਂ ਦੁਆਵਾਂ ਨੇ ਕਿ ਤੁਹਾਡੇ ਬੱਚੇ ਜਿਹੜੇ ਦਿਨ ਦੁੱਗਣੀ ਤੇ ਰਾਤ ਚੌਗਣੀ ਇਸੇ ਤਰ੍ਹਾਂ ਤਰੱਕੀ ਕਰਦੇ ਰਹਿਣ। ਸੋ ਉਹਨਾਂ ਦੀ ਜਿਹੜੀ ਉਹਨਾਂ ਨੇ ਸਫਲਤਾ ਹੁਣ ਜਿਹੜੀ ਹਾਲ ਵਿੱਚ ਪ੍ਰਾਪਤ ਕੀਤੀ ਹੈ ਉਹਦੇ ਬਾਰੇ ਤੁਸੀਂ ਸਾਡੇ ਸਰੋਤਿਆਂ ਨੂੰ ਦੱਸੋ ਥੋੜਾ ਜਿਹਾ। बिल्कुल ठाकुर साहब है कि बच्चों के नन्हे हाथों को चांद सितारे छूने दो, चार किताबें पढ़ के वो भी हम जैसे हो जाएंगे। सो बड़ी ही वधिया सोच है तुहाडी जी, और बिल्कुल बच्चियां नूं असीं पढ़ाई दे बोझ तो ज्यादा उहनां नूं जिंदगी जीण दा जिहड़ा वाला उह सिखा सकीए, तां कि उहनां दी जिहड़ी जिंदगी दे विचों कामयाबियां हासिल करन। ते तुसीं इस बारे की कहिंदे हो, ज्यादातर पेरेंट्स जिहड़े अज तक इह हुंदा कि सब तों मेन चीज उहनां दे लई इह इंपोर्टेंट हुंदी है कि बच्चे दी पढ़ाई पढ़ाई पढ़ाई, बस पढ़ो पढ़ो पढ़ो। ਤੁਸੀਂ ਇਸ ਆਪਣੇ ਬੱਚਿਆਂ ਨਾਲ ਇਹਨੂੰ ਲੈ ਕੇ ਕਿਸ ਤਰ੍ਹਾਂ ਡੀਲ ਕੀਤਾ, ਯਾਨੀ ਕਿ ਤੁਸੀਂ ਤੁਹਾਨੂੰ ਕਿੰਨਾ ਕੁ ਫੋਰਸ ਕਰਨਾ ਪਿਆ ਆਪਣੇ ਬੱਚਿਆਂ ਨੂੰ ਇੱਥੇ ਤੱਕ ਪਹੁੰਚਾਉਣ ਦੇ ਲਈ? ਯਾਨੀ ਤੁਸੀਂ ਵੀ ਇੱਕ ਜਿਹੜਾ ਇੱਕ ਪੇਰੈਂਟਸ ਦੇ ਹੱਥ ਡੰਡਾ ਹੁੰਦਾ ਪੜ੍ਹਾਈ ਦਾ ਹਰ ਵੇਲੇ, ਤੇ ਉਹੀ ਕੀਤਾ ਜਾਂ ਕੁਛ ਹੋਰ ਤਰੀਕੇ ਤੁਸੀਂ ਆਪਣੇ ਬੱਚਿਆਂ ਨਾਲ ਸੁਲਝਾਏ?
ਦੇਖੋ ਜੀ, ਮੈਂ ਇੱਕ ਚੀਜ਼ ਬੜੀ ਸਟਰੋਂਗਲੀ ਬਿਲੀਵ ਕਰਦਾ ਤੇ ਆਪਣੇ ਸਾਡੇ ਸਾਰਿਆਂ ਸਰੋਤਿਆਂ ਨਾਲ ਸ਼ੇਅਰ ਕਰਨਾ ਚਾਹਾਂਗਾ, ਉਹ ਹੈ ਕਦੀ ਵੀ ਆਪਣੇ ਬੱਚੇ ਨੂੰ ਕਿਸੇ ਹੋਰ ਦੇ ਬੱਚੇ ਨਾਲ ਕੰਪੇਅਰ ਨਾ ਕਰੋ। ਸਭ ਤੋਂ ਵੱਡੀ ਗਲਤੀ ਅਸੀਂ ਇੱਥੇ ਕਰ ਜਾਂਦੇ ਹਾਂ ਜਿੱਥੇ ਆਪਣੇ ਬੱਚੇ ਨੂੰ ਕਿਸੇ ਹੋਰ ਦੇ ਬੱਚਿਆਂ ਨਾਲ ਕੰਪੇਅਰ ਕਰਕੇ ਬੱਚੇ ਤੇ ਪ੍ਰੈਸ਼ਰ ਪਾਉਂਦੇ ਹਾਂ। ਦੂਜੀ ਚੀਜ਼ ਇਹ ਹੈ ਕਿ ਬੱਚੇ ਨੂੰ ਜਿੰਨਾ ਤੁਸੀਂ ਇੱਕ ਸਪੋਰਟਿੰਗ ਇਨਵਾਇਰਮੈਂਟ ਰੱਖੋ, ਅਸੀਂ ਸਾਰੇ ਜਿੰਨੇ ਵੀ ਇਨਸਾਨ ਇਸ ਧਰਤੀ ਤੇ ਹੈਗੇ ਹਾਂ, ਅਸੀਂ ਸਾਰੇ ਇੱਕ ਤਰੀਕੇ ਨਾਲ ਯੂਨੀਕ ਹਾਂ, ਸਾਡੇ ਸਾਰਿਆਂ ਵਿੱਚ ਕੋਈ ਨਾ ਕੋਈ ਖਾਸੀਅਤ ਹੈ। ਬੱਚੇ ਦੀ ਉਸ ਖਾਸੀਅਤ ਨੂੰ ਸਮਝ ਕੇ ਔਰ ਉਹਨੂੰ ਉਸਦਾ ਮਤਲਬ ਇੰਚਾਰਜ ਬਣਾਓ, ਔਰ ਉਹਨੂੰ ਸੋਚਣ ਦੋ, ਉਹਦੀ ਆਪਣੀ ਉਹਦੀ ਸੋਚ ਦੀ ਰਿਸਪੈਕਟ ਕਰੋ, ਔਰ ਉਸ ਸੋਚ ਦੇ ਨਾਲ, ਕਿਉਂਕਿ ਹੁਣ ਉਹ ਜ਼ਮਾਨਾ ਤਾਂ ਰਿਹਾ ਨਹੀਂ ਕਿ ਟੀਚਰ ਹੀ ਬਣਨਾ ਹੈ ਜਾਂ ਡਾਕਟਰ ਹੀ ਬਣਨਾ ਹੈ, ਕੋਈ ਇੱਕ ਪਰਟੀਕੁਲਰ ਪ੍ਰੋਫੈਸ਼ਨ ਤਾਂ ਰਿਹਾ ਨਹੀਂ। ਹੁਣ ਬੱਚੇ ਅੱਛਾ ਕਰਨਾ ਚਾਹਣ ਤਾਂ ਇੰਨੀਆਂ ਓਪਰਚੁਨਿਟੀਜ਼ ਹੈਗੀਆਂ ਨੇ, ਉਹ ਕਿਸੇ ਵੀ ਫੀਲਡ ਵਿੱਚ ਜਾ ਸਕਦੇ ਨੇ। ਤੇ ਉਹਨਾਂ ਨੂੰ ਇੱਕ ਇੰਡੀਪੈਂਡੈਂਟ, ਉਹਨਾਂ ਦਾ ਆਪਣਾ ਸਪੇਸ ਦੇ ਕੇ ਔਰ ਉਹਨਾਂ ਦੀ ਸੋਚ ਨੂੰ ਸਮਝਦੇ ਹੋਏ, ਕਿਉਂਕਿ ਜੇ ਉਹੀ ਕਰਨਗੇ ਜਿਹੜਾ ਉਹ ਕਰਨਾ ਚਾਹੁੰਦੇ ਨੇ, ਉਹਦੇ ਵਿੱਚ ਖੁਸ਼ ਰਹਿਣਗੇ। ਇੱਕ ਪੇਰੈਂਟ ਵਾਸਤੇ ਸਭ ਤੋਂ ਵੱਡੀ ਗੱਲ ਇਹੀ ਹੋਣੀ ਚਾਹੀਦੀ ਹੈ ਕਿ ਮੇਰਾ ਬੱਚਾ ਖੁਸ਼ ਰਹੇ, ਜੋ ਵੀ ਕਰੇ ਉਹਦੇ ਚ ਖੁਸ਼ ਰਹੇ। ਜੇ ਉਹ ਖੁਸ਼ ਹੋ ਕੇ ਕੁਛ ਕਰੇਗਾ ਤਾਂ ਉਹਦੇ ਵਾਸਤੇ ਜੋਬ ਨਹੀਂ ਹੋਏਗੀ, ਉਹਦਾ ਪੈਸ਼ਨ ਹੋਏਗਾ, ਉਹਦੇ ਵਿੱਚ 100% ਅੱਛਾ ਕਰੇਗਾ।
ਜੀ ਬਿਲਕੁਲ ਠਾਕੁਰ ਸਾਹਿਬ, ਗੱਲ ਇਹ ਹੈ ਕਿ ਘਰੋਂ ਅਸੀਂ ਖੁਸ਼ੀਆਂ ਕਮਾਉਣ ਹੀ ਨਿਕਲਦੇ ਹਾਂ, ਪਰ ਉਹ ਖੁਸ਼ੀ ਕਮਾਉਣ ਲਈ ਉਹ ਖੁਸ਼ੀ ਸਾਡੇ ਹੱਥ ਤੋਂ ਤਿਲ ਕੇ ਕਿਤੇ ਦੂਰ ਡਿੱਗ ਜਾਂਦੀ ਹੈ, ਕਿਉਂਕਿ ਅਸੀਂ ਖੁਸ਼ੀ ਦੇ ਮਾਇਨੇ ਭੁੱਲ ਜਾਂਦੇ ਹਾਂ, ਕੁਛ ਜ਼ਿੰਦਗੀ ਇਸ ਤਰ੍ਹਾਂ ਜੀਣ ਲੱਗ ਜਾਂਦੇ ਹਾਂ। ਸੋ ਤੁਸੀਂ ਜਿਹੜਾ ਇਹ ਮੈਨੂੰ ਸ਼ੇਅਰ ਯਾਦ ਕਰਵਾਇਆ ਜਗਜੀਤ ਸਿੰਘ ਦੀ ਗਾਈ ਹੋਈ ਗਜ਼ਲ ਦੇ ਵਿੱਚੋਂ, ਮੈਂ ਸਰਬਜੀਤ ਭਾਜੀ ਨੂੰ ਕਹਾਂਗੀ ਕਿ ਜੇ ਇਹ ਗਜ਼ਲ ਉਹਨਾਂ ਨੂੰ ਕਿਤੇ ਮਿਲਦੀ ਹੈ ਤੇ ਸਰੋਤਿਆਂ ਨਾਲ ਜ਼ਰੂਰ ਸਾਂਝੀ ਕਰਨ। ਸਵੇਰ ਸਵੇਰ ਦਾ ਪ੍ਰੋਗਰਾਮ ਹੈ, ਮੈਂ ਗਜ਼ਲਾਂ ਘੱਟ ਹੀ ਚਲਾਉਂਦੀ ਹਾਂ ਪ੍ਰੋਗਰਾਮ ਦੇ ਵਿੱਚ, ਵੈਸੇ ਮੈਂ ਪਰਸਨਲੀ ਬਹੁਤ ਪਸੰਦ ਕਰਦੀ ਹਾਂ ਜਗਜੀਤ ਸਿੰਘ ਨੂੰ ਵੀ ਔਰ ਗਜ਼ਲਾਂ ਨੂੰ ਵੀ, ਪਰ ਉਹ ਵਿਹਲਾ ਇਹੋ ਜਿਹਾ ਹੁੰਦਾ ਮੋਰਨਿੰਗ ਦਾ ਕਿ ਜੇ ਮੈਂ ਗਜ਼ਲਾਂ ਲਗਾ ਦਵਾਂ ਤੇ ਫਿਰ ਸਰੋਤਿਆਂ ਨੂੰ ਐਂ ਨਾ ਲੱਗਣ ਲੱਗ ਜਾਏ ਵੀ ਲੈ ਇਹ ਕੀ ਇਹਨੇ ਸਵੇਰੇ ਸਵੇਰੇ ਲਗਾ ਦਿੱਤਾ। ਪਰ ਚਲੋ ਜੀ, ਅੱਜ ਸਬੱਬ ਬਣਿਆ ਹੈ ਕਿ ਮੈਂ ਲਹਿਰਾਂ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਨਾਲ ਬੈਠ ਕੇ ਇੱਕ ਗਜ਼ਲ ਇੰਜੋਏ ਕਰਾਂ। ਸੋ ਸਰਬਜੀਤ ਭਾਜੀ ਨੂੰ ਦਰਖਾਸਤ ਹੈ ਜੇ ਇਹ ਗਜ਼ਲ ਉਹਨਾਂ ਨੂੰ ਮਿਲੇ ਤੇ ਪ੍ਰੋਗਰਾਮ ਦੇ ਵਿੱਚ ਜ਼ਰੂਰ ਚਲਾਉਣ। ਜੀ
ਸੁਣਾਏ ਤਨਹਾ ਤਨਹਾ
ਗਜ਼ਲ ਸੁਣੀ ਅਸੀਂ ਔਰ ਬੜਾ ਹੀ ਪਿਆਰਾ ਜਿਹਾ ਸ਼ੇਅਰ ਇਹਦੇ ਵਿੱਚ ਜਿਹੜਾ ਅਸੀਂ ਪਹਿਲਾਂ ਕਿਹਾ ਕਿ ਬੱਚੋਂ ਕੇ ਨੰਨੇ ਹੱਥੋਂ ਕੋ ਚਾਂਦ ਸਿਤਾਰੇ ਛੂਨੇ ਦੋ, ਚਾਰ ਕਿਤਾਬੇ ਪੜ੍ਹ ਕੇ ਇਹ ਵੀ ਹਮ ਜੈਸੇ ਹੋ ਜਾਏਂਗੇ। ਮਾਫ ਕਰਨਾ ਜੀ। ਸੋ ਪ੍ਰੋਗਰਾਮ ਵਿੱਚ ਸਾਡੇ ਨਾਲ ਠਾਕੁਰ ਸਾਹਿਬ ਜੁੜੇ ਹੋਏ ਨੇ ਤੇ ਗੱਲਾਂ ਬਾਤਾਂ ਦੀ ਖੜੀ ਅਸੀਂ ਤੋਰੀ ਹੋਈ ਹੈ। ਸੋ ਬੜਾ ਹੀ ਪਿਆਰਾ ਜਿਹਾ ਔਰ ਬੜਾ ਹੀ ਡੂੰਘਾ ਸ਼ੇਅਰ ਹੈ ਠਾਕੁਰ ਸਾਹਿਬ, ਔਰ ਸਾਡੇ ਸਾਰਿਆਂ ਨੂੰ ਇੱਕ ਸਿੱਖ ਦਿੰਦਾ ਹੈ। ਕੀ ਕਹਿੰਦੇ ਹੋ ਤੁਸੀਂ?
ਬਿਲਕੁਲ ਸਹੀ ਜੀ, ਬਿਲਕੁਲ ਸਹੀ ਹੈ। ਸ਼ੇਅਰ ਇੰਨਾ ਦਿਲ ਦੇ ਕਰੀਬ ਹੈ ਕਿ ਤੁਸੀਂ ਇਹ ਦੇਖੋ ਕਿ ਇਹ ਸਾਰੀਆਂ ਗੱਲਾਂ ਨੂੰ ਕਲੀਅਰ ਕਰ ਦਿੰਦਾ ਕਿ ਅੱਜ ਜਿਹੜਾ ਬਚਪਨ ਹੈ ਨਾ, ਜੀ ਬਚਪਨ ਨੂੰ ਜਿੰਨਾ ਇਨਵਾਇਰਮੈਂਟ ਅੱਛਾ ਦਿੱਤਾ ਜਾਵੇ, ਉਹ ਬੱਚੇ ਦੀ ਆਉਣ ਵਾਲੀ ਜ਼ਿੰਦਗੀ ਤੇ ਬਹੁਤ ਜ਼ਿਆਦਾ ਇਫੈਕਟ ਕਰਦਾ ਹੈ। ਔਰ ਅਸੀਂ ਜੇ ਥੋੜਾ ਜਿਹਾ ਇੱਕ ਸਟੈਪ ਪਿੱਛੇ ਲੈ ਕੇ ਬੱਚੇ ਦੇ ਨਾਲ ਨਾਲ ਉਸ ਸਫ਼ਰ ਨਾਲ ਤੈਅ ਕਰੀਏ ਤਾਂ ਅਸੀਂ ਵੀ ਬਹੁਤ ਕੁਛ ਸਿੱਖਦੇ ਹਾਂ ਉਹਦੇ ਵਿੱਚੋਂ। ਏਦਾਂ ਦੀ ਗੱਲ ਨਹੀਂ ਕਿ ਅਸੀਂ ਬੱਚਿਆਂ ਨੂੰ ਨਹੀਂ ਸਿਖਾਉਂਦੇ ਹਾਂ, ਜੀਵੀ ਦੇ ਕਈ ਰਹੱਸੇ ਵਿੱਚੋਂ ਪਤਾ ਲੱਗਦੇ ਨੇ ਜੀ।
ਬਿਲਕੁਲ। ਔਰ ਇੱਕ ਜਿਹੜਾ ਸਿੱਖਦੇ ਆ ਪਰ ਉਹ ਜਿਹੜਾ ਇੱਕ ਬੱਚਿਆਂ ਦੇ ਲੈਵਲ ਤੇ ਜਾ ਕੇ ਜ਼ਿੰਦਗੀ ਨੂੰ ਮਾਨਣਾ ਹੁੰਦਾ ਨਾ, ਉਹ ਜਿੰਨਾ ਇੰਜੋਏ ਅਸੀਂ ਉਹਨਾਂ ਦੇ ਨਾਲ ਰਹਿ ਕੇ ਉਹਨਾਂ ਦੇ ਅਕੋਰਡਿੰਗ ਵੀ ਕਰ ਸਕਦੇ ਹਾਂ। ਸ਼ਾਇਦ ਅਸੀਂ ਜਦੋਂ ਇੱਕ ਵੱਡੇ ਹੋਣ ਵਾਲਾ ਨਕਾਬ ਪਾ ਲੈਂਦੇ ਹਾਂ ਜਾਂ ਉਹ ਮੈਚਿਓਰਿਟੀ ਦਾ ਬੁਰਕਾ ਅਸੀਂ ਆਪਣੇ ਤੇ ਓੜ ਲੈਂਦੇ ਹਾਂ, ਫੇਰ ਉਹ ਜ਼ਿੰਦਗੀ ਦਾ ਸਵਾਦ ਨਹੀਂ ਰਹਿੰਦਾ। ਮੈਨੂੰ ਹੁਣ ਗੱਲਾਂ ਚੋਂ ਹੀ ਗੱਲ ਯਾਦ ਆਈ, ਮੇਰਾ ਬੇਟਾ ਹੈ ਜੀ 3.5 ਸਾਲ ਦਾ ਤੇ ਸਾਡੇ ਘਰ ਫਿਸ਼ ਟੈਂਕ ਹੈ ਇੱਕ, ਤੇ ਉਹਦੇ ਵਿੱਚੋਂ ਨਾ 2 ਮੱਛੀਆਂ ਮਰ ਗਈਆਂ ਤੇ ਮੱਛੀਆਂ ਉਹਨੂੰ ਪਤਾ ਨੀ, ਇਹ ਡੈਥ ਦਾ ਕਨਸੈਪਟ ਉਹਨੂੰ ਪਤਾ ਨੀ, ਉਹ ਬਾਰ ਬਾਰ ਪੁੱਛੀ ਜਾ ਰਿਹਾ ਕਿ ਕਿੱਥੇ ਗਈਆਂ ਉਹ, ਕਿੱਥੇ ਗਈਆਂ ਉਹ, ਕਿਉਂ ਨੀ ਹੈਗੀਆਂ, ਮੈਂ ਮਿਸ ਕਰ ਰਿਹਾ ਉਹਨਾਂ ਨੂੰ। ਤੇ ਫੇਰ ਮੈਂ ਉਹੀ ਕਿਹਾ, ਮੈਂ ਕਿਹਾ ਕਿ ਉਹਨਾਂ ਨੂੰ ਨਾ ਗੋਡ ਨੇ ਸਟਾਰ ਬਣਾ ਦਿੱਤਾ ਕਿ ਉਹ ਹੁਣ ਉੱਪਰ ਅਸਮਾਨ ਚ ਚਲੀਆਂ ਗਈਆਂ, ਸਟਾਰ ਹੈ। ਅੱਛਾ, ਰਾਤ ਨੂੰ ਉਹ ਮੇਰੀ ਉਂਗਲ ਫੜ ਕੇ ਮੈਨੂੰ ਬਾਹਰ ਲੈ ਗਿਆ ਗਾਰਡਨ ਚ, ਤੇ ਅਸੀਂ ਉੱਥੇ ਬੈਠ ਕੇ ਨਾ ਮੈਨੂੰ ਕਹਿੰਦਾ ਦਿਖਾਓ ਹੁਣ ਮੈਨੂੰ ਕਿੱਥੇ ਆ ਉਹ। ਫਿਰ ਮੈਂ ਉਦਾਂ ਇੱਕ ਤਾਰੇ ਵੱਲ ਪੁਆਇੰਟ ਕਰ ਦਿੱਤਾ ਠਾਕੁਰ ਸਾਹਿਬ, ਮੈਂ ਕਿਹਾ ਕਿ ਉਹ ਦੇਖ ਉਹ ਵਾਲੀ ਜਿਹੜੀ ਆ ਨਾ ਸਟਾਰ, ਉਹ ਸਾਡੀ ਫਿਸ਼ ਆ, ਹੁਣ ਉੱਥੇ ਰਹਿੰਦੀ ਆ ਉਹ। ਔਰ ਇੰਨੀ ਮਾਸੂਮੀਅਤ ਨਾਲ ਉਹਨੇ ਮੈਨੂੰ ਕਿਹਾ, ਕਹਿੰਦਾ ਪਰ ਉਹਦਾ ਮੂੰਹ ਕਿੱਥੇ ਆ, ਯਾਨੀ ਉਹ ਇੰਨਾ ਓਬਜ਼ਰਵ ਕਰਦਾ ਸੀ ਉਹਨਾਂ ਨੂੰ ਕੋਲ ਖੜੇ ਦੇਖ ਕੇ ਕਿ ਉਹ ਮੂੰਹ ਹਿਲਾਉਂਦੀਆਂ, ਕਹਿੰਦਾ ਉਹਦਾ ਮੂੰਹ ਕਿੱਥੇ ਆ। ਫਿਰ ਮੈਨੂੰ ਗੱਲ ਬਦਲਣੀ ਪਈ, ਮੈਂ ਕਿਹਾ ਅੱਛਾ ਹੁਣ ਉਹ ਸਟਾਰ ਤੋਂ ਉਹਨਾਂ ਨੇ ਫਿਰ ਉਹਨਾਂ ਨੂੰ ਬੇਬੀ ਫਿਸ਼ ਬਣਾ ਦਿੱਤਾ ਤੇ ਹੁਣ ਅਸੀਂ ਸ਼ੋਪ ਤੋਂ ਲੈ ਕੇ ਆਉਂਦੇ ਹਾਂ। ਤੇ ਕਈ ਵਾਰੀ ਬੱਚੇ ਇੰਨਾ ਕੁਛ ਸਿਖਾ ਦਿੰਦੇ ਆ। ਪਰਸੋਂ ਦੀ ਗੱਲ ਠਾਕੁਰ ਸਾਹਿਬ, ਤੇ ਉਹ ਨਾ ਇੱਕ ਟੋਇਲੇਟ ਰੋਲ ਹੁੰਦਾ ਨਾ ਜਿਹੜਾ, ਉਹ ਓਹਦੇ ਦਿਮਾਗ ਚ ਬਾਅਦ ਵਿਚ ਆਇਆ ਹੋਣਾ, ਮੈਨੂੰ ਆ ਕੇ ਕਹਿੰਦਾ ਕਿ ਮੈਨੂੰ ਨਾ ਟੈਲੀਸਕੋਪ ਬਣਾਉਣਾ ਆ ਮੈਂ, ਤੇ ਮੈਂ ਓਹਦੀ ਗੱਲ ਅਣਗੌਲੀ ਕਰ ਦਿੱਤੀ, ਮੈਂ ਕੰਮ ਚ ਬਿਜ਼ੀ ਸੀਗੀ। ਤੇ ਥੋੜੀ ਦੇਰ ਬਾਅਦ ਨਾ ਉਹ ਮੈਂ ਜਦੋਂ ਟੋਇਲਟ ਦੇ ਵਿੱਚ ਆਈ ਤੇ ਟੋਇਲਟ ਰੋਲ ਜਿਹੜਾ ਉਹ ਸਾਰਾ ਪੇਪਰ ਥੱਲੇ ਡਿੱਗਿਆ ਹੋਇਆ, ਔਰ ਉਹਦੇ ਵਿੱਚੋਂ ਜਿਹੜਾ ਰੋਲ ਜਿਹਾ ਨੀ ਹੁੰਦਾ ਇੱਕ ਗੱਤੇ ਦਾ, ਉਹ ਅੱਖ ਨੂੰ ਲਗਾ ਕੇ ਖੜਾ ਹੋਇਆ, ਉਹਨੇ ਆਪਣੀ ਟੈਲੀਸਕੋਪ ਆਪ ਲੱਭ ਲਈ। ਸੋ ਗੱਲ ਇਹ ਕਿ ਬੱਚਿਆਂ ਤੋਂ ਅਸੀਂ ਕਈ ਵਾਰ ਹੈਰਾਨ ਰਹਿ ਜਾਂਦੇ ਉਹਨਾਂ ਦੀਆਂ ਗੱਲਾਂ ਤੋਂ, ਹੈ ਨਾ, ਔਰ ਫੇਰ ਲੱਗਦਾ ਕਿ ਜ਼ਿੰਦਗੀ ਨੂੰ ਕਿੰਨੀ ਆਰਾਮ ਨਾਲ ਲੈ ਲੈਂਦੇ ਆ, ਕਿ ਅਸੀਂ ਉਸ ਚੀਜ਼ਾਂ ਨੂੰ ਕਿੱਦਾਂ ਭਾਲਦੇ ਰਹਿੰਦੇ ਆ। ਉਹਨੇ ਸੋਚਿਆ ਮੈਨੂੰ ਟੈਲੀਸਕੋਪ ਚਾਹੀਦੀ ਤੇ ਉਹਨੇ ਆਪ ਹੀ ਬਣਾ ਲਈ, ਪਰ ਮੇਰੇ ਖਿਆਲ ਚ ਸਾਡੀਆਂ ਖਾਹਿਸ਼ਾਂ ਜਿਹੜੀਆਂ ਉਹ ਫਿਰ ਬਹੁਤ ਵੱਡੀਆਂ ਹੋ ਜਾਂਦੀਆਂ, ਤੇ ਅਸੀਂ ਉਹਨਾਂ ਨੂੰ ਹੋਰ ਤਰੀਕੇ ਦੇ ਨਾਲ ਜਿਹੜੇ ਇੱਕ ਮੰਜ਼ਿਲ ਮਿੱਥ ਲੈਂਦੇ ਆ, ਤੇ ਫਿਰ ਉਹ ਜਿੱਦਾਂ ਘੋੜੇ ਦੇ ਸਾਈਡਾਂ ਤੇ ਲੱਗੇ ਹੁੰਦੇ ਆ ਉਹ, ਤੇ ਓਦਾਂ ਹੀ ਅਸੀਂ ਆਪਣੀ ਜ਼ਿੰਦਗੀ ਨੂੰ ਜੀਣ ਲੱਗ ਜਾਂਦੇ ਆ। ਸੋ ਠਾਕੁਰ ਸਾਹਿਬ, ਇੱਕ ਗੱਲ ਹੋਰ ਜਿਹੜੀ ਇੱਕ ਆਮ ਮਾਪਿਆਂ ਵਾਂਗੂ ਮੈਂ ਤੁਹਾਨੂੰ ਪੁੱਛਣਾ ਚਾਹੁੰਦੀ ਆ ਕਿ ਸਭ ਤੋਂ ਵੱਡਾ ਜਿਹੜਾ ਫੀਅਰ ਬੀਂਗ ਅਸੀਂ ਇੰਡੀਅਨ ਪੇਰੈਂਟਸ ਕਹਿ ਲਈਏ, ਜਦੋਂ ਅਸੀਂ ਆਪਣਾ ਦੇਸ਼, ਆਪਣਾ ਵਤਨ, ਆਪਣਾ ਮੁਲਕ ਛੱਡ ਕੇ ਅਸੀਂ ਇੱਥੇ ਪਰਾਈ ਧਰਤੀ ਤੇ ਆਉਂਦੇ ਹਾਂ, ਤੇ ਉਹ ਅਸੀਂ ਇਹੀ ਸੋਚਦੇ ਹਾਂ ਕਿ ਬੱਚਿਆਂ ਦੀ ਬੈਟਰਮੈਂਟ ਲਈ ਚੱਲੇ ਹਾਂ, ਉੱਥੇ ਬੱਚਿਆਂ ਦਾ ਭਵਿੱਖ ਵਧੀਆ ਇਹ ਆ, ਪਰ ਕਿਤੇ ਨਾ ਕਿਤੇ ਉਹ ਇੱਕ ਚੰਗੇ ਭਵਿੱਖ ਦੇ ਨਾਲ ਇੱਕ ਚਿੰਤਾ ਜਿਹੜੀ ਆ, ਇੱਕ ਫਿਕਰ ਜੁੜਿਆ ਹੁੰਦਾ ਹੈ ਕਿ ਇੱਕ ਨਵੇਂ ਮਾਹੌਲ ਦਾ, ਕਿ ਕੀ ਇਹ ਬੱਚੇ ਉੱਥੇ ਜਾ ਕੇ ਐਡਜਸਟ ਕਰ ਲੈਣਗੇ, ਕਿ ਉਹ ਓਦਾਂ ਦੀ ਸੋਸਾਇਟੀ ਦੇ ਵਿੱਚ ਆਪਣੇ ਆਪ ਨੂੰ ਐਡਜਸਟ ਕਰ ਲੈਣਗੇ, ਜਾਂ ਕੀ ਅਸੀਂ ਐਕਸੈਪਟ ਕਰ ਲਾਂਗੇ ਜੇ ਉਹ ਓਦਾਂ ਦੇ ਰੰਗ ਢੰਗ ਵਿੱਚ ਉੱਥੇ ਢਲ ਗਏ। ਸੋ ਇਹ ਫਿਕਰ ਚਿੰਤਾਵਾਂ ਜਦੋਂ ਤੁਸੀਂ ਇੰਡੀਆ ਛੱਡਿਆ ਸੀ ਤੁਹਾਡੇ ਨਾਲ ਵੀ ਸੀ, ਤੇ ਤੁਸੀਂ ਕਿੱਥੇ ਕੁ ਤੱਕ ਕੋਪ ਅਪ ਕਰ ਪਾਏ ਇਹਨਾਂ ਦੇ ਨਾਲ, ਉਹ ਜ਼ਰੂਰ ਦੱਸੋ ਸਾਡੇ ਸਰੋਤਿਆਂ ਨੂੰ।
ਤੁਸੀਂ ਬੜੀ ਅੱਛੀ ਔਰ ਬੜਾ ਇੱਕ ਡੂੰਘਾ ਸਵਾਲ ਪੁੱਛਿਆ, ਜਿਹੜਾ ਕਿ ਅਸੀਂ ਆਪਣੇ ਯਾਰਾਂ ਦੋਸਤਾਂ ਦੀ ਜਦ ਬੈਠਦੇ ਹਾਂ ਤਾਂ ਇਹ ਸਵਾਲ ਅਕਸਰ ਆਉਂਦਾ ਆ। ਮੈਂ ਇਹਦੇ ਵਿੱਚ ਇਹ ਮਹਿਸੂਸ ਕਰਦਾ ਹਾਂ ਕਿ ਜਦ ਤੁਸੀਂ ਕਿਸੇ ਵੀ ਨਵੇਂ ਦੇਸ਼ ਚ ਜਾਂਦੇ ਹੋ, ਇਹ ਸਭ ਤੋਂ ਵੱਡੀ ਔਰ ਸਭ ਤੋਂ ਇੱਕ ਜਿਹੜੇ ਨਾ ਮੇਜਰ ਚਿੰਤਾ ਮਨ ਦੇ ਵਿੱਚ ਹੁੰਦੀ ਹੈ ਕਿ ਅਸੀਂ ਇਸ ਨਵੇਂ ਦੇਸ਼ ਚ ਜਾ ਰਹੇ ਹਾਂ, ਸਾਡੇ ਬੱਚੇ ਕਿਤੇ ਸਾਡੇ ਤੋਂ ਗੁਆਚ ਤਾਂ ਨਹੀਂ ਜਾਣਗੇ, ਜਾਂ ਸਾਡੇ ਬੱਚੇ ਸਾਡੇ ਤੋਂ ਕਿਤੇ ਦੂਰ ਤਾਂ ਨਹੀਂ ਹੋ ਜਾਣਗੇ। ਉਹਦਾ ਮੈਂ ਤੁਹਾਨੂੰ ਇੱਕ ਬੜਾ ਸਰਲ ਜਿਹਾ ਜਵਾਬ ਦੇਵਾਂਗਾ, ਜਿਹੜਾ ਕਿ ਮੈਂ ਬਹੁਤ ਸਟਰੋਂਗਲੀ ਬਿਲੀਵ ਕਰਦਾ, ਔਰ ਪਰਮਾਤਮਾ ਦੀ ਵਾਹਿਗੁਰੂ ਦੀ ਕਿਰਪਾ ਨਾਲ ਉਹ ਜਵਾਬ ਜਿਹੜਾ ਉਹ ਆਪਣੇ ਆਪ ਅੱਗੇ ਆਉਂਦਾ ਜਾਂਦਾ। ਉਹਦਾ ਜਵਾਬ ਮੈਂ ਜੋ ਆਪਣੀ ਜ਼ਿੰਦਗੀ ਚ ਮਤਲਬ ਇੰਪਲੀਮੈਂਟ ਕੀਤਾ ਹੈ ਉਹ ਇਹ ਹੈ ਕਿ ਆਪਣੀਆਂ ਰੂਟਸ ਨੂੰ ਔਰ ਆਪਣੇ ਕਮਿਊਨੀਕੇਸ਼ਨ ਨੂੰ ਓਪਨ ਰੱਖੋ ਆਪਣੇ ਬੱਚਿਆਂ ਨਾਲ, ਬੱਚੇ ਦੇ ਨਾਲ ਰੈਗੂਲਰ ਬੇਸ ਤੇ ਗੱਲ ਕਰੋ, ਔਰ ਇੱਦਾਂ ਗੱਲ ਕਰੋ, ਮੈਂ ਹਮੇਸ਼ਾ ਹੱਸਦਾ ਹੁੰਦਾ 80-20 ਦਾ ਰੂਲ ਰੱਖੋ, 80% ਐਜ਼ ਏ ਫਰੈਂਡ ਡੀਲ ਕਰੋ, ਦੋਸਤ ਡੀਲ ਕਰੋ, 20% ਕਿਤੇ ਕਿਤੇ ਤੁਹਾਨੂੰ ਫਾਦਰ ਵੀ ਬਣਨਾ ਪੈਂਦਾ, ਕਿਤੇ ਸਟ੍ਰਿਕਟ ਵੀ ਹੋਣਾ ਪੈਂਦਾ, ਪਰ ਉਹਨੂੰ ਸਪੇਸ ਦਿਓ ਕਿ ਉਹ ਖੁੱਲ੍ਹ ਕੇ ਬਿਨਾਂ ਡਰੇ ਆਪਣੀਆਂ ਦਿੱਕਤਾਂ ਤੁਹਾਨੂੰ ਦੱਸ ਸਕੇ। ਉਹਨਾਂ ਨੂੰ ਉਸ ਉਨੀਆਂ ਦਿੱਕਤਾਂ ਆਉਂਦੀਆਂ ਨੇ ਜਿੰਨੀਆਂ ਸਾਨੂੰ ਆਉਂਦੀਆਂ ਨੇ, ਜਦ ਅਸੀਂ ਉਰੇ ਆਉਂਦੇ ਹਾਂ ਨਵੀਂ ਜੋਬ ਲੱਭਦੇ ਹਾਂ ਉਹ ਵੀ ਉਸੀ ਫੇਸ ਤੇ ਜਾਂਦੇ ਹਾਂ, ਪਰ ਅਸੀਂ ਆਪਸ ਯਾਰ ਦੋਸਤ ਗੱਲ ਕਰਕੇ ਆਪਣੇ ਆਪ ਨੂੰ ਹਲਕਾ ਕਰ ਲੈਂਦੇ ਹਾਂ, ਬੱਚਾ ਜਿਹੜਾ ਉਹ ਕਿਤੇ ਗੱਲ ਨਹੀਂ ਕਰ ਪਾਉਂਦਾ ਇਸ ਕਰਕੇ ਉਹ ਕੱਲਾ ਸਟਰਗਲ ਕਰਦਾ। ਇਸ ਲਈ ਬਹੁਤ ਜ਼ਰੂਰੀ ਹੈ ਕਿ ਜਿਹੜੀਆਂ ਵੀ ਫੈਮਿਲੀਜ਼ ਓਵਰਸੀਜ਼ ਤੋਂ ਆਉਂਦੀਆਂ ਨੇ ਉਹ ਡੇਲੀ ਬੇਸਿਸ ਜਾਂ ਵੀਕਲੀ ਬੇਸਿਸ ਆਪਣੇ ਬੱਚਿਆਂ ਨਾਲ ਬੈਠਣ ਔਰ ਉਹਨਾਂ ਨਾਲ ਕਮਿਊਨੀਕੇਟ ਕਰਨ। ਓਪਨ ਕਮਿਊਨੀਕੇਸ਼ਨ ਸਭ ਤੋਂ ਵੱਡਾ ਜਿਹੜਾ ਟੂਲ ਹੈ ਜਿਹੜਾ ਕਿ ਤੁਹਾਡੇ ਬੱਚੇ ਨੂੰ ਕੌਨਫੀਡੈਂਟ ਔਰ ਇੱਕ ਆਉਣ ਵਾਲੀ ਲਾਈਫ ਵਾਸਤੇ ਤਿਆਰ ਕਰੇਗਾ।
ਜੀ ਬਿਲਕੁਲ, ਇੱਕ ਜਿਹੜਾ ਬੱਚਿਆਂ ਦੇ ਮਨ ਦੇ ਵਿੱਚ ਅਸੀਂ ਇੱਕ ਡਰ ਹੁੰਦਾ ਪੇਰੈਂਟਸ ਨੂੰ ਲੈ ਕੇ ਉਹ ਨਹੀਂ ਹੋਣਾ ਚਾਹੀਦਾ, ਯਾਨੀ ਉਹ ਖੁੱਲ੍ਹ ਕੇ ਇਹੋ ਜਿਹਾ ਰਿਸ਼ਤਾ ਹੋਵੇ ਕਿ ਉਹ ਖੁੱਲ੍ਹ ਕੇ ਤੁਹਾਡੇ ਨਾਲ ਹਰ ਗੱਲ ਕਰ ਸਕਣ, ਔਰ ਤੁਸੀਂ ਵੀ ਉਹਨਾਂ ਨੂੰ ਕਿਤੇ ਨਾ ਕਿਤੇ ਕੁਰੇਜ ਦੇ ਰਹੋ ਕਿ ਉਹਨਾਂ ਦੀ ਲਾਈਫ ਦੇ ਵਿੱਚ ਕੀ ਚੱਲ ਰਿਹਾ ਹੈ, ਅੱਜ ਕੱਲ੍ਹ ਉਹ ਕੀ ਕਰ ਰਹੇ ਨੇ। ਸੋ ਬਿਲਕੁਲ, ਇਹ ਜਿਹੜਾ ਫਿਕਰ ਹੁੰਦਾ ਹੈ ਹਰ ਕਿਸੇ ਇਨਸਾਨ ਦੇ ਨਾਲ ਜੁੜਿਆ ਹੁੰਦਾ ਹੈ। ਔਰ ਇੱਕ ਹੋਰ ਗੱਲ ਠਾਕੁਰ ਸਾਹਿਬ, ਜਿਸ ਤਰ੍ਹਾਂ ਕਿ ਦੇਖੋ ਹੁਣ ਇੱਕ ਜਿਹੜੀ ਕਹਿੰਦੇ ਹੁੰਦੇ ਆ ਕਿ ਜਦੋਂ ਇੱਕ ਬੱਚੇ ਸਫਲਤਾ ਦੀ ਸੀਮਾ ਤੇ ਪਹੁੰਚਣਾ, ਔਰ ਉਹਦੇ ਅੱਜ ਤੱਕ ਤੁਹਾਨੂੰ ਜ਼ਿੰਦਗੀ ਚ ਹੋਰ ਵੀ ਬਹੁਤ ਖੁਸ਼ੀਆਂ ਮਿਲੀਆਂ ਹੋਣੀਆਂ ਨੇ, ਹਨਾ, ਤੋ ਕੀ ਕਿਤੇ ਲੱਗਦਾ ਕਿ ਇਹ ਖੁਸ਼ੀ ਉਹਨਾਂ ਸਾਰਿਆਂ ਤੇ ਭਾਰੂ ਪੈ ਰਹੀ ਹੈ?
ਹਾਂਜੀ, ਉਹ ਕਹਿੰਦੇ ਨੇ ਜੇ ਇੱਕ ਸਫ਼ਰ ਹੈ ਜੀ, ਹਰ ਇੱਕ ਸਫ਼ਰ ਦੀ ਇੱਕ ਆਪਣੀ ਇੰਪੋਰਟੈਂਸ ਹੈ ਜੀ, ਤੇ ਇਹ ਹੈ ਕਿ ਜਦ ਜਿੱਦਾਂ ਸਾਡੇ ਪੇਰੈਂਟਸ ਸੀਗੇ ਕਹਿੰਦੇ ਸੀ ਚਲੋ ਪੜ੍ਹ ਲਿਖ ਜਾਵੇ ਚੰਗਾ, ਇੱਕ ਵਾਰ ਪੜ੍ਹ ਜਾਵੇ ਕੋਈ ਚਿੰਤਾ ਨਹੀਂ, ਫਿਰ ਕਹਿੰਦੇ ਵੀ ਚਲੋ ਨੌਕਰੀ ਮਿਲ ਜੇ ਚੰਗਾ ਕੁਛ, ਫਿਰ ਚਿੰਤਾ ਅੱਗੇ ਵਿਆਹ ਹੋ ਜਾਵੇ ਬੱਚੇ ਹੋ ਜਾਣ, ਉਹ ਤਾਂ ਐਜ਼ ਅ ਪੇਰੈਂਟ ਤੁਸੀਂ ਦੇਖੋਗੇ ਕਿ ਉਹ ਕਦੀ ਖਤਮ ਨਹੀਂ ਹੁੰਦੀਆਂ। ਪਰ ਇਹ ਹੈ ਕਿ ਹਾਂਜੀ ਤੁਸੀਂ, ਮੈਂ ਆਪਣੇ ਬੱਚਿਆਂ ਨੂੰ ਹਮੇਸ਼ਾ ਇੱਕ ਚੀਜ਼ ਕਹਿੰਦਾ ਕਿ ਬੇਟਾ ਜ਼ਿੰਦਗੀ ਜਿਹੜੀ ਹੈ ਜ਼ਿੰਦਗੀ ਚ ਉਤਾਰ ਚੜਾਵ ਜਿਹੜਾ ਉਹ ਜ਼ਿੰਦਗੀ ਦਾ ਪਾਰਟ ਨੇ, ਕਦੀ ਉੱਪਰ ਕਦੀ ਥੱਲੇ ਸਭ ਚੱਲਦਾ ਰਹਿੰਦਾ। ਜੇ ਸਭ ਤੋਂ ਇੰਪੋਰਟੈਂਟ ਚੀਜ਼ ਹੈ ਉਹ ਹੈ ਕਿ ਆਪਣੇ ਮਨ ਦੇ ਅੰਦਰ ਇੱਕ ਇਕਾਂਤ ਔਰ ਇੱਕ ਸ਼ਾਂਤੀ ਹੋਣੀ ਬੜੀ ਜ਼ਰੂਰੀ ਹੈ। ਇਹ ਜਿਹੜੀਆਂ ਜ਼ਿੰਦਗੀ ਦੀਆਂ ਕਸੌਟੀਆਂ ਨੇ, ਇਹ ਜਿਹੜੀਆਂ ਨੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ, ਕਾਮਯਾਬੀਆਂ ਜਾਂ ਫਿਰ ਅਸਫਲਤਾ ਜਿਹੜੀ ਹੈ ਇਹ ਜ਼ਿੰਦਗੀ ਦਾ ਪਾਰਟ ਨੇ। ਹਮੇਸ਼ਾ ਹੰਬਲ ਐਟੀਟਿਊਡ ਦੇ ਨਾਲ ਉਸ ਚੀਜ਼ ਨੂੰ ਲਓ, ਔਰ ਇਸ ਕਰਕੇ ਨਾ ਤਾਂ ਤੁਹਾਨੂੰ ਬੜਾ ਦੁੱਖ ਹੁੰਦਾ ਹੈ ਨਾ ਬਾਲਾ ਕਿਤੇ ਆਸਮਾਨੀ ਚੜ ਜਾਂਦੇ ਤੁਸੀਂ, ਕਿਉਂਕਿ ਜ਼ਿੰਦਗੀ ਉੱਪਰ ਨੀਚੇ ਜਿਹੜਾ ਆਉਣਾ ਜਾਣਾ ਹੈ ਇਹ ਤਾਂ ਇੱਕ ਜ਼ਿੰਦਗੀ ਦਾ ਅਸੂਲ ਹੈ।
ਜੀ ਬਿਲਕੁਲ ਠੀਕ ਹੈ ਜਸਵੀਰ ਜੀ। ਸੋ ਸਾਡੇ ਨਾਲ ਸਰੋਤੇ ਜੁੜ ਰਹੇ ਨੇ ਜੀ, ਸੁਰਿੰਦਰ ਕੌਰ ਸਾਡੇ ਨਾਲ ਜੁੜੇ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਇੱਕ ਵਾਰੀ ਫੇਰ ਤੋਂ। ਕਹਿ ਰਹੇ ਨੇ ਕਿ ਬੱਚਿਆਂ ਦੀ ਕਾਮਯਾਬੀ ਸੁਣ ਕੇ ਜੀ ਦਿਲ ਖੁਸ਼ ਹੋ ਗਿਆ, ਖੁਸ਼ ਨਸੀਬ ਮਾਤਾ ਪਿਤਾ ਨੂੰ ਬਹੁਤ ਬਹੁਤ ਮੁਬਾਰਕਾਂ। ਸੋ ਜੀ ਸੁਰਿੰਦਰ ਕੌਰ ਹੁਣਾਂ ਨੇ ਮੁਬਾਰਕਾਂ ਭੇਜੀਆਂ ਤੁਹਾਡੇ ਲਈ।
ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ, ਤੁਹਾਡਾ ਆਸ਼ੀਰਵਾਦ ਹੈ ਬੱਚਿਆਂ ਨੂੰ।
ਤੇ ਜਸਪਾਲ ਰਾਮਾ ਸਿਡਮੀ ਤਾਂ ਜੁੜੇ ਨੇ ਜੀ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿ ਰਹੇ ਕਿ ਡਰਾਈਵਿੰਗ ਕਰਦੇ ਕਰਦੇ ਸੁਣੀਦਾ ਜੀ ਪ੍ਰੋਗਰਾਮ, ਬਹੁਤ ਵਧੀਆ ਚੱਲ ਰਿਹਾ। ਸੋ ਇਹ ਜਸਪਾਲ ਰਾਮਾ ਹੁਣੀ ਵੀ ਜੀ ਸਾਡੇ ਬੜੇ ਵਧੀਆ ਸਰੋਤੇ ਨੇ, ਹਮੇਸ਼ਾ ਬੜੇ ਬਿਜ਼ੀ ਰਹਿੰਦੇ ਨੇ, ਜਦੋਂ ਵੀ ਗੱਲ ਮੈਸੇਜ ਕਰਨਗੇ ਡਰਾਈਵਿੰਗ ਹੀ ਕਰਦੇ ਹੁੰਦੇ, ਕਿਉਂਕਿ ਸਵੇਰ ਦਾ ਵਕਤ ਹੁੰਦਾ, ਸਵੇਰੇ ਸਵੇਰੇ ਬੜੀ ਮਸਰੂਫੀਅਤ ਭਰੀ ਹੁੰਦੀ ਹੈ ਸਾਰਿਆਂ ਦੀ, ਤੇ ਪਰ ਫਿਰ ਵੀ ਆਪਣੀ ਜਿਹੜੀ ਹਾਜ਼ਰੀ ਹੈ ਪ੍ਰੋਗਰਾਮ ਦੇ ਵਿੱਚ, ਜਿਹੜੀ ਆਪਣੀ ਸਾਂਝ ਹੈ ਉਹ ਜ਼ਰੂਰ ਬਣਾ ਕੇ ਰੱਖਦੇ ਨੇ। ਸੋ ਦਿਲ ਤੁਹਾਡਾ ਖੁਸ਼ੀਆਂ ਖੇੜਿਆਂ ਵਾਲਾ ਹੋਵੇ ਜਸਪਾਲ ਜੀ, ਇਸੇ ਤਰ੍ਹਾਂ ਕੰਮ ਕਾਰ ਕਰਦੇ ਰਹੋ ਤੇ ਖੁਸ਼ੀਆਂ ਖੇੜੇ ਵੰਡਦੇ ਰਹੋ। ਤੇ ਠਾਕੁਰ ਸਾਹਿਬ ਇੱਕ ਮੈਸੇਜ ਸਾਨੂੰ ਗੌਰਵ ਸ਼ਰਮਾ ਹੁਣਾਂ ਨੇ ਕੀਤਾ ਹੈ ਜੀ, ਤੇ ਉਹਨਾਂ ਨੇ ਲਿਖਿਆ ਹੈ ਕਿ ਮਾਫ ਕਰਨਾ, ਉਹਨਾਂ ਨੇ ਲਿਖਿਆ ਸੀ ਜੀ ਜਿਹੜਾ ਗੱਲਬਾਤ ਚੱਲ ਰਹੀ ਸੀ, ਉਹਨਾਂ ਨੇ ਭੇਜੀ ਸੀ ਕਿ ਠੰਡੀ, ਉਹਨਾਂ ਨੇ ਮੈਸੇਜ ਭੇਜਿਆ ਕਿ ਠੰਡੀ ਰੋਟੀ ਉਹਨਾਂ ਨੂੰ ਹੀ ਅਕਸਰ ਨਸੀਬ ਹੁੰਦੀ ਹੈ ਜਿਹੜੀ ਕਿ ਬਾਕੀਆਂ ਦੇ ਲਈ ਘਰੋਂ ਰੋਟੀ ਕਮਾਉਣ ਗਏ ਹੁੰਦੇ ਨੇ। ਸੋ ਕਿਤੇ ਨਾ ਕਿਤੇ ਇੱਕ ਪਿਓ ਵਾਲਾ ਜਿਹੜਾ ਰੋਲ ਹੈ ਉਹਨਾਂ ਨੇ ਇੱਥੇ ਉਹ ਦੱਸਿਆ। ਸੋ ਇਹਦੇ ਨਾਲ ਰਿਲੇਟਡ ਇੱਕ ਮੈਸੇਜ ਮੈਂ ਪੜ੍ਹਨਾ ਚਾਹੂੰਗੀ ਠਾਕੁਰ ਸਾਹਿਬ, ਇਹਦੇ ਵਿੱਚ ਇਹ ਬੜਾ ਪਿਆਰਾ ਮੈਸੇਜ ਹੈ ਇਸ ਕਰਕੇ ਕਿ ਇਹਦੇ ਵਿੱਚ ਇੱਕ ਮਾਂ ਦੇ ਔਰ ਪਿਓ ਦੇ ਦੋਨਾਂ ਦੇ ਰੋਲਸ ਨੂੰ ਨਾ ਬੜੀ ਪਿਆਰੀ ਤਰ੍ਹਾਂ ਦੱਸਿਆ ਗਿਆ ਹੈ। ਲਿਖਿਆ ਕਿ ਵਨ ਹੂ ਲਵਜ਼ ਟਿਲ ਯੂ ਕਲੋਜ਼ ਯੂਰ ਆਈਜ਼ ਇਜ਼ ਅ ਮਦਰ, ਵਨ ਹੂ ਲਵਜ਼ ਵਿਦਆਊਟ ਐਨ ਐਕਸਪ੍ਰੈਸ਼ਨ ਇਨ ਦਾ ਆਈਜ਼ ਇਜ਼ ਅ ਫਾਦਰ। ਮਦਰ ਇੰਟਰੋਡਿਊਸ ਯੂ ਟੂ ਦਾ ਵਰਲਡ, ਬਟ ਫਾਦਰ ਇੰਟਰੋਡਿਊਸ ਦਾ ਵਰਲਡ ਟੂ ਯੂ। ਮਦਰ ਗਿਵਸ ਯੂ ਲਾਈਫ ਐਂਡ ਫਾਦਰ ਗਿਵਸ ਯੂ ਲਿਵਿੰਗ। Mother makes sure you are not starving and father makes sure you know the value of starving. ਇਹ ਬੜੀ ਪਿਆਰੀ ਚੀਜ਼ ਲੱਗੀ ਮੈਨੂੰ,
ਬੜੀ ਪਿਆਰੀ
ਚੀਜ਼। Mother personifies care and father personifies responsibilities. Mother protects you from a fall and father teaches you to get up from a fall. Mother teaches you walking and father teaches you walk of life. And mother teaches from her own experience and father teaches you to learn from your own experiences. And father reflects ideology and mother reflects ideology and father reflects reality. Mother's love is known to you since birth and father's love is known when you become a father. So enjoy what your father says and keep loving your mother. So ਠਾਕੁਰ ਸਾਹਿਬ ਅਸੀਂ ਇਹ ਜਿਹੜੀ ਗੱਲਬਾਤ ਹੈ ਨਾ, ਇਹ ਮਾਂ ਔਰ ਪਿਓ ਦੀ ਜਿਹੜੀ ਆਪਣੀ ਆਪਣੀ ਅਹਿਮੀਅਤ ਹੁੰਦੀ ਹੈ ਜ਼ਿੰਦਗੀ ਚ, ਇਹਦੇ ਚ ਵੀ ਗੱਲਬਾਤ ਕਰਨੀ ਹੈ, ਪਰ ਮੈਨੂੰ ਲੱਗਦਾ ਅਸੀਂ ਇੱਕ ਗੀਤ ਸੁਣ ਲਈਏ ਪਹਿਲਾਂ।
ਜ਼ਰੂਰ ਜੀ ਜ਼ਰੂਰ
ਜੀ, ਸੁਣਦੇ ਹਾਂ ਗੀਤ ਤੇ ਫਿਰ ਅਸੀਂ ਗੱਲਾਂ ਬਾਤਾਂ ਚ ਅੱਗੇ ਵਧਦੇ ਹਾਂ। ਸਪੈਸ਼ਲ ਮੈਂ ਲਗਾ ਰਹੀ ਹਾਂ ਕੁਲਵੀਰ ਸਿੰਘ ਹੁਣਾਂ ਦੀ ਮੈਡਮ ਲਈ। ਸੋ ਕੁਲਵੀਰ ਸਿੰਘ ਜੀ, ਵੋਲੀਅਮ ਥੋੜਾ ਜਿਹਾ ਤੁਸੀਂ ਵਧਾ ਲਓ ਰੇਡੀਓ ਦਾ, ਮੈਡਮ ਦੇ ਕੰਨਾਂ ਤੱਕ ਗੀਤ ਪਹੁੰਚਣਾ ਚਾਹੀਦਾ ਤੇ ਚਿਹਰੇ ਤੇ ਧਿਆਨ ਰੱਖਿਓ, ਉਹਨਾਂ ਦੇ ਸਮਾਈਲ ਆਉਂਦੀ ਹੈ ਤੇ ਨਹੀਂ, ਵੈਸੇ ਤੇ ਆਈ ਜਾਣੀ ਚਾਹੀਦੀ ਹੈ। ਅਸੀਂ ਫਰਮਾਇਸ਼ ਕਰ ਦਿੰਦੇ ਹਾਂ ਮੈਡਮ ਜੀ, ਥੁੱਕ ਦੋ ਗੁੱਸਾ ਤੇ ਹੱਸ ਪਓ।
ਜੱਗ ਦੇਖਦਾ ਤਮਾਸ਼ਾ, ਦੇਖਦਾ ਤਮਾਸ਼ਾ, ਗੜ ਲਓ ਕੌਣ ਦੇ ਆਪਾਂ ਦੋਵੇਂ ਰਸ ਦਾ ਖੇਤਾ, ਮਨਾਉ ਕੌਣ ਦੇ ਜੇ ਆਪਾਂ ਦੋਵੇਂ ਰਸ ਦਾ ਖੇਤਾ, ਮਨਾਉ ਕੌਣ ਦੇ ਮਨਾਉ ਕੌਣ ਵੇ।
ਦੀ ਆਵਾਜ਼ ਵਿੱਚ ਗੀਤ ਸੁਣ ਰਹੇ ਸੀ ਆਪਾਂ ਦੋਵੇਂ ਰੁੱਸ ਬੈਠੇ ਤੇ ਮਨਾਓ ਕੌਣ ਵੇ। ਇਹ ਗੀਤ ਜੀ ਅਸੀਂ ਸਪੈਸ਼ਲ ਲਗਾਇਆ ਸੀ ਕੁਲਵੀਰ ਸਿੰਘ ਹੁਣਾਂ ਦੀ ਬੇਸਮ ਦੇ ਲਈ। ਸੋ ਮੈਂ ਉਮੀਦ ਕਰਦੀ ਹਾਂ ਜੀ ਤੇ ਤੁਹਾਡੀ ਮੈਡਮ ਜੀ ਮੰਨ ਗਏ ਹੁਣੇ। ਕੁਲਵੀਰ ਜੀ ਮੈਨੂੰ ਮੈਸੇਜ ਕਰਕੇ ਦੱਸ ਦਿਓ ਮੰਨੇ ਆ ਕਿ ਨਹੀਂ, ਨਹੀਂ ਤੇ ਗੀਤ ਸਾਡੇ ਕੋਲ ਹੋਰ ਵੀ ਬਹੁਤ ਨੇ ਮਨਾ ਕੇ ਛੱਡਣਾ ਅੱਜ ਅਸੀਂ ਉਹਨਾਂ ਨੂੰ। ਸੋ ਪ੍ਰੋਗਰਾਮ ਵਿੱਚ ਅੱਗੇ ਚਰਨਜੀਤ ਸਿੰਘ ਟਾਟਾ ਹੁਣੀ ਸਾਡੇ ਨਾਲ ਜੁੜੇ ਸੀ ਤੇ ਪਤਾ ਨੀ ਥੈਂਕਸ ਬੁਲਾ ਕੇ ਗਏ ਆ, ਹੁਣ ਕਿਹੜੀ ਗੱਲ ਦਾ ਥੈਂਕਸ ਕਰਕੇ ਗਏ ਆ ਇਹ ਨੀ ਮੈਨੂੰ ਖਿਆਲ, ਪਰ ਚਲੋ ਜੀ ਹਾਜ਼ਰੀ ਲਵਾ ਦਿੱਤੀ ਹੈ ਉਹਨਾਂ ਨੇ ਆਪਣੀ। ਸੋ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਗੱਲਬਾਤ ਕਰ ਰਹੇ ਹਾਂ ਜੀ ਜਸਬੀਰ ਠਾਕੁਰ ਹੁਣਾਂ ਨਾਲ, ਗੱਲ ਕਰ ਰਹੇ ਹਾਂ ਕੁਛ ਪੇਰੈਂਟਿੰਗ ਤੇ ਇੱਕ ਮਾਂ ਪਿਓ ਹੋ ਕੇ ਜਿਹੜੀਆਂ ਅੱਜ ਕੱਲ੍ਹ ਜਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਆ ਰਹੀਆਂ ਨੇ ਉਹਨਾਂ ਦੇ ਬਾਰੇ ਗੱਲਬਾਤ ਕਰ ਰਹੇ ਹਾਂ। ਸੋ ਠਾਕੁਰ ਸਾਹਿਬ ਗੱਲਬਾਤ ਦੀ ਕੜੀ ਅੱਗੇ ਤੋਰਦੇ ਆ, ਤੁਸੀਂ ਇੱਕ ਬਾਪ ਵੀ ਹੋ ਤੇ ਇੱਕ ਬੇਟੇ ਵੀ ਹੋ, ਦੋਨੇ ਜ਼ਿੰਮੇਦਾਰੀਆਂ ਦੇ ਵਿੱਚ ਪਹਿਲਾਂ ਜਿਸ ਤਰ੍ਹਾਂ ਅਸੀਂ ਉਹਦੇ ਵਿੱਚ ਵੀ ਪੜਿਆ ਕਿ ਤੁਸੀਂ ਉਦੋਂ ਹੀ ਰਿਅਲਾਈਜ਼ ਕਰਦੇ ਹੋ ਇੱਕ ਬਾਪ ਹੋਣ ਦੀ ਜਿਹੜੀ ਮਜਬੂਰੀ ਆ, ਅਹਿਮੀਅਤ ਆ, ਕੁਛ ਵੀ ਕਹਿ ਲੋ ਕਿ ਮਾਂ ਨੂੰ ਤੁਸੀਂ ਸ਼ੁਰੂ ਤੋਂ ਹੀ ਜ਼ਿਆਦਾ ਕਲੋਜ਼ ਹੁੰਦੇ ਆ ਬੱਚੇ ਹਨਾ, ਪਰ ਬਾਪ ਦੀ ਜਿਹੜੀ ਇੱਕ ਅਹਿਮੀਅਤ ਕਹਿ ਲੋ ਜਾਂ ਉਹ ਉਦੋਂ ਜ਼ਿਆਦਾ ਪਤਾ ਲੱਗਦੀ ਹੈ ਕਿ ਜਦੋਂ ਤੁਸੀਂ ਖੁਦ ਬਾਪ ਬਣ ਜਾਂਦੇ ਹੋ, ਫਿਰ ਤੁਹਾਨੂੰ ਪਤਾ ਲੱਗਦਾ ਕਿ ਉਹ ਪਿਓ ਦੀਆਂ ਘੂਰੀਆਂ ਜਾਂ ਉਹਨਾਂ ਦੀ ਡਾਂਟ ਜਿਹੜੀ ਹੁੰਦੀ ਸੀ ਉਹ ਕਿਉਂ ਹੁੰਦੀ ਸੀ। ਸੋ ਤੁਸੀਂ ਕੀ ਸਮਝਦੇ ਹੋ, ਕਿਉਂਕਿ ਤੁਸੀਂ ਇੱਕ ਹੁਣ ਪਿਤਾ ਵੀ ਹੋ ਤੇ ਇੱਕ ਪੁੱਤ ਵੀ ਹੋ।
ਤੁਸੀਂ ਬਿਲਕੁਲ ਸਹੀ ਕਿਹਾ ਜੀ, ਜਿੱਦਾਂ ਜੀ ਤੁਸੀਂ ਇੱਕ ਬੜੀ ਪਿਆਰੀ ਜੀ ਕਵਿਤਾ ਪੜ੍ਹੀ ਪਹਿਲਾਂ ਤੇ ਤੁਸੀਂ ਕਿਹਾ ਕਿ ਮਦਰ ਉਹ ਹੁੰਦੀ ਹੈ ਜਿਹੜੀ ਵਰਲਡ ਵਿੱਚ ਲਿਆਉਂਦੀ ਹੈ ਬੱਚੇ ਨੂੰ ਤੇ ਫਾਦਰ ਉਹ ਹੁੰਦਾ ਜਿਹੜਾ ਵਰਲਡ ਨਾਲ ਇੰਟਰੋਡਿਊਸ ਕਰਾਉਂਦਾ ਹੈ। ਇਹ ਬਿਲਕੁਲ ਸਹੀ ਹੈ। ਮਦਰ ਦਾ ਸ਼ੁਰੂ ਤੋਂ ਇੱਕ ਇਮੋਸ਼ਨਲ ਐਂਡ ਹੁੰਦਾ ਹੈ ਔਰ ਮਦਰ ਦੇ ਜਿਹੜਾ ਪਾਲਣ ਪੋਸ਼ਣ ਹੁੰਦਾ ਉਸ ਤਰ੍ਹਾਂ ਦਾ ਹੁੰਦਾ ਕਿ ਬੱਚਾ ਮਦਰ ਨਾਲ ਬਹੁਤ ਫ੍ਰੀ ਹੁੰਦਾ ਔਰ ਓਪਨਲੀ ਗੱਲ ਕਰ ਪਾਉਂਦਾ। ਫਾਦਰ ਦੇ ਨਾਲ ਥੋੜਾ ਜਿਹਾ ਇਹ ਹੁੰਦਾ ਕਿਉਂਕਿ ਫਾਦਰ ਨੇ ਕਿਤੇ ਸਟ੍ਰਿਕਟ ਵੀ ਹੋਣਾ ਆ, ਕਿਤੇ ਫਾਦਰ ਨੇ ਗੁੱਸਾ ਵੀ ਕਰਨਾ ਆ, ਤਾਂ ਸਟਾਰਟਿੰਗ ਚ ਥੋੜੇ ਜਿਹਾ ਇਹ ਬੱਚੇ ਨੂੰ ਇਹ ਲੱਗਦਾ ਕਿ ਇਹ ਬੰਦਾ ਪਤਾ ਨੀ ਕਿਉਂ ਉਹਨੇ ਉਸ ਚ ਰਹਿੰਦਾ, ਜਦਕਿ ਫਾਦਰ ਦੇ ਉਸ ਗੁੱਸਾ ਕਰਨ ਦੇ ਵਿੱਚ ਕਿਤੇ ਆਉਣ ਵਾਲੇ ਸਮੇਂ ਦਾ ਚੈਲੰਜ ਜਿਹੜਾ ਹੈ ਉਹਦੇ ਮਨ ਚ ਹੁੰਦਾ ਕਿ ਕੱਲ ਨੂੰ ਬੱਚੇ ਨੂੰ ਇਹ ਚੈਲੰਜ ਆਏਗਾ ਤਾਂ ਉਸਨੂੰ ਇਹ ਹੈਂਡਲ ਕਰ ਸਕੇ। ਤੇ ਉਹਦੇ ਵਿੱਚ ਇਹ ਹੁੰਦਾ ਕਿ ਜਦ ਤੁਸੀਂ ਖੁਦ ਇੱਕ ਫਾਦਰ ਬਣਦੇ ਹੋ ਤਦ ਤੁਸੀਂ ਆਪਣੇ ਫਾਦਰ ਦੀ ਉਸ ਪਰਟੀਕੁਲਰ ਸੋਚ ਨੂੰ ਸਮਝ ਪਾਉਂਦੇ ਹੋ। ਇਸ ਤੇ ਮੈਂ ਬਿਲਕੁਲ ਤੁਹਾਡੇ ਨਾਲ ਸਹਿਮਤ ਕਰਦਾ ਹਾਂ ਕਿ ਜਦ ਤੁਸੀਂ ਜਦ ਮੈਂ ਆਪਣੀ ਲਾਈਫ ਦੇ ਅੱਗੇ ਫਾਦਰ ਬਣਿਆ ਤਾਂ ਮੈਨੂੰ ਰਿਅਲਾਈਜ਼ ਹੋਇਆ ਕਿ ਮੇਰੇ ਫਾਦਰ ਜਦ ਸਾਨੂੰ ਕੁਛ ਕਹਿੰਦੇ ਸੀਗੇ ਜਾਂ ਕਿਸੇ ਗੱਲ ਤੇ ਗੁੱਸਾ ਕਰਦੇ ਸੀ ਉਹਦੀ ਕੀ ਅਹਿਮੀਅਤ ਹੁੰਦੀ ਸੀ, ਉਹ ਕਿਉਂ ਸਾਨੂੰ ਉਸ ਗੱਲ ਤੇ ਗੁੱਸਾ ਕਰਦੇ ਸੀ ਜਾਂ ਸਮਝਾਉਣਾ ਚਾਹੁੰਦੇ ਸੀ, ਕਿਉਂਕਿ ਉਹ ਸਮਝਦੇ ਸੀ ਕਿ ਆਉਣ ਵਾਲੇ ਟਾਈਮ ਦੇ ਵਿੱਚ ਜੇ ਇਸ ਸਿਚੁਏਸ਼ਨ ਚ ਮੇਰਾ ਬੱਚਾ ਆਏਗਾ ਤਾਂ ਉਸ ਸਿਚੁਏਸ਼ਨ ਨੂੰ ਕਿੱਦਾਂ ਹੈਂਡਲ ਕਰੇਗਾ। ਉਹ ਉਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਆਪਣੇ ਵੱਲੋਂ ਚਿੰਤਿਤ ਹੁੰਦੇ ਹੋਣੇ ਤਾਂ ਹੀ ਮੈਨੂੰ ਇੱਦਾਂ ਕਹਿੰਦੇ ਹੋਣਗੇ ਜਾਂ ਗੁੱਸਾ ਕਰਦੇ
ਹੋਣਗੇ। ਜੀ ਬਿਲਕੁਲ ਬਿਲਕੁਲ ਜੀ, ਉਹ ਪੰਜਾਬੀ ਦੀ ਅਖਾਣ ਵੀ ਹੁੰਦੀ ਹੈ ਨਾ, ਤੇ ਮਾਂ ਪਿਓ ਦੀਆਂ ਗਾਲਾਂ ਤੇ ਦੁੱਧ ਘਿਓ ਦੀਆਂ ਨਾਲਾਂ, ਤੇ ਜਾਂ ਫਿਰ ਹੁੰਦਾ ਸੀ ਕਿ ਔਲਿਆਂ ਦਾ ਖਾਧਾ ਤੇ ਸਿਆਣੇ ਦਾ ਕਿਹਾ ਬਾਅਦ ਵਿੱਚ ਪਤਾ ਲੱਗਦਾ। ਪਰ ਠਾਕੁਰ ਸਾਹਿਬ ਗੱਲ ਇਹ ਕਿ ਉਦੋਂ ਇਹ ਅਖਾਣਾ ਮੁਹਾਵਰੇ ਵੀ ਜਿਹੜੇ ਸਮਝ ਚ ਨੀ ਆਉਂਦੇ ਹੁੰਦੇ ਸੀ, ਪੰਜਾਬੀ ਪੜ੍ਹੀ ਵੀ ਸੀ ਤੇ ਸੋਚੀ ਦਾ ਸੀ ਪਤਾ ਨੀ ਕੀ ਲਿਖ ਰਹੇ ਇਹ, ਪਰ ਉਹ ਜ਼ਿੰਦਗੀ ਦਾ ਜਿਹੜਾ ਤਜਰਬਾ ਹੁੰਦਾ ਉਹ ਤੁਹਾਨੂੰ ਸਾਰਾ ਕੁਛ ਸਮਝਾ ਦਿੰਦਾ। ਤੁਹਾਡੀਆਂ ਅੱਖਾਂ ਤੇ ਪਈ ਜਿਹੜੀ ਧੂੜ ਹੁੰਦੀ ਆ ਨਾ ਉਹ ਛਿੱਟ ਜਾਂਦੀ ਆ, ਫਿਰ ਤੁਹਾਨੂੰ ਅਸਲ ਹਕੀਕਤ ਜ਼ਿੰਦਗੀ ਦੀ ਪਤਾ ਲੱਗਦੀ ਆ। ਸੋ ਇੱਕ ਹੋਰ ਚੀਜ਼ ਜਿਹੜੀ ਮੈਂ ਸੋਚਦੀ ਹੁੰਦੀ ਆ ਠਾਕੁਰ ਸਾਹਿਬ, ਕਿ ਅਸੀਂ ਅੱਜ ਕੱਲ ਮੈਨੂੰ ਲੱਗਦਾ ਕਿ ਅਸੀਂ ਕੌਨਸ਼ੀਅਸ ਜ਼ਿਆਦਾ ਹੋਏ ਆ ਪੇਰੈਂਟਿੰਗ ਨੂੰ ਲੈ ਕੇ, ਅਸੀਂ ਇਹਦੀਆਂ ਗੱਲਾਂ ਕਰਦੇ ਆ, ਇਹਦੇ ਤੇ ਕੌਂਸਲਿੰਗ ਹੁੰਦੀ ਆ, ਹੈ ਨਾ, ਕਿ ਹਰ ਕਿਸੇ ਨੂੰ ਹੁੰਦਾ ਕਿ ਅਸੀਂ ਬੜੇ ਫਰੈਂਡਲੀ ਰਹੀਏ ਜਾਂ ਸਾਡੇ ਬੱਚੇ ਸਾਡੇ ਨਾਲ ਠੀਕ ਰਹਿਣ, ਉਹ ਸਾਡੀ ਕਿਸੇ ਗੱਲ ਤੋਂ ਹਰਟ ਨਾ ਹੋਣ। ਪਰ ਜੇ ਮੈਂ ਨਜ਼ਰ ਮਾਰਾਂ ਸੀ ਆਪਣੇ ਬਚਪਨ ਵੱਲ ਨਜ਼ਰ ਮਾਰੀਏ ਤੇ ਉਦੋਂ ਦੀ ਪੇਰੈਂਟਿੰਗ ਤੇ ਹੁਣ ਦੀ ਪੇਰੈਂਟਿੰਗ ਚ ਮੈਨੂੰ ਲੱਗਦਾ ਬਹੁਤ ਫਰਕ ਹੈ। ਅਸੀਂ ਕਿੱਥੇ, ਮੈਨੂੰ ਲੱਗਦਾ ਸਰੋਤੇ ਵੀ ਕਾਫੀ ਇਸ ਗੱਲ ਤੋਂ ਸਹਿਮਤ ਹੋਣਗੇ ਕਿ ਅਸੀਂ ਤੇ ਚਪੇੜਾਂ ਚ ਕੂੜਾ ਖਾਂਦੇ ਹੀ ਰਹੀਦਾ ਹੁੰਦਾ ਸੀ ਘਰਦਿਆਂ ਦੀਆਂ, ਤੇ ਗਾਲਾਂ ਤਾਂ ਵੱਡੀ ਗੱਲ ਹੁੰਦੀ ਨੀ ਸੀ, ਕੰਨ ਝਾੜ ਕੇ ਇੱਧਰ ਉੱਧਰ ਹੋ ਜਾਈਦਾ ਸੀ ਜਦੋਂ ਪੈ ਜਾਂਦੀਆਂ ਸੀਗੀਆਂ ਤੇ। ਪਰ ਕੀ ਉਹ ਜਿਹੜੀ ਚੀਜ਼ ਹੁੰਦੀ ਸੀ, ਉਹਨਾਂ ਦਾ ਦਬਕਾ ਹੁੰਦਾ ਸੀ, ਉਹਨਾਂ ਦਾ ਡਰ ਹੁੰਦਾ ਸੀ, ਉਹਦੇ ਨਾਲ ਅਸੀਂ ਕੁਛ ਇਹੋ ਜਿਹਾ ਫੀਲ ਨਹੀਂ ਕਰਦੇ ਕਿ ਸਾਡੀ ਵਧੀਆ ਬੌਂਡਿੰਗ ਨਹੀਂ ਹੈ, ਅਸੀਂ ਅਜੇ ਵੀ ਉਹਨਾਂ ਨੂੰ ਬੜਾ ਪਿਆਰ ਕਰਦੇ ਆ। ਪਰ ਅੱਜ ਕੱਲ ਦੇ ਸਮੇਂ ਚ ਅਸੀਂ ਕਿਤੇ ਜ਼ਿਆਦਾ ਕੌਨਸ਼ੀਅਸ ਹੋਏ ਆ ਕਿ ਬੱਚਿਆਂ ਨੂੰ ਇੱਦਾਂ ਰੱਖੀਏ ਇੱਦਾਂ ਰੱਖੀਏ, ਇਹ ਜਿਹੜੀ ਸ਼ੰਕਾ ਮੇਰੇ ਮਨ ਚ, ਤੁਸੀਂ ਇਹਦੇ ਬਾਰੇ ਕੀ ਸੋਚਦੇ ਆ?
ਮੇਰਾ ਇਹਦੇ ਬਾਰੇ ਇਹ ਸੋਚਣਾ ਹੈ ਕਿ ਪਹਿਲਾਂ ਫੈਮਿਲੀਜ਼ ਹੋਣੀਆਂ ਸੀ ਵੱਡੀਆਂ ਫੈਮਿਲੀ ਜੁਆਇੰਟ ਫੈਮਿਲੀ
ਜੀ,
ਤੇ ਡੈਡੀ ਹੋਣੀ ਨੇ ਚਾਰ ਝਾੜ ਵੀ ਦਿੱਤੀਆਂ, ਚਾਚਾ ਜੀ ਹੈਗੇ ਨੇ ਜਾਂ ਉੱਧਰ ਦਾਦਾ ਜੀ ਹੈਗੇ ਨੇ, ਬੂਆ ਜੀ ਹੈਗੇ ਨੇ, ਤੁਸੀਂ ਮਤਲਬ ਪੂਰੀ ਫੈਮਿਲੀ ਚ ਘੁੰਮਦੇ ਫਿਰਦੇ ਰਹਿੰਦੇ ਸੀ। ਹੁਣ ਕੀ ਹੋ ਗਿਆ, ਹੁਣ ਹੈਗੀਆਂ ਨੇ ਛੋਟੀਆਂ ਨਿਊਕਲੀਅਰ ਫੈਮਿਲੀ ਮੀਆਂ ਬੀਵੀ ਦੇ ਬੱਚੇ, ਤੇ ਉਹਦੇ ਵਿੱਚ ਜੇ ਕੁਛ ਇੱਦਾਂ ਦਾ ਹੁੰਦਾ ਤਾਂ ਤੁਸੀਂ ਉਸ ਡਿਸਪਿਊਟ ਨੂੰ, ਡਿਸਪਿਊਟ ਨਹੀਂ ਕਹਾਂਗਾ, ਉਸ
ਖੱਟੇ
ਮਿੱਠੇ ਦੇ ਅਹਿਸਾਸ ਨੂੰ ਅਵੋਇਡ ਕਰਦੇ ਹੋ ਬੱਚੇ ਦੇ ਮਨ ਨੂੰ ਕੇਸ ਨਾ ਲੱਗੇ।
ਬਿਲਕੁਲ,
ਤੇ ਉਸ ਕਰਨ ਦੇ ਵਿੱਚ ਕਿਤੇ ਕਿਤੇ ਅਸੀਂ ਕੁਛ ਲੂਜ਼ ਵੀ ਕਰਦੇ ਹਾਂ, ਇੱਦਾਂ ਦੀ ਗੱਲ ਨਹੀਂ ਹੈ। ਹੁਣ ਦੇਖੋ ਤੁਸੀਂ ਜਿੱਦਾਂ ਆਪ ਹੀ ਹੁਣ ਦੱਸਿਆ ਕਿ ਜਿਨ੍ਹਾਂ ਤੋਂ ਜ਼ਿਆਦਾ ਮਾਰ ਪਈ ਹੁੰਦੀ ਉਹਨਾਂ ਨਾਲ ਲਗਾਵ ਸਾਡਾ ਜ਼ਿਆਦਾ ਹੁੰਦਾ ਹੈ।
ਬਿਲਕੁਲ,
ਫਾਦਰ ਜਾਂ ਮਦਰ ਜਿਨ੍ਹਾਂ ਨੇ ਜ਼ਿਆਦਾ ਡਾਂਟਿਆ ਹੁੰਦਾ ਉਹਨਾਂ ਦੀ ਕੇਅਰ ਐਂਡ ਵਿੱਚ ਅਸੀਂ ਜ਼ਿਆਦਾ ਕਰਦੇ ਹਾਂ, ਉਹਨਾਂ ਦੇ ਨਾਲ ਲੱਗੇ ਹੁੰਦੇ ਕਿ ਨਹੀਂ ਯਾਰ ਇਹਨਾਂ ਨੇ ਗੁੱਸਾ ਕੀਤਾ ਸੀ ਪਰ ਅੱਜ ਮੈਂ ਕਾਮਯਾਬ ਹਾਂ ਤਾਂ ਇਹਨਾਂ ਦੀ ਵਜ੍ਹਾ ਤੋਂ ਹਾਂ
ਜੀ।
ਹੁਣ ਅੱਗੇ ਕੀ ਹੋ ਗਿਆ, ਅੱਗੇ ਹੁਣ ਜਿਹੜੀ ਸੋਸਾਇਟੀ ਹੈ ਉਹ ਨਿਊਕਲੀਅਰ ਸੋਸਾਇਟੀ ਹੋ ਗਈ, ਉਹਨੇ ਗਿਣੇ ਚੁਣੇ ਦੋਸਤ ਨੇ, ਕਿਸੇ ਕੋਲ ਜਾਣ ਤੋਂ ਪਹਿਲਾਂ ਅਸੀਂ 10 ਵਾਰ ਸੋਚਦੇ ਹਾਂ, ਕਿਸੇ ਕੋਲ ਆਉਣ ਤੋਂ ਪਹਿਲਾਂ 10 ਵਾਰ ਸੋਚਦੇ ਹਾਂ, ਉਹਦੇ ਵਿੱਚ ਅਸੀਂ ਆਪਣੇ ਬੱਚਿਆਂ ਨੂੰ ਲਿਮਿਟ ਕਰ ਰਹੇ ਹਾਂ
ਜੀ।
ਔਰ ਉਹਦੇ ਵਿੱਚ ਫਿਰ ਬੱਚੇ ਨੂੰ ਨਾ ਇੱਕ ਅਸੀਂ ਮਤਲਬ ਇੱਕ ਮਿੱਠਾ ਮਿੱਠਾ ਜਿਹਾ ਅਹਿਸਾਸ ਰੱਖਦੇ ਹਾਂ, ਕੋਈ ਵੀ ਗੱਲ ਕਹਿਣੀ ਹੈ ਕਿਤੇ ਕਿਤੇ ਬੜਾ ਜ਼ਰੂਰੀ ਹੁੰਦਾ ਹੈ ਨਾ, ਕਿਤੇ ਕਿਤੇ ਥੋੜਾ ਜਿਹਾ ਤੁਹਾਨੂੰ ਗੁੱਸਾ ਕਰਨਾ ਜ਼ਰੂਰੀ ਹੈ ਕਿਉਂਕਿ ਬੱਚੇ ਨੂੰ ਉਸ ਚੀਜ਼ ਦੀ ਸਮਝ ਨਹੀਂ ਹੈ, ਹਰੇਕ ਗੱਲ ਉਹਨਾਂ ਦੇ ਅਨੁਸਾਰ ਨਹੀਂ ਕਰ ਸਕਦੇ, ਪਰ ਉਹਨੂੰ ਸਮਝਦੇ ਹੋਏ ਸਮਝਾਉਣਾ, ਉਹਨੂੰ ਸਮਝਦੇ ਹੋਏ ਸਮਝਾਉਣਾ। ਜਿੱਦਾਂ ਤੁਸੀਂ ਪਹਿਲਾਂ 2 ਮਿੰਟ ਪਹਿਲਾਂ ਕਿਹਾ ਕਿ ਇੱਕ ਦੋਸਤ ਬਣ ਕੇ ਉਹ ਪਹਿਲਾਂ ਤਾਂ ਉਹ ਇੰਨਾ ਕੰਫਰਟੇਬਲ ਹੋਵੇ ਕਿ ਤੁਹਾਡੇ ਨਾਲ ਗੱਲ ਕਰ ਸਕੇ
ਜੀ,
ਔਰ ਆਪਣੇ ਆਪ ਨੂੰ, ਸਭ ਤੋਂ ਪਿਆਰੀ ਗੱਲ ਤੁਸੀਂ ਸਟਾਰਟਿੰਗ ਚ ਕਹੀ ਕਿ ਆਪਣੇ ਆਪ ਨੂੰ ਉਹਨਾਂ ਦੇ ਲੈਵਲ ਤੇ ਲੈ ਕੇ ਜਾਣਾ, ਆਪਣੇ ਆਪ ਨੂੰ ਸੋਚਣਾ ਕਿ ਮੈਂ ਵੀ ਹੁਣ 15 ਸਾਲ ਦਾ, ਜੇ ਮੈਂ 15 ਸਾਲ ਦਾ ਹੋਵਾਂਗਾ ਤਾਂ ਮੈਂ ਕਿੱਦਾਂ ਰਿਐਕਟ ਕਰਾਂ। ਅਸੀਂ ਕਰਦੇ ਕੀ ਹੁੰਦੇ, ਅਸੀਂ 45 ਸਾਲ ਦੇ ਹਾਂ ਤੇ ਬੱਚੇ ਨੂੰ ਕਹਿੰਦੇ ਇਹਨੂੰ ਕਿਉਂ ਨੀ ਸਮਝ ਆਉਂਦੀ ਵੀ ਤੁਹਾਨੂੰ 45 ਚਾਹੀਦਾ, ਤੈਨੂੰ 15 ਚ ਕਿੱਦਾਂ ਆ ਜਾਵੇ।
ਬਿਲਕੁਲ,
ਉੱਥੇ ਥੋੜੀ ਜਿਹੀ ਅਸੀਂ ਫਿਰ ਸਾਰੇ ਪੇਰੈਂਟਸ ਕਰਦੇ, ਮੈਂ ਵੀ ਆਈ ਥਿੰਕ ਥਰੂ ਆਲ ਦੋਸ ਥਿੰਗਸ, ਤੇ ਸਾਰਿਆਂ ਨਾਲ ਅੱਗੇ ਅਸੀਂ ਕਰ ਕਰਕੇ ਸਿੱਖਦੇ ਹਾਂ ਸਮਝਦੇ ਹਾਂ, ਜਿੰਨੀ ਜਲਦੀ ਇਸ ਚੀਜ਼ ਨੂੰ ਸਮਝ ਸਕੀਏ ਉਨਾ ਅਸੀਂ ਆਪਣੇ ਬੱਚੇ ਨੂੰ ਇੱਕ ਅੱਛਾ ਇਨਵਾਇਰਮੈਂਟ ਦੇ ਸਕਦੇ ਹਾਂ, ਮਾਹੌਲ ਦੇ ਸਕਦੇ ਹਾਂ।
ਜੀ ਬਿਲਕੁਲ ਠਾਕੁਰ ਸਾਹਿਬ, ਮੈਨੂੰ ਤੁਹਾਡੀ ਇਹ ਗੱਲ ਬਹੁਤ ਵਧੀਆ ਲੱਗੀ ਕਿ ਉਹੀ ਗੱਲ ਕਿ ਪਹਿਲੇ ਸਮੇਂ ਦੇ ਵਿੱਚ ਸਾਡੇ ਕੋਲ ਰਿਸ਼ਤੇ ਇੰਨੇ ਹੁੰਦੇ ਸੀਗੇ ਸਾਡੇ, ਅਸੀਂ ਪਹਿਲਾਂ ਤੇ ਆਪ ਹੀ ਭੈਣਾਂ ਭਰਾ ਹੀ ਸੁੱਖ ਨਾਲ ਭੈਣਾਂ ਭਰਾ ਜ਼ਰੂਰ ਹੁੰਦੇ ਸੀਗੇ, ਤੇ ਉਸ ਤੋਂ ਬਾਅਦ ਤੁਹਾਡੇ ਮਾਮੇ ਭੂਆ ਦੇ ਬੱਚੇ ਹੋ ਗਏ, ਤੁਹਾਡੇ ਹਮ ਉਮਰ ਹੁੰਦੇ ਸੀ ਜਾਂ ਤੁਹਾਡੇ ਗੁਆਂਢ ਹੁੰਦਾ ਸੀ, ਤੁਹਾਡੇ ਘਰ ਚ ਚਾਚੀਆਂ ਤਾਈਆਂ ਹੁੰਦੀਆਂ ਸੀਗੀਆਂ ਜਾਂ ਚਾਚੇ ਤਾਏ ਹੁੰਦੇ ਸੀ, ਸੋ ਜੇ ਕਿਤੇ ਉਹ ਤੁਸੀਂ ਹਰਟ ਹੁੰਦੇ ਸੀ ਤੇ ਤੁਹਾਨੂੰ ਪਤਾ ਹੁੰਦਾ ਸੀ ਕਿ ਦੂਸਰੇ ਪਾਸੇ ਜਾ ਕੇ ਉਹਨੇ ਸਿਰ ਤੇ ਹੱਥ ਪਲੋਸ ਦੇਣਾ ਜਾਂ ਮਲਮ ਲਾ ਦੇਣੀ ਆ, ਮੈਂ ਉਹਦੇ ਤੋਂ ਰੋ ਵੀ ਲੈਣਾ ਤੇ ਉਹਨਾਂ ਨੇ ਸਮਝਾ ਵੀ ਦੇਣਾ ਵੀ ਚੱਲ ਕੋਈ ਗੱਲ ਨੀ ਤੇਰਾ ਪਿਓ ਓਦਾਂ ਹੀ ਡਾਂਟਾ ਹੈ ਜਾਂ ਗੱਲ ਕਰ ਲੋ ਕਿ ਕੋਈ ਗੱਲ ਨੀ ਏਦਾਂ ਹੀ ਹੁੰਦਾ ਤੇਰੇ ਭਲੇ ਲਈ ਡਾਂਟਿਆ, ਪਰ ਉਹੀ ਅੱਜ ਕੱਲ ਕਿਤੇ ਇਹ ਜਿਹੜੀਆਂ ਨਿਊਕਲੀਅਰ ਫੈਮਿਲੀਜ਼ ਹੋ ਗਈਆਂ ਉਹਦੇ ਕਰਕੇ ਬੱਚਾ ਕਿਤੇ ਉਹ ਬਿਲਕੁਲ ਆਈਸੋਲੇਟ ਜਿਹਾ ਹੋ ਕੇ ਰਹਿ ਜਾਂਦੇ ਆ, ਉਹਨਾਂ ਨੂੰ ਇਕੱਲੇ ਜਿਹੇ ਹੋ ਕੇ ਰਹਿ ਜਾਂਦੇ ਆ ਉਹ, ਫਿਰ ਇਸ ਕਰਕੇ ਬਿਲਕੁਲ ਤੁਹਾਡੀ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਕਿ ਇਸ ਕਰਕੇ ਕਿਤੇ ਨਾ ਕਿਤੇ ਉਹ ਇੱਕ ਜਿਹੜਾ ਨਰਮੀ ਵਾਲਾ ਪੱਖ ਤੇ ਸਖਤੀ ਵਾਲਾ ਪੱਖ ਦੋਨਾਂ ਨੂੰ ਲੈ ਕੇ ਚੱਲਣਾ ਪੈਂਦਾ ਬੱਚਿਆਂ ਨਾਲ ਜੀ। ਤੇ ਬਚਿੱਤਰ ਮੋਰ ਭੁੱਲਰ ਫਿਰੋਜ਼ਪੁਰ ਤੋਂ ਸਾਡੇ ਨਾਲ ਜੁੜੇ ਨੇ ਜੀ, ਤੇ ਗੁੱਡ ਮਾਰਨਿੰਗ ਬੁਲਾ ਰਹੇ ਨੇ ਤੇ ਕਹਿੰਦੇ ਸਾਰੇ ਪਰਿਵਾਰ ਨੂੰ ਗੁੱਡ ਮਾਰਨਿੰਗ, ਪ੍ਰੋਗਰਾਮ ਕਹਿੰਦੇ ਬਹੁਤ ਵਧੀਆ ਲੱਗਦਾ ਸਾਨੂੰ। ਸੋ ਬਿਲਕੁਲ ਜੀ, ਸਾਨੂੰ ਵੀ ਤੁਹਾਡੀਆਂ ਗੱਲਾਂ ਬਾਤਾਂ, ਤੁਹਾਡੇ ਵਿਚਾਰ, ਤੁਹਾਡੇ ਜਿਹੜੇ ਮੈਸੇਜਸ ਹੁੰਦੇ ਆ ਬਹੁਤ ਵਧੀਆ ਲੱਗਦੇ ਆ ਜੀ। ਸੋ ਠਾਕੁਰ ਸਾਹਿਬ, ਇਹ ਬਚਿੱਤਰ ਮੋਰ ਹੁਣੀ ਜਿਹੜੇ ਆ ਨਾ, ਇਹ ਮੈਂ ਅਕਸਰ ਆਪਣੇ ਪ੍ਰੋਗਰਾਮ ਵਿੱਚ ਯਾਦਾਂ ਦੀ ਗੱਲ ਕਰਦੀ ਹੁੰਦੀ ਆ, ਤੇ ਇਹ ਫਿਰ ਨਾ ਉਹੀ ਨਾਲ ਦੀ ਨਾਲ ਮੈਨੂੰ ਇੰਨੇ ਅੱਛੇ ਅੱਛੇ ਫੋਟੋ ਮੈਸੇਜ ਭੇਜ ਦਿੰਦੇ ਆ ਨਾ, ਉਹ ਪੁਰਾਣੇ ਪਿੰਡਾਂ ਦੀਆਂ ਤਸਵੀਰਾਂ, ਉਹ ਪੁਰਾਣੇ ਖੇਤਾਂ ਦੀਆਂ ਤਸਵੀਰਾਂ, ਤੇ ਬਚਪਨ ਯਾਦ ਕਰਵਾ ਦਿੰਦੇ ਇੱਕ ਤਰ੍ਹਾਂ। ਸੋ ਅੱਜ ਵੀ ਜਿਹੜੀ ਇਹਨਾਂ ਨੇ ਫੋਟੋ ਮੈਸੇਜ ਭੇਜਿਆ ਜੀ, ਉਹ ਇੱਕ ਮੈਨੂੰ ਲੱਗਦਾ ਭਈ ਖੁੱਲੀ ਗਰਾਊਂਡ ਹੈ ਤੇ ਉਹਦੇ ਵਿੱਚ ਸਕੂਲ ਦਾ ਇੱਕ ਦ੍ਰਿਸ਼ ਹੈ, ਕਲਾਸ ਲੱਗੀ ਹੋਈ ਹੈ, ਜਿੱਦਾਂ ਛੋਟੇ ਹੁੰਦੇ ਪ੍ਰਾਇਮਰੀ ਸਕੂਲਾਂ ਦੇ ਵਿੱਚ ਥੱਲੇ ਚਟਾਈਆਂ ਵਿਛਾ ਕੇ ਬੈਠੀ ਦਾ ਹੁੰਦਾ ਸੀਗਾ ਨਾ, ਔਰ ਪੜ੍ਹੀ ਦਾ ਹੁੰਦਾ ਸੀ। ਸੋ ਉਹ ਜਮਾਤ ਦਾ ਇੱਕ ਫੋਟੋ ਮੈਸੇਜ ਇਹਨਾਂ ਨੇ ਮੈਨੂੰ ਭੇਜਿਆ ਜੀ, ਤੇ ਨਾਲ ਇਹਨਾਂ ਨੇ ਇੱਕ ਵਿਚਾਰ ਸਾਂਝਾ ਕੀਤਾ, ਕਹਿੰਦੇ ਕਿ ਚੰਗਾ ਇਨਸਾਨ ਆਪਣੇ ਅਮਲਾਂ ਤੋਂ ਪਹਿਚਾਣਿਆ ਜਾਂਦਾ ਹੈ, ਵਰਨਾ ਚੰਗੀਆਂ ਗੱਲਾਂ ਤਾਂ ਕੰਧਾਂ ਤੇ ਵੀ ਲਿਖੀਆਂ ਹੁੰਦੀਆਂ ਨੇ।
ਬਿਲਕੁਲ ਬਾਕੀ ਸੁਖਪ੍ਰੀਤ ਜੀ, ਪਹਿਲਾਂ ਇਹ ਸਾਡੀ ਰੂਹ ਦੀ ਖੁਰਾਕ ਨੇ, ਜਦ ਵੀ ਅਸੀਂ ਇਸ ਚੀਜ਼ ਨੂੰ ਦੇਖਦੇ ਹਾਂ ਸੁਣਦੇ ਹਾਂ ਤੇ ਅਸੀਂ ਆਪਣੀ ਜਿਹੜੀ ਜੜ੍ਹਾਂ ਨੇ, ਸਾਡੀਆਂ ਜਿਹੜੀਆਂ ਰੂਟਸ ਨੇ, ਉਹਨਾਂ ਨਾਲ ਹੋਰ ਪੱਕੇ ਹੋ ਕੇ ਜੁੜਦੇ ਹਾਂ, ਔਰ ਉਹੀ ਚੀਜ਼ ਸਾਨੂੰ ਵਿਦੇਸ਼ਾਂ ਚ ਜਿਹੜੀ ਹੈ ਸਟਰੋਂਗ ਰੱਖਦੀ ਹੈ, ਔਰ ਸਾਨੂੰ ਕਾਮਯਾਬੀ ਵੱਲ ਅੱਗੇ ਚੱਲਣ ਵਾਸਤੇ ਇੱਕ ਸਾਨੂੰ ਬਹੁਤ ਵੱਡਾ ਹੌਂਸਲਾ ਉਹਦੇ ਨਾਲ। ਸੋ ਇਸ ਵਿਚਾਰ ਦੀ ਬਹੁਤ ਬਹੁਤ ਤਹਿ ਦਿਲ ਤੋਂ ਮੈਂ ਸ਼ੁਕਰਾਨਾ ਕਰਦਾ, ਬਹੁਤ ਪਿਆਰਾ ਵਿਚਾਰ ਸ਼ੇਅਰ ਕੀਤਾ। ਇੱਕ ਮਿੰਟ ਵਾਸਤੇ ਮੈਨੂੰ ਵੀ ਉੱਥੇ ਹੀ ਲੈ ਗਏ ਸੀ, ਮੈਨੂੰ ਇੱਕਦਮ ਲੱਗਿਆ ਕਿ ਮੈਂ ਕਿੱਥੇ ਰਿਹਾ।
ਬਿਲਕੁਲ, ਤੇ ਮੈਨੂੰ ਤੇ ਨਾਲ ਨਾ ਉਹ ਸਕੂਲ ਤੇ ਯਾਦ ਆਏ ਜਿੱਥੇ ਇਹਨਾਂ ਨੇ ਜਿਸ ਤਰ੍ਹਾਂ ਮੈਸੇਜ ਕੀਤਾ, ਤੇ ਉਸ ਤੋਂ ਬਾਅਦ ਜਿਹੜੀ ਇਹਨਾਂ ਨੇ ਲਿਖਿਆ ਨਾ ਕਿ ਚੰਗੀਆਂ ਗੱਲਾਂ ਤਾਂ ਕੰਧਾਂ ਤੇ ਵੀ ਲਿਖੀਆਂ ਹੁੰਦੀਆਂ, ਮੈਨੂੰ ਨਾਲ ਦੀ ਨਾਲ ਉਹ ਕੰਧਾਂ ਤੇ ਲਿਖੇ ਯਾਦ ਆ ਗਏ ਕਿ ਮੈਨੂੰ ਯਾਦ ਹੈ ਕਿ ਸਕੂਲਾਂ ਦੇ ਵਿੱਚ ਉਹ ਕੰਧਾਂ ਤੇ ਬੜੇ ਵਧੀਆ ਵਧੀਆ ਵਿਚਾਰ ਲਿਖੇ ਹੁੰਦੇ ਸੀ, ਹਨਾ, ਸਿੱਖਣ ਲਈ ਆਓ, ਸੇਵਾ ਲਈ ਜਾਓ, ਜਾਂ ਮਿੱਠਤ ਨੀਵੀ ਨਾਨਕਾ ਗੁਣ ਚੰਗਿਆਈਆਂ ਤਤ, ਉਹ ਵਿਚਾਰ ਜਿਹੜੇ ਐਜ਼ ਇਟ ਇਜ਼ ਅਜੇ ਵੀ ਅੱਖਾਂ ਦੇ ਅੱਗੇ ਆ ਜਾਂਦੇ ਆ। ਸੋ ਬਿਲਕੁਲ ਤੁਸੀਂ ਠੀਕ ਆ ਕਿ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਅਮਲਾਂ ਦੇ ਵਿੱਚ ਲਿਆਉਣਾ ਉਹ ਜ਼ਿਆਦਾ ਜ਼ਰੂਰੀ ਹੈ, ਪਰ ਉਹ ਵੀ ਅਸੀਂ ਅਮਲਾਂ ਚ ਤਾਂ ਲਿਆ ਸਕਦੇ ਹਾਂ ਜਿੱਦਾਂ ਜੇ ਤੁਹਾਡੇ ਵਰਗੇ ਇਨਸਾਨ ਇੱਦਾਂ ਦੇ ਚੰਗੇ ਚੰਗੇ ਲਿਖੀਆਂ ਗੱਲਾਂ ਸਾਨੂੰ ਭੇਜਦੇ ਆ। ਸੋ ਇਹ ਲਿਖੀਆਂ ਗੱਲਾਂ ਪੜ੍ਹਨੀਆਂ ਵੀ ਜ਼ਰੂਰੀ ਹੈ ਜੀ, ਤੇ ਉਹਨਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਅਪਣਾਉਣਾ ਵੀ ਜ਼ਰੂਰੀ ਹੈ। ਸੋ ਠਾਕੁਰ ਸਾਹਿਬ, ਮੈਨੂੰ ਲੱਗਦਾ ਕਿ ਇੱਕ ਬ੍ਰੇਕ ਨਾ ਲੈ ਲਈ ਜਾਵੇ ਜੀ। ਸੋ ਸੋ ਲੈਣੇ ਆ ਜੀ ਇੱਕ ਬ੍ਰੇਕ, ਤੇ ਬ੍ਰੇਕ ਤੋਂ ਬਾਅਦ ਫਿਰ ਮੈਂ ਹਾਜ਼ਰ ਹੁੰਦੀ ਹਾਂ ਠਾਕੁਰ ਸਾਹਿਬ ਨਾਲ, ਤੁਹਾਡੀ ਫਰਮਾਇਸ਼ੀ ਗੀਤਾਂ ਦੀ ਲਿਸਟ ਮੇਰੇ ਕੋਲ ਪਈ ਹੋਈ ਹੈ ਤੇ ਪ੍ਰੋਗਰਾਮ ਦੇ ਵਿੱਚ ਅੱਗੇ ਅਸੀਂ ਉਹ ਚਲਾਉਣੇ ਆ। ਸੋ ਤੁਸੀਂ ਜਿਹੜਾ ਹੱਥ ਹੈ ਸਾਡਾ ਇਸੇ ਤਰ੍ਹਾਂ ਫੜੀ ਰੱਖਣਾ, ਬਸ ਮੈਂ ਬਹੁਤਾ ਟਾਈਮ ਨਹੀਂ ਲੈਣਾ, ਜਲਦੀ ਵਾਪਸ ਆਉਂਦੇ ਹਾਂ ਜੀ।
ਸਫ਼ਰ ਆਪਣਿਆਂ ਨਾਲ ਕਰਨ ਦਾ ਹੀ ਮਜ਼ਾ ਏ, ਸਫ਼ਰ ਆਪਣੇਪਣ ਚ ਹੋਣ ਦਾ ਹੀ ਸਵਾਦ ਏ।
Safe and customer focused bus company, superior service and good value of money in every market segment, excel in anticipating, quick responding to customer needs.
ASR hai Sandhu Bus Lines da, chahe hove business tour, academic, ja hove sports tour, hove vyah ja hove janmdin, khas party da sabab bane countryside, ja le jani hove dharmik yatra, apne naal safar, apne de ehsaas ch, Sandhu Bus Lines.
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
ਫਾਰ ਮੋਰ ਇਨਫੋ 0424-115-551, ਯੂ ਕੈਨ ਈਮੇਲ ਅਸ
info@sandhubuslines.com.au।
ਪਰੋਸੇ ਦਾ ਨਾਮ ਸੰਧੂ ਬੱਸ ਲਾਈਨ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564।
ਹਰਮਨ ਰੇਡੀਓ ਦੇ ਸਾਰੇ ਹੀ ਸਤਿਕਾਰਤ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ। ਮੈਂ ਹਾਂ ਰਿਸ਼ੀ ਗੁਲਾਟੀ। ਉਂਝ ਤਾਂ ਇਹ ਇੱਕ ਕਮਰਸ਼ੀਅਲ ਐਡ ਹੈ, ਪਰ ਮੈਂ ਆਪਣਾ ਤਜਰਬਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਹਾਂ। ਮੈਂ ਕੇਵਲ 45 ਦਿਨਾਂ ਚ ਆਪਣਾ ਵਜ਼ਨ 10 ਕਿਲੋਗ੍ਰਾਮ ਘਟਾਇਆ ਹੈ। ਇਸ ਸਮੇਂ ਦੌਰਾਨ ਮੈਂ ਸੰਤੁਲਿਤ ਖੁਰਾਕ ਤੇ ਇੱਕ ਸੀਕਰੇਟ ਡ੍ਰੌਪਸ ਦੇ ਸੁਮੇਲ ਦਾ ਧਿਆਨ ਰੱਖਿਆ ਹੈ। ਜੀ ਹਾਂ, ਮੇਰੇ ਸੀਕਰੇਟ ਡ੍ਰੌਪਸ ਹਨ 1-2-3 ਡਾਇਟ। ਡ੍ਰੌਪਸ ਖਰੀਦਣ ਵੇਲੇ ਹਰਮਨ ਰੇਡੀਓ ਦਾ ਰੈਫਰੈਂਸ ਦਿਓ ਤੇ 2 ਸ਼ੀਸ਼ੀਆਂ ਖਰੀਦਣ ਤੇ 1 ਮੁਫ਼ਤ ਪ੍ਰਾਪਤ ਕਰੋ। ਇਹ ਡ੍ਰੌਪਸ ਦੁਨੀਆ ਭਰ ਚ ਕਿਤੇ ਵੀ ਮੰਗਵਾਏ ਜਾ ਸਕਦੇ ਹਨ। 1-2-3 ਡਾਇਟ ਦਾ ਫੋਨ ਨੰਬਰ ਹੈ 1-300-987-193 ਜਾਂ ਵੈਬਸਾਈਟ ਵਿਜ਼ਿਟ ਕਰੋ 1-2-3-diet.com.au। ਯਾਦ ਰੱਖੋ, ਰਿਸ਼ੀ ਦੇ ਵਜ਼ਨ ਘਟਾਉਣ ਦੇ ਸੀਕਰੇਟ ਡ੍ਰੌਪਸ ਦਾ ਨਾਮ 1-2-3-diet।
ਜਰੰਗ ਸਿਲੀ ਵਾਲੇ AMW ਆਟੋ ਐਕਸਪਰਟ ਹੁਣ ਨਵੀਂ ਲੋਕੇਸ਼ਨ ਉੱਤੇ ਆਪਣੀ ਨਵੀਂ ਜਾਂ ਪੁਰਾਣੀ ਗੱਡੀ ਦੀ ਰੈਗੂਲਰ ਸਰਵਿਸ, ਲੌਗ ਬੁੱਕ ਸਰਵਿਸ, ਕਿਸੇ ਵੀ ਕਿਸਮ ਦੀ ਕਾਰ ਰਿਪੇਅਰ ਜਾਂ ਕਾਰ ਮੇਨਟੇਨੈਂਸ ਕਰਵਾਉਣ ਲਈ ਸੰਪਰਕ ਕਰੋ ਨਵਦੀਪ ਨਾਲ। ਨਵਦੀਪ ਨਾਲ ਮੋਬਾਈਲ ਨੰਬਰ 0412-292-308 ਉੱਤੇ। ਇਸ ਤੋਂ ਇਲਾਵਾ ਨਵੀਆਂ ਕਾਰਾਂ ਦੇ ਕੰਪਿਊਟਰ ਨੁਕਸ ਕੱਢਣ ਲਈ ਸਾਡੇ ਕੋਲ ਟੂਲ ਮੌਜੂਦ ਹਨ। ਏਅਰ ਕੰਡੀਸ਼ਨਰ, ਵੇਟਿੰਗ ਰੂਮ ਅਤੇ ਮੁਫ਼ਤ ਚਾਹ ਪਾਣੀ ਦਾ ਵੀ ਪ੍ਰਬੰਧ ਹੈ। ਸਾਡੇ ਨਾਲ ਸੰਪਰਕ ਕਰ ਸਕਦੇ ਹੋ ਸੋਮਵਾਰ ਤੋਂ ਸ਼ਨੀਵਾਰ ਸਵੇਰੇ 9:30 ਤੋਂ ਸ਼ਾਮ 7:30 ਤੱਕ। ਸਾਡਾ ਨਵਾਂ ਪਤਾ ਹੈ 7 ਲੂਸੀ ਸਟ੍ਰੀਟ, ਮਰੂਕਾ, ਬ੍ਰਿਸਬੇਨ। ਲੇਟ ਆਵਰ ਸਰਵਿਸ ਨਾਲ ਆਪਣੇ ਦਿਨ ਦਾ ਸਮਾਂ ਬਚਾਉਣ ਲਈ ਸਾਡੇ ਨਾਲ ਅੱਜ ਹੀ ਸੰਪਰਕ ਕਰੋ। ਵਧੀਆ ਸਰਵਿਸ ਤੇ ਵਾਜਬ ਰੇਟ ਲਈ ਹਮੇਸ਼ਾ ਯਾਦ ਰੱਖੋ AMW ਆਟੋ ਐਕਸਪਰਟ, ਮੋਬਾਈਲ ਨੰਬਰ 0412-292-308।
CG batches now trading as DMB motor repairs.
ਇੱਥੇ ਹਰ ਤਰ੍ਹਾਂ ਦੀਆਂ ਗੱਡੀਆਂ ਦੀ ਮੁਰੰਮਤ ਕੀਤੀ ਜਾਂਦੀ ਹੈ, ਜਿਵੇਂ ਕਿ ਆਟੋ ਇਲੈਕਟ੍ਰੀਕਲ, ਮਕੈਨਿਕਲ, ਏਅਰ ਕੰਡੀਸ਼ਨਿੰਗ, LPG ਰਿਪੇਅਰ ਤੇ ਇੰਸਟਾਲੇਸ਼ਨ।
ਇਸ ਤੋਂ ਇਲਾਵਾ ਪਿੰਕ ਸਲਿਪ, ਬਲੂ ਸਲਿਪ, ਵੀਲ ਬੈਲੈਂਸਿੰਗ, ਵੀਲ ਅਲਾਈਨਮੈਂਟ ਤੇ ਨਵੇਂ ਟਾਇਰ ਖਰੀਦਣ ਲਈ ਦਰਸ਼ਨ ਦਿਓ।
CD batteries Philips Sound System ਦੇ ਆਥੋਰਾਈਜ਼ਡ ਡੀਲਰ ਵੀ ਹਨ। ਇੱਥੇ ਨਵੀਆਂ ਗੱਡੀਆਂ ਦੀ ਅੰਡਰ ਵਾਰੰਟੀ ਲੌਗ ਬੁੱਕ ਸਰਵਿਸ ਵੀ ਕੀਤੀ ਜਾਂਦੀ ਹੈ।
CD batteries ਹਫਤੇ ਦੇ 6 ਦਿਨ ਉਪਲਬਧ ਨੇ। ਅਪਾਇੰਟਮੈਂਟ ਤੇ ਵਧੇਰੇ ਜਾਣਕਾਰੀ ਲਈ ਸੰਪਰਕ ਕਰੋ ਦਵਿੰਦਰ ਸਿੰਘ ਨੂੰ, ਮੋਬਾਈਲ ਨੰਬਰ 0434641327,
0434641327।
ਪਤਾ ਵੀ ਨੋਟ ਕਰ ਲਓ, 4/14 ਤੇ 5/14 ਸਟੀਲ ਸਟ੍ਰੀਟ, ਬਲੈਕ ਟਾਊਨ, ਸਿਡਨੀ।
ਬ੍ਰਿਸਬੇਨ ਤੋਂ ਜਸਪਾਲ ਸੰਧੂ ਹਰਮਨ ਰੇਡੀਓ ਦੀ ਦਿਲੋਂ ਸਪੋਰਟ ਕਰਦੇ ਨੇ, ਜਿਨ੍ਹਾਂ ਦੇ ਕੋਲ ਮਾਈਗ੍ਰੇਸ਼ਨ ਲਾਅ ਦੀ ਮਾਸਟਰ ਡਿਗਰੀ ਦੇ ਨਾਲ ਨਾਲ ਇਸ ਖੇਤਰ ਵਿੱਚ ਲੰਮਾ ਚੌੜਾ ਤਜਰਬਾ ਵੀ ਹੈ। ਹਰ ਪ੍ਰਕਾਰ ਦੀ ਵੀਜ਼ਾ ਪ੍ਰੋਬਲਮ, ਸਟੂਡੈਂਟ ਵੀਜ਼ਾ, TR, PR, MRT, ਇੰਪਲਾਇਰ ਵੀਜ਼ਾ, ਇੰਡੀਆ ਤੋਂ ਸਪਾਊਸ ਵੀਜ਼ਾ, ਸਟੂਡੈਂਟ ਵੀਜ਼ਾ ਤੇ ਵੱਖ ਵੱਖ ਕਾਲਜਾਂ ਵਿੱਚ ਦਾਖਲੇ ਲਈ ਸੰਪਰਕ ਕਰੋ ਜਸਪਾਲ ਸੰਧੂ ਨੂੰ। ਫੋਨ ਨੰਬਰ 0411726348। ਵਧੇਰੇ ਜਾਣਕਾਰੀ ਲਈ ਲੌਗਇਨ ਕਰੋ www.jaspalsandhu.com। ਮਾਈਗ੍ਰੇਸ਼ਨ ਏਜੰਟ ਰਜਿਸਟ੍ਰੇਸ਼ਨ ਨੰਬਰ 0851410।
ਹਾਂ ਬਈ, ਕਿੱਦਾਂ ਤੂੰ, ਇੰਨਾ ਪਤਲਾ ਕਿਵੇਂ ਹੋ ਗਿਆ?
ਮੇਰਾ ਕੁਲਾਰ ਵਾਲੇ ਡਾਕਟਰਾਂ ਨੇ ਦੂਰਬੀਨ ਰਾਹੀਂ ਮਿੰਨੀ ਗੈਸਟ੍ਰਿਕ ਬਾਈਪਾਸ ਕੀਤਾ ਬਾਈ।
ਤੇ ਤੈਨੂੰ ਹੋਰ ਵੀ ਕੋਈ ਫਾਇਦਾ ਹੋਇਆ ਆਪਰੇਸ਼ਨ ਦਾ?
ਬੜਾ ਫਾਇਦਾ ਹੋਇਆ ਬਾਈ। ਪਹਿਲਾਂ ਮੈਨੂੰ ਸਾਹ ਬੜਾ ਚੜਦਾ ਸੀ, ਬਹੁਤਾ ਤੁਰਿਆ ਫਿਰਿਆ ਵੀ ਨਹੀਂ ਸੀ ਜਾਂਦਾ, ਰਾਤ ਨੂੰ ਨੀਂਦ ਨਹੀਂ ਸੀ ਆਉਂਦੀ, ਘਰਾੜੇ ਵੱਜਦੇ ਰਹਿੰਦੇ ਸੀ, ਕਈ ਵਾਰੀ ਤਾਂ ਦਿਨ ਚ ਹੀ ਸੌਂ ਜਾਂਦਾ ਸਾਂ। ਪਰ ਹੁਣ ਇਸ ਆਪਰੇਸ਼ਨ ਤੋਂ ਬਾਅਦ ਸਾਰਾ ਕੁਝ ਠੀਕ ਹੋ ਗਿਆ ਬਾਈ, 60 ਕਿਲੋ ਭਾਰ ਵੀ ਘਟ ਗਿਆ ਮੇਰਾ। ਕਮਾਲ ਦੀ ਗੱਲ ਇਹ ਹੈ ਕਿ ਮੇਰੀ ਸ਼ੂਗਰ ਵੀ ਨਾਲੋਂ ਨਾਲ ਠੀਕ ਹੋ ਗਈ।
ਕਮਾਲ ਹੈ, ਇੰਨਾ ਭਾਰ ਘਟ ਗਿਆ, ਕੋਈ ਕਮਜ਼ੋਰੀ ਤਾਂ ਮਹਿਸੂਸ ਨਹੀਂ ਹੁੰਦੀ?
ਨਾ ਬਾਈ ਨਾ, ਮੈਂ ਖੁਰਾਕ ਵੀ ਵਧੀਆ ਖਾਣਾ ਆ ਤੇ ਕਮਜ਼ੋਰੀ ਤਾਂ ਦੂਰ ਦੀ ਗੱਲ ਹੈ, ਹੁਣ ਤਾਂ ਮੈਂ ਕੁੱਲ ਮਿਲਾ ਕੇ ਖੁਸ਼ੀ ਖੁਸ਼ ਆ।
ਕੁਲਾਰ ਹਸਪਤਾਲ ਮੋਟਾਪੇ ਲਈ, ਮਿੰਨੀ ਗੈਸਟ੍ਰਿਕ ਬਾਈਪਾਸ ਦਾ ਇੰਡੀਆ ਦਾ ਸਭ ਤੋਂ ਪਹਿਲਾ ਹਸਪਤਾਲ ਹੈ। ਆਪਣਾ ਵਜ਼ਨ ਘਟਾਉਣ ਲਈ ਤੁਸੀਂ ਵੀ ਪਤਾ ਨੋਟ ਕਰ ਲਓ, ਕੁਲਾਰ ਹਸਪਤਾਲ, GT Road, ਬੀਜਾ, ਨੇੜੇ ਖੰਨਾ, ਪੰਜਾਬ, ਇੰਡੀਆ। ਸੰਪਰਕ ਨੰਬਰ 9878090001, 9870809001। ਵੈਬਸਾਈਟ ਵਿਜ਼ਿਟ ਕਰੋ kularhospital.com।
ਆ ਲੋ ਸਮਾਨ ਦੀ ਲਿਸਟ, ਗੋਵੈਂਟ ਗੋਨ ਹੋ ਜਾਓ। ਫਿਰ
ਲਿਸਟ ਬੜੀ ਲੰਮੀ ਹੈ ਤੇਰੀ। 20 ਕਿਲੋ ਬਾਸਮਤੀ ਚੌਲ, 10 ਕਿਲੋ ਚੱਕੀ ਆਟਾ। ਓਏ ਆ ਕੀ ਇੰਨੀ ਲੰਮੀ ਲਿਸਟ, ਮੇਰੇ ਕੋ ਨਹੀਂ ਪੁੱਗਦੀਆਂ ਕਬੀਲਦਾਰੀਆਂ। ਐਡੀ ਲੰਮੀ ਲਿਸਟ
ਹੁਣ ਮੈਂ ਕੀ ਕਰਾਂ
ਅਜੇ ਪਿਛਲੇ ਹਾਸੇ ਤਾਂ ਲੈ ਕੇ ਆਂਦਾ ਤੇਰਾ ਪੀੜ ਹੀ ਮੁੱਕਦਾ
ਕੁਛ ਤਾਂ ਲੱਗੂਗਾ ਹੀ ਨਾ
ਜੀ ਹਾਂ ਘਰ ਘਰ ਦੀ ਕਹਾਣੀ ਬਣ ਜਾਂਦੀ ਏ ਜਦੋਂ ਕਬੀਲਦਾਰੀਆਂ ਜੇਬ ਤੇ ਭਾਰੀਆਂ ਪੈ ਜਾਣ
ਤੁਹਾਡੀਆਂ ਕਬੀਲਦਾਰੀਆਂ ਦਾ ਇੱਕੋ ਹੱਲ ਹੈ ਜਨਾਬ ਏਸ਼ੀਅਨ ਪੈਸੀਫਿਕ ਫੂਡ ਮਾਰਕੀਟ 38 ਮੈਕਿੰਟੋਸ਼ ਸਟਰੀਟ ਸ਼ੈਪਟਨ 36 30 ਵਿਕਟੋਰੀਆ ਫੋਨ ਨੰਬਰ 0415683482
ਚੱਕੀ ਆਟਾ $9 ਪੂਜਾ ਆਟਾ $9
ਮੈਲਬੋਰਨ ਵਾਲੀ ਪ੍ਰਾਈਸ ਹੁਣ ਸ਼ੈਪਟਨ ਵਿੱਚ ਵੀ ਮਿਲੇਗੀ
ਅਤੇ ਇਸੇ ਤਰ੍ਹਾਂ ਦੇ ਹੋਰ ਮਨਪਸੰਦ ਆਫਰ
ਏਸ਼ੀਅਨ ਪੈਸੀਫਿਕ ਫੂਡ ਮਾਰਕੀਟ ਸਾਡੇ ਪਤੇ ਨੂੰ ਸੌਖਾ ਕਬੀਲਦਾਰੀਆਂ ਚ ਖੁਸ਼ੀਆਂ ਹੀ ਖੁਸ਼ੀਆਂ
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ 24 ਘੰਟੇ 7 ਦਿਨ
ਹਰਮਨ ਰੇਡੀਓ
ਜੀ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਮੈਂ ਸੁਖਪ੍ਰੀਤ ਐਡੀਟ ਸਟੂਡੀਓ ਤੋਂ ਪ੍ਰੋਗਰਾਮ ਕਰ ਰਹੀ ਹਾਂ ਜੀ ਲਹਿਰਾਂ ਪ੍ਰੋਗਰਾਮ ਕਰਦਾ ਬਸ ਗੱਲਾਂ ਬਾਤਾਂ ਹੀ ਹੁੰਦੀਆਂ ਤੁਹਾਡੇ ਨਾਲ ਸੋ ਮੇਰੇ ਨਾਲ ਮੌਜੂਦ ਨੇ ਇਸ ਵੇਲੇ ਜਸਬੀਰ ਠਾਕੁਰ ਹੁਣੀ ਜੋ ਅਸੀਂ ਅੱਜ ਗੱਲਬਾਤ ਕਰ ਰਹੇ ਉਹਨਾਂ ਨਾਲ ਬੈਠ ਕੇ ਪੇਰੈਂਟਿੰਗ ਤੇ ਬੱਚਿਆਂ ਦੀਆਂ ਗੱਲਾਂ ਚੱਲ ਰਹੀਆਂ ਜੀ ਕਿ ਕਿਵੇਂ ਬੱਚਿਆਂ ਦਾ ਪਾਲਣ ਪੋਸ਼ਣ ਥੋੜਾ ਫਰਕ ਹੋ ਗਿਆ ਕਿ ਕਿਸ ਤਰ੍ਹਾਂ ਅਤੀਤ ਦੇ ਵਿੱਚ ਹੁੰਦਾ ਸੀ ਸਾਡੇ ਬਚਪਨ ਵਿੱਚ ਤੇ ਹੁਣ ਜਦੋਂ ਅਸੀਂ ਖੁਦ ਮਾਤਾ ਪਿਤਾ ਬਣੇ ਤੇ ਕਿਹੜੀਆਂ ਕਿਹੜੀਆਂ ਚੁਣੌਤੀਆਂ ਸਾਡੇ ਸਾਹਮਣੇ ਆਈਆਂ ਨੇ ਸੋ ਠਾਕੁਰ ਸਾਹਿਬ ਪ੍ਰੋਗਰਾਮ ਦੇ ਵਿੱਚ ਅੱਗੇ ਸਾਡੇ ਨਾਲ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਤੇ ਹਰਮੀਤ ਸਿੰਘ ਚੰਨਾ ਹੁਣਾਂ ਨੇ ਧਨੀ ਸਾਹਿਬ ਹੁਣਾਂ ਨੇ ਸਾਂਝ ਪਾਈ ਹੈ ਠਾਕੁਰ ਸਾਹਿਬ ਮੇਰੀ ਆਵਾਜ਼ ਪਹੁੰਚ ਰਹੀ ਹੈ ਤੁਹਾਡੇ ਤੱਕ
ਹਾਂਜੀ ਠੀਕ
ਜੀ ਜੀ ਦਲਜੀਤ ਸਿੰਘ ਮਹਿਤਾ ਚੌਂਕ ਤੋਂ ਜੁੜੇ ਨੇ ਜੀ ਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਹੈ ਸੋ ਦਲਜੀਤ ਸਿੰਘ ਹੁਣੇ ਜੀ ਸਾਡੇ ਹਰਮਨ ਰੇਡੀਓ ਪਰਿਵਾਰ ਦਾ ਇੱਕ ਅਹਿਮ ਹਿੱਸਾ ਹੈ ਇਹ ਗੁਰਬਾਣੀ ਵਿਚਾਰ ਪ੍ਰੋਗਰਾਮ ਵੀ ਜਿਹੜਾ ਹਰਮਨ ਰੇਡੀਓ ਤੇ ਕਰਦੇ ਨੇ ਤੇ ਨਾਲ ਦੀ ਨਾਲ ਹਮੇਸ਼ਾ ਸਾਡੇ ਪ੍ਰੋਗਰਾਮਾਂ ਦੇ ਵਿੱਚ ਵਿਚਾਰ ਆਪਣੇ ਸੁਝਾਅ ਦੇ ਕੇ ਹਮੇਸ਼ਾ ਸਾਨੂੰ ਸਾਡੀ ਅੱਛੀ ਅਗਵਾਈ ਕਰਦੇ ਰਹਿੰਦੇ ਆ ਸੋ ਉਹਨਾਂ ਨੇ ਜੀ ਮੈਸੇਜ ਭੇਜਿਆ ਜੀ ਕਿ ਕਹਿੰਦੇ ਡੂ ਨੋਟ ਐਜੂਕੇਟ ਯੂਅਰ ਚਾਇਲਡ ਟੂ ਬੀ ਰਿਚ ਐਜੂਕੇਟ ਦੈਮ ਟੂ ਬੀ ਹੈਪੀ ਸੋ ਵੈਨ ਦੇ ਗਰੋ ਅਪ ਦੇ ਵਿਲ ਨੋ ਦਾ ਵੈਲਿਊ ਆਫ ਥਿੰਗਸ ਨੋਟ ਦਾ ਪ੍ਰਾਈਸ
ਬਹੁਤ ਪਿਆਰਾ ਵਿਚਾਰ ਹੈ ਜੀ ਮੇਰੇ ਵੱਲੋਂ ਸਤਿ ਸ੍ਰੀ ਅਕਾਲ ਹੈ ਜੀ ਦੋਨਾਂ ਨਵੇਂ ਜੁੜਿਆਂ ਸਰੋਤਿਆਂ ਨੂੰ ਤੇ ਇਹ ਬਹੁਤ ਪਿਆਰਾ ਵਿਚਾਰ ਉਹਨਾਂ ਨੇ ਦਿੱਤਾ ਕਿਉਂਕਿ ਬੱਚੇ ਨੂੰ ਜੇ ਅਸੀਂ ਖੁਸ਼ ਰਹਿਣ ਦੀ ਔਰ ਇੱਕ ਅੱਛੇ ਹਿਊਮਨ ਬੀਂਗ ਬਣਨ ਦੀ ਜੇ ਐਜੂਕੇਸ਼ਨ ਦੇਣ ਦੀ ਕੋਸ਼ਿਸ਼ ਕਰੀਏ ਤਾਂ ਅੱਗੇ ਲਾਈਫ ਦੀ ਵੈਲਿਊਜ਼ ਜਿਹੜੀਆਂ ਨੇ ਉਹਨਾਂ ਨੂੰ ਸਕਸੈਸ ਆਪਣੇ ਆਪ ਹੀ ਮਿਲੇਗੀ
ਬਿਲਕੁਲ ਠਾਕੁਰ ਸਾਹਿਬ ਸੋ ਨਾਲ ਹੀ ਇਹਨਾਂ ਨੇ ਲਿਖਿਆ ਹੈ ਕਿ ਥੈਂਕ ਯੂ ਬਹੁਤ ਵਧੀਆ ਗੱਲਬਾਤ ਚੱਲ ਰਹੀ ਹੈ ਜੀ ਸੋ ਬਹੁਤ ਬਹੁਤ ਸ਼ੁਕਰੀਆ ਦਲਜੀਤ ਸਿੰਘ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਲਈ ਤੇ ਆਪਣੀ ਫੀਡਬੈਕ ਤੇ ਵਿਚਾਰ ਜਿਹੜਾ ਸਾਂਝਾ ਕਰਨ ਦੇ ਲਈ ਤੇ ਨਾਲ ਹੀ ਸਾਡੇ ਹਰਮੀਤ ਸਿੰਘ ਚੰਨਾ ਮੈਲਬਨ ਤੋਂ ਜੁੜੇ ਨੇ ਜੀ ਦੁਬਾਰਾ ਫਿਰ ਤੋਂ ਇੱਕ ਵਾਰ ਤੇ ਕਹਿ ਰਹੇ ਨੇ ਜੀ ਇਹਨਾਂ ਨੇ ਵੀ ਦੋ ਤਿੰਨ ਮੈਸੇਜ ਭੇਜੇ ਲਿਖਿਆ ਹੈ ਕਿ ਪਹਿਲਾਂ ਲਿਖਿਆ ਕਿ ਦਾ ਮੋਸਟ ਕ੍ਰਿਟੀਕਲ ਮੂਮੈਂਟ ਇਨ ਲਾਈਫ ਵੈਨ ਸਮਵਨ ਵੈਰੀ ਸਪੈਸ਼ਲ ਹਰਟਸ ਯੂ ਡੀਪਲੀ ਗਿਵ ਟੀਅਰ ਟੂ ਯੂਰ ਆਈਜ਼ ਐਂਡ ਆਸਕ ਵਟ ਹੈਪਨ ਬਟ ਯੂ ਜਸਟ ਰਿਪਲਾਈ ਨਥਿੰਗ ਬੜਾ ਪਿਆਰਾ ਜਿਹਾ ਵਿਚਾਰ ਹੈ ਠਾਕੁਰ ਸਾਹਿਬ ਹੈ ਨਾ ਜ਼ਿੰਦਗੀ ਚ ਮੈਨੂੰ ਲੱਗਦਾ ਕਿ ਕਈ ਵਾਰੀ ਏਦਾਂ ਹੋ ਜਾਂਦਾ ਹੈ ਕਿ ਜਿਹੜੇ ਸਾਨੂੰ ਕਿਸੇ ਤੋਂ ਅਸੀਂ ਬੜੇ ਬੁਰੀ ਤਰ੍ਹਾਂ ਹਰਟ ਹੁੰਦੇ ਆ ਔਰ ਜਿਹਨੇ ਕੀਤਾ ਹੁੰਦਾ ਉਹਨੂੰ ਪਤਾ ਵੀ ਨਹੀਂ ਹੁੰਦਾ ਸ਼ਾਇਦ ਉਹਦੀ ਇੰਟੈਂਸ਼ਨ ਉਹ ਨਹੀਂ ਹੁੰਦੀ ਔਰ ਫਿਰ ਉਹ ਹੀ ਸਾਨੂੰ ਪੁੱਛਦਾ ਵੀ ਕੀ ਹੋਇਆ ਤੂੰ ਰੋ ਕਿਉਂ ਰਿਹਾ ਹੈ ਨਾ ਤੇ ਫਿਰ ਅਸੀਂ ਕਹਿ ਦਈਦਾ ਅਸੀਂ ਕਹੀਏ ਵੀ ਕੀ ਫਿਰ ਇਹੀ ਕਹਿ ਦਿੰਦੇ ਆ ਵੀ ਨਹੀਂ ਜੀ ਕੁਛ ਨਹੀਂ ਹੋਇਆ
ਨਹੀਂ ਬਿਲਕੁਲ ਜਿਹੜੇ ਜੀ ਕਿਸੇ ਨੂੰ ਕਹਿੰਦੇ ਤੁਸੀਂ ਓਦਾਂ ਫਿਜ਼ੀਕਲੀ ਇੱਕ ਥੱਪੜ ਮਾਰ ਦੋ ਗੱਲ ਲੱਗ ਗਿਆ ਪਰ ਜਦ ਕਿਸੇ ਦੇ ਦਿਲ ਨੂੰ ਠੇਸ ਪਹੁੰਚਾਉਂਦੇ ਤਾਂ ਉਸ ਤੋਂ ਵੱਡਾ ਕੋਈ ਦੁੱਖ ਨਹੀਂ ਹੈ ਔਰ ਇਹੀ ਇਸ ਦੁਨੀਆਂ ਚ ਸੰਸਾਰ ਵਿੱਚ ਵਿਚਰਦੇ ਹੋਏ ਸਾਨੂੰ ਖਿਆਲ ਰੱਖਣਾ ਚਾਹੀਦਾ ਕਿ ਸਾਡੇ ਆਲੇ ਦੁਆਲੇ ਜਿੰਨੇ ਸਾਡੇ ਕਰੀਬੀ ਨੇ ਜਿੰਨੇ ਸਾਡੇ ਜਾਣ ਪਛਾਣ ਦੇ ਜਿਹੜਾ ਸਾਨੂੰ ਮਿਲਦਾ ਆ ਕਿਤੇ ਅਣਗਹਿਲੀ ਵਿੱਚ ਅਸੀਂ ਉਹਨਾਂ ਦੇ ਉਹਨਾਂ ਦੇ ਦਿਲ ਨੂੰ ਨਾ ਠੇਸ ਲਾਈਏ ਤੇ ਅੱਜ ਦੀ ਜਿਹੜੀ ਲਾਈਫ ਹੈ ਇਹਦੀ ਸਭ ਤੋਂ ਵੱਡੀ ਚੁਣੌਤੀ ਹੈ ਕਿ ਚਲਦੇ ਫਿਰਦੇ ਆਸੇ ਪਾਸੇ ਅਸੀਂ ਇਸ ਚੀਜ਼ ਦਾ ਹਮੇਸ਼ਾ ਖਿਆਲ ਰੱਖੀਏ ਕਿਉਂਕਿ ਜਿਹੜੀ ਦਿਲ ਨੂੰ ਠੇਸ ਲੱਗਦੀ ਹੈ ਉਹ ਬੜੀ ਦੂਰ ਤੱਕ ਜਾਂਦੀ ਹੈ ਇਸ ਲਈ ਸਭਨਾਂ ਨਾਲ ਪਿਆਰ ਵੰਡੀਏ ਸਾਰਿਆਂ ਨਾਲ ਮਿਲ ਕੇ ਖੜੀਏ ਇਹੀ ਜ਼ਿੰਦਗੀ ਦਾ ਪਰਪਸ ਹੋਣਾ ਚਾਹੀਦਾ ਜੀ
ਬਿਲਕੁਲ ਇੱਕ ਜਿਹੜੇ ਆਮ ਇਨਸਾਨਾਂ ਨਾਲ ਵਰਤਣਾ ਮੈਨੂੰ ਯਾਦ ਹੈ ਕਿ ਜਦੋਂ ਅਸੀਂ ਹੁਣ ਗੱਲ ਉਹੀ ਚੱਲ ਰਹੀ ਹੈ ਕਿ ਮਾਤਾ ਪਿਤਾ ਜੀ ਦੀ ਜਾਂ ਬੱਚਿਆਂ ਦੀ ਮੈਨੂੰ ਯਾਦ ਹੈ ਕਿ ਜਦੋਂ ਛੋਟੇ ਹੋਈਦਾ ਸੀਗਾ ਤੇ ਸ਼ਾਮ ਦੇ ਵੇਲੇ ਕਿਸੇ ਦਰਖਤ ਨੂੰ ਜਾਂ ਬੂਟੇ ਨੂੰ ਹੱਥ ਲਗਾਉਣਾ ਨਾ ਈਵਨ ਹੱਥ ਲਗਾਉਣਾ ਫੁੱਲ ਤੋੜਨਾ ਨੀ ਤੇ ਜਿਹੜੇ ਬਜ਼ੁਰਗ ਹੁੰਦੇ ਸੀ ਉਹਨਾਂ ਨੇ ਕਹਿਣਾ ਵੀ ਇਹਨਾਂ ਨੂੰ ਸ਼ਾਮ ਦੇ ਵੇਲੇ ਹੱਥ ਨੀ ਲਗਾਈਦਾ ਇਹਨਾਂ ਨੂੰ ਹਰਟ ਨੀ ਕਰੀਦਾ ਇਹ ਸੌਂ ਜਾਂਦੇ ਇਹਨਾਂ ਦੇ ਸੌਣ ਦਾ ਟਾਈਮ ਹੋ ਜਾਂਦਾ ਸੋ ਇੱਕ ਪੇਰੈਂਟਸ ਜਿਹੜੇ ਹਰ ਤਰ੍ਹਾਂ ਨਾਲ ਇਹ ਸਮਝਾਉਣ ਦੀ ਕੋਸ਼ਿਸ਼ ਕਰਦੇ ਹੁੰਦੇ ਸੀ ਕਿ ਬੀ ਜੈਂਟਲ ਹਰ ਕਿਸੇ ਦੇ ਨਾਲ ਤੁਸੀਂ ਕਿਸ ਤਰ੍ਹਾਂ ਈਵਨ ਪ੍ਰਕਿਰਤੀ ਹੈ ਉਹ ਇੱਕ ਇਹ ਨਹੀਂ ਕਿ ਆਮ ਰਿਸ਼ਤੇ ਆ ਜਾਂ ਅਸੀਂ ਆਪਸ ਚ ਇਨਸਾਨਾਂ ਨੇ ਵਰਤਣਾ ਕਿ ਕਿਸ ਤਰ੍ਹਾਂ ਤੁਸੀਂ ਇਸ ਪ੍ਰਕਿਰਤੀ ਨਾਲ ਵੀ ਬੜੇ ਆਰਾਮ ਨਾਲ ਔਰ ਬੜੇ ਜੈਂਟਲੀ ਤੁਸੀਂ ਵਿਵਹਾਰ ਕਰਨਾ। ਸੋ ਮਾਤਾ ਪਿਤਾ ਦੀ ਗੱਲ ਚੱਲ ਰਹੀ ਹੈ ਤੇ ਗੱਲਾਂ ਚ ਯਾਦ ਆ ਗਿਆ ਕਿ ਮਾਂ ਪਿਓ ਦੀਆਂ ਕਈਆਂ ਗੱਲਾਂ ਸਾਰੀ ਉਮਰ ਯਾਦ ਰਹਿੰਦੀਆਂ ਨੇ।
ਬਿਲਕੁਲ ਸਹੀ ਕਹਿ ਰਹੇ ਤੁਸੀਂ ਕਿਉਂਕਿ ਉਹ ਇਹੋ ਜਿਹੇ ਸੱਚ ਹੁੰਦੇ ਨੇ ਸਾਨੂੰ ਜਿੱਦਾਂ ਜਿੱਦਾਂ ਅਸੀਂ ਜ਼ਿੰਦਗੀ ਚ ਵਿਚਰਦੇ ਹਾਂ ਸਾਨੂੰ ਸਾਰੇ ਸੱਚ ਸਾਡੇ ਸਾਹਮਣੇ ਆਉਂਦੇ ਨੇ ਔਰ ਅਸੀਂ ਮਹਿਸੂਸ ਕਰਦੇ ਜਿੱਦਾਂ ਤੁਸੀਂ ਥੋੜੀ ਦੇਰ ਪਹਿਲਾਂ ਗੱਲ ਕੀਤੀ ਕਿ ਤੁਸੀਂ ਆਪ ਫਾਦਰ ਬਣਦੇ ਆ ਆਪ ਮਦਰ ਬਣਦੇ ਆ ਤੇ ਤੁਹਾਨੂੰ ਆਪਣੇ ਪੇਰੈਂਟਸ ਦੀ ਜਿਹੜੀ ਆ ਸਾਰੀਆਂ ਕਈਆਂ ਹੋਈਆਂ ਗੱਲਾਂ ਅੱਗੇ ਆਉਂਦੀਆਂ ਨੇ ਔਰ ਤੁਸੀਂ ਸਮਝਦੇ ਕਿ ਹਾਂ ਉਹ ਠੀਕ ਕਹਿੰਦੇ ਸੀਗੇ।
ਬਿਲਕੁਲ ਬਿਲਕੁਲ ਤੇ ਨਾਲ ਇਹਨਾਂ ਨੇ ਦੋ ਵਿਚਾਰ ਹੋਰ ਕੀਤੇ ਜੀ। ਇਹਨਾਂ ਨੇ ਲਿਖਿਆ ਕਿ ਹਰ ਬੇਟੀ ਕੇ ਭਾਗਿਆ ਮੇ ਪਿਤਾ ਹੋਤਾ ਹੈ ਪਰ ਪਿਤਾ ਕੇ ਭਾਗਿਆ ਮੇ ਬੇਟੀ ਹਰ ਪਿਤਾ ਕੇ ਭਾਗਿਆ ਮੇ ਬੇਟੀ ਨਹੀਂ ਹੋਤੀ। ਸੋ ਬਿਲਕੁਲ ਜੀ ਬੜੇ ਅੱਛੇ ਵਿਚਾਰ ਨੇ ਤੇ ਇਹਨਾਂ ਨੇ ਅੱਗੇ ਲਿਖਿਆ ਕਿ ਜੇ ਵਿਆਹ ਤੋਂ ਬਾਅਦ ਵੀ ਕੁੜੀ ਨੂੰ ਮਾਂ ਬਾਪ ਕੋਲ ਰੱਖਣ ਦਾ ਹੱਕ ਹੁੰਦਾ ਤੇ ਦਾਅਵੇ ਦੀ ਗੱਲ ਹੈ ਕਿ ਦੁਨੀਆਂ ਵਿੱਚ ਕੋਈ ਵੀ ਬਿਰਧ ਆਸ਼ਰਮ ਨਹੀਂ ਸੀ ਹੋਣਾ। ਸੋ ਜੀ ਔਰ ਪਰ ਕਈ ਵਾਰੀ ਇਹ ਹੋ ਜਾਂਦਾ ਚੰਨਾ ਸਾਹਿਬ ਕਿ ਕਈ ਵਾਰੀ ਏਦਾਂ ਹੁੰਦਾ ਕਈ ਵਾਰੀ ਕਿ ਜ਼ਿਆਦਾਤਰ ਏਦਾਂ ਹੁੰਦਾ ਕਿ ਜਿਹੜੇ ਮਾਂ ਬਾਪ ਹੁੰਦੇ ਉਹਨਾਂ ਨੂੰ ਹਮੇਸ਼ਾ ਇਹੀ ਲੱਗਦਾ ਕਿ ਜਿਹੜਾ ਮੁੰਡੇ ਦਾ ਘਰ ਆ ਉਹ ਹੀ ਉਹਨਾਂ ਦਾ ਆ। ਉਹ ਖੁਦ ਨਹੀਂ ਐਕਸੈਪਟ ਕਰ ਪਾਉਂਦੇ ਕਿ ਕੁੜੀ ਵੀ ਓਦਾਂ ਹੀ ਆ ਜਿੱਦਾਂ ਮੁੰਡਾ ਆ। ਸੋ ਮੈਨੂੰ ਲੱਗਦਾ ਇੱਥੇ ਕਿਤੇ ਨਾ ਕਿਤੇ ਜਿਹੜੇ ਮਾਂ ਬਾਪ ਆ ਉਹਨਾਂ ਨੂੰ ਵੀ ਆਪਣੀ ਸੋਚ ਥੋੜੀ ਬਦਲਣੀ ਚਾਹੀਦੀ ਹੈ। ਸੋ ਜੇ ਉਹਨਾਂ ਦਾ ਓਨਾ ਮੁੰਡਾ ਤੇ ਓਨਾ ਹੀ ਕੁੜੀ ਵੀ ਹੈਗੀ ਆ। ਸੋ ਕੁੜੀ ਦੇ ਨਾਲ ਵੀ ਓਨਾ ਹੀ ਉਹਨਾਂ ਨੂੰ ਹੱਕ ਜਤਾਉਣਾ ਚਾਹੀਦਾ ਜੇ ਕੁੜੀ ਆਪਣਾ ਓਨਾ ਹੀ ਹੱਕ ਆਪਣੇ ਮਾਂ ਬਾਪ ਤੇ ਰੱਖਦੀ ਹੈ। ਸੋ ਇਹ ਵੀ ਜੇ ਸੋਚ ਚੇਂਜ ਕਰਨ ਮਾਂ ਬਾਪ ਕਿਤੇ ਤੇ ਫੇਰ ਵੀ ਮੈਨੂੰ ਲੱਗਦਾ ਕਿ ਜਿਹੜਾ ਇਹ ਕੁੜੀਆਂ ਤੇ ਮੁੰਡਿਆਂ ਵਾਲਾ ਇਹ ਹਿਸਾਬ ਚੱਲਦਾ ਆ ਰਿਹਾ ਉਹ ਵੀ ਕਿਤੇ ਨਾ ਕਿਤੇ ਜ਼ਰੂਰ ਖਤਮ ਹੋਏਗੀ। ਸੋ ਇਹਨਾਂ ਨੇ ਜੀ ਨਾਲ ਹੀ ਠਾਕੁਰ ਸਾਹਿਬ ਲਿਖਿਆ ਕਿ ਡਿਸਕਸ਼ਨ ਗੋਇੰਗ ਇਜ਼ ਵੈਲ। ਸੋ ਤੁਹਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਨਾਲ ਹੀ ਜੀ ਧਨੀ ਸਾਹਿਬ ਫਿਰ ਤੋਂ ਜੁੜੇ ਨੇ ਜੀ ਸਾਡੇ ਨਾਲ ਤੇ ਇਹਨਾਂ ਨੇ ਲਿਖਿਆ ਕਿ ਚਪੇੜਾਂ ਵਾਲੀ ਗੱਲ ਕੀਤੀ ਜੀ ਤੁਸੀਂ ਕਹਿੰਦੇ ਬਹੁਤ ਹਾਸਾ ਆਇਆ ਮੈਨੂੰ ਵੀ ਬਹੁਤ ਵੱਜੀਆਂ ਆ। ਧਨੀ ਸਾਹਿਬ ਗੱਲ ਇਹ ਆ ਫਿਰ ਹਾਸਾ ਤੇ ਹੁਣ ਹੀ ਆਉਂਦਾ ਉਹ ਵੇਲਾ ਯਾਦ ਕਰੋ ਫਿਰ ਜਦੋਂ ਪੈਂਦੀਆਂ ਸੀਗੀਆਂ ਤੇ ਕਿੰਨਾ ਰੋਣਾ ਨਿਕਲਦਾ ਸੀ।
ਤੁਸੀਂ ਉਹ ਦੇਖਿਆ ਇੱਕ ਮੈਂ ਛੋਟਾ ਜਿਹਾ ਸਮਾਂ ਰੋਕਾਂਗਾ ਉਹਦੇ ਤੁਸੀਂ ਦੇਖਿਆ ਹੋਣਾ ਕਿ ਛੋਟੇ ਬੱਚੇ ਹੁੰਦੇ ਨੇ ਮੈਂ ਤੁਹਾਡੇ ਨਾਲ ਹੁਣ ਇੱਕ ਬੜੀ ਪਿਆਰੀ ਗੱਲ ਮੈਨੂੰ ਯਾਦ ਆਉਂਦੀ ਪਈ ਹੈ ਮੇਰੇ ਬੇਟੇ ਦੋਨੋਂ ਵੱਡੇ ਬੇਟੇ ਦਾ ਨਾਮ ਜਸਜੀਤ ਸਿੰਘ ਠਾਕੁਰ ਹੈ ਛੋਟੇ ਦਾ ਨਿਰਭੈ ਠਾਕੁਰ ਹੈ ਤੇ ਜਿਹੜਾ ਵੱਡਾ ਬੇਟਾ ਸੀ ਜੀ ਜਦ ਛੋਟੇ ਹੁੰਦੇ ਆ ਸਕੂਲ ਜਾਣ ਲੱਗੇ ਨਾ ਤੇ ਸਕੂਲ ਦਾ ਪ੍ਰੈਸ਼ਰ ਇੰਨਾ ਹੁੰਦਾ ਇੰਡੀਆ ਵਿੱਚ ਤੁਹਾਨੂੰ ਪਤਾ ਹੀ ਹੈ ਸਕੂਲ ਦਾ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਤੇ ਉਹ ਨਵਾਂ ਨਵਾਂ ਬੇਚਾਰਾ ਕਿੰਡੀ ਵਿੱਚ ਜਾਣਾ ਸ਼ੁਰੂ ਕੀਤਾ ਉਹਨੇ ਤੇ ਆਇਆ ਘਰੇ ਆ ਕੇ ਕਿਸੇ ਗੱਲ ਤੇ ਰੁੱਸ ਬੈਠਾ ਤੇ ਰੋਣ ਲੱਗ ਗਿਆ ਜਦੋਂ ਬੱਚੇ ਰਾਸਾ ਜਿਹਾ ਪਾ ਕੇ ਬਹਿ ਜਾਂਦੇ ਨੇ ਉਹ ਰੋਂਦਾ ਰਿਹਾ ਰੋਂਦਾ ਰਿਹਾ ਰੋਂਦੇ ਰੋਂਦੇ ਨੂੰ ਨੀਂਦ ਆ ਗਈ ਜੀ ਤੇ ਹੰਝੂ ਗੱਲਾਂ ਤੇ ਸੁੱਕ ਗਏ ਤੇ ਅਸੀਂ ਮੈਂ ਐਜ਼ ਏ ਫਾਦਰ ਤੇ ਵਾਈਫ ਉੱਥੇ ਬੈਠੇ ਅਸੀਂ ਗੱਲਾਂ ਕਰ ਰਹੇ ਤੇ ਉਹ ਨੀਂਦ ਵਿੱਚ ਨਾ ਉਹਨੂੰ ਕਿਤੇ ਮਤਲਬ ਉਹਨੇ ਯੋਨਿੰਗ ਕੀਤੀ ਉਬਾਸੀ ਲਈ ਤੇ ਉਬਾਸੀ ਲੈ ਕੇ ਨਾ ਨੀਂਦ ਚ ਕਹਿੰਦਾ ਐਕਸਕਿਊਜ਼ ਮੀ ਮੈਂ ਵਾਈਫ ਨੂੰ ਕਿਹਾ ਮੈਂ ਕਿਹਾ ਦੇਖੋ ਇੰਨਾ ਪ੍ਰੈਸ਼ਰ ਹੈ ਸਕੂਲ ਦਾ ਐਸੀ ਕੇਸ ਨਹੀਂ ਜਾਣੀ ਚਾਹੀਦੀ ਕਿਤੇ
ਔਰ ਠਾਕੁਰ ਸਾਹਿਬ ਪਤਾ ਕੀ ਗੱਲ ਹੈ ਮੈਨੂੰ ਇੱਕ ਯਾਦ ਆਉਂਦੀ ਹੈ ਕਿ ਉੱਥੇ ਚਲੋ ਮੈਂ ਇੱਕ ਟੀਚਰ ਵੀ ਰਹੀ ਆ ਜਾਂ ਉੱਥੇ ਸਕੂਲਾਂ ਦੇ ਵਿੱਚ ਪੜ੍ਹੀ ਵੀ ਆ ਇੱਕ ਬੱਚੇ ਨੂੰ ਏਦਾਂ ਫੌਜੀ ਵਾਂਗੂ ਤਿਆਰ ਕਰਦੇ ਆ ਨਾ ਕਿ ਉਹ ਨਰਸਰੀ ਯੂਪੀ ਦੇ ਬੱਚੇ ਆ ਉਹਨਾਂ ਨੇ ਪਾਣੀ ਪੀਣ ਤੱਕ ਵੀ ਜਾਣਾ ਜਾਂ ਇਸ ਰੂਮ ਚ ਉੱਥੇ ਤੱਕ ਜਾਣਾ ਔਰ ਲਾਈਨ ਚ ਹੱਥ ਉਹਨਾਂ ਦੇ ਬਿਲਕੁਲ ਪਿੱਛੇ ਯਾਨੀ ਕਿੱਥੇ ਉਹ ਗੱਲ ਰਹਿ ਗਈ ਕਿ ਉਨਕੇ ਨੰਨੇ ਹੱਥੋਂ ਕੋਈ ਚਾਂਦ ਸਿਤਾਰੇ ਛੂਨੇ ਦੋ ਕਿੱਥੇ ਛੂ ਲੈਣਗੇ ਉਹ ਜਿੱਥੇ ਉਹਨਾਂ ਦੇ ਹੱਥ ਹੀ ਬੰਨੇ ਉਹ ਵਿਚਾਰੇ ਅਟੈਂਸ਼ਨ ਤੇ ਸੈਨੇਟਿਜ਼ ਤੋਂ ਇਲਾਵਾ ਕੁਛ ਕਰ ਹੀ ਨਹੀਂ ਸਕਦੇ ਹੋਰ ਹੈਨਾ। ਸੋ ਐਜ਼ ਮੈਂ ਉੱਥੇ ਬੀਇੰਗ ਅ ਮਿਊਜ਼ਿਕ ਟੀਚਰ ਜੋਬ ਕਰਦੀ ਰਹੀ ਹਾਂ। ਸੋ ਬਾਕੀ ਇੱਕ ਇਹ ਹੀ ਇਹੋ ਜਿਹਾ ਸਬਜੈਕਟ ਹੁੰਦਾ ਜਿਹਦੇ ਵਿੱਚ ਤੁਸੀਂ ਬੜੇ ਆਰਾਮ ਨਾਲ ਹੈਨਾ ਇੰਜੋਏ ਕਰ ਸਕਦੇ ਆ ਪਰ ਉੱਥੇ ਵੀ ਉਹਨਾਂ ਟੀਚਰਸ ਦੇ ਉੱਤੇ ਇੰਨਾ ਪ੍ਰੈਸ਼ਰ ਹੁੰਦਾ ਸੀਗਾ ਕਿ ਹਾਂ ਤੁਹਾਡੀ ਕਲਾਸ ਜਿਹੜੀ ਆ ਉਹ ਕੀ ਪਰਫਾਰਮ ਕਰਦੀ ਆ ਔਰ ਕਈ ਵਾਰੀ ਮਿਊਜ਼ਿਕ ਦਾ ਲੈਸਨ ਹੀ ਵਿਚਾਰਾ ਮੈਨੂੰ ਇਹ ਲੱਗਦਾ ਸੀ ਕਿ ਇਹ ਵੀ ਮੈਥ ਸਾਇੰਸ ਵਾਲਾ ਹਿਸਾਬ ਹੋ ਗਿਆ ਇਹਦਾ ਵੀ ਕਿ ਇੰਨਾ ਜ਼ਿਆਦਾ ਪ੍ਰੈਸ਼ਰ ਆ। ਹੁਣ ਤੁਸੀਂ ਸੋਚੋ ਕਿ ਮਿਊਜ਼ਿਕ ਦਾ ਇੰਨਾ ਪ੍ਰੈਸ਼ਰ ਮੈਨੂੰ ਮਹਿਸੂਸ ਹੁੰਦਾ ਸੀ ਬੱਚਿਆਂ ਤੇ ਹੈ ਤੇ ਬਾਕੀ ਸਬਜੈਕਟ ਦਾ ਉੱਥੇ ਕੀ ਹਿਸਾਬ ਹੋਵੇਗਾ। ਜੀ ਤੇ ਧਨੀ ਸਾਹਿਬ ਦੇ ਨਾਲ ਹੀ ਜੀ ਇੱਕ ਵਿਚਾਰ ਭੇਜਿਆ ਹੈ ਮੈਸੇਜ ਲਿਖਿਆ ਹੋਇਆ ਜੀ ਕਹਿੰਦੇ ਕਿ ਕਈ ਵਾਰ ਅਲਫਾਜ਼ ਹੀ ਕਾਫੀ ਨਹੀਂ ਹੁੰਦੇ ਕਿਸੇ ਨੂੰ ਸਮਝਾਉਣ ਲਈ ਕਦੇ 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 ਚਪੇੜਾਂ ਵੀ ਛੱਡਣੀਆਂ ਪੈਂਦੀਆਂ ਨੇ। ਬਸ ਜੀ ਅਸੀਂ ਤੇ ਚਪੇੜਾਂ ਨਹੀਂ ਸਮਝਾਏ ਹੋਏ ਆ ਧਨੀ ਸਾਹਿਬ ਦੇਖ ਲੋ
ਚਪੇੜਾਂ ਵਾਲੇ ਦੇਖੋ ਕਿੱਥੇ ਬੈਠੇ ਨੇ
ਬਿਲਕੁਲ ਬਿਲਕੁਲ ਤੇ ਨਾਲ ਹੀ ਇਹਨਾਂ ਨੇ ਠਾਕੁਰ ਸਾਹਿਬ ਤੁਹਾਨੂੰ ਕੰਗ੍ਰੈਟਸ ਕਹੀਆਂ ਨੇ ਬੱਚਿਆਂ ਦੀ ਸਫਲਤਾ ਦੇ ਲਈ।
ਵੈਰੀ ਮਚ ਜੀ, ਥੈਂਕ ਯੂ ਵੈਰੀ ਮਚ, ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਜੀ।
ਜੀ, ਸੋ ਅਵਤਾਰ ਸਿੰਘ ਹੁਣਾਂ ਦੇ ਦੇ ਥਰੂ ਮੈਨੂੰ ਟੈਲੀਗ੍ਰਾਮ ਤੋਂ ਮੈਸੇਜ ਆਇਆ ਜੀ, ਕਹਿੰਦੇ ਸੁਪ੍ਰੀਤ ਜੀ, ਆਈ ਐਮ ਫਰੋਮ ਨਿਊ ਸਾਊਥ ਵੇਲਸ, ਕੈਨ ਯੂ ਗਿਵ ਮੀ ਸਮ ਇਨਫੋਰਮੇਸ਼ਨ ਅਬਾਊਟ ਐਡੀਲੇਡ, ਆਈ ਐਮ ਥਿੰਕਿੰਗ ਟੂ ਮੂਵ ਦੇਅਰ, ਇਜ਼ ਇਟ ਅ ਗੁੱਡ ਪਲੇਸ। ਪ੍ਰਿਆ ਜੀ ਇਹਨਾਂ ਨੇ ਮੈਨੂੰ ਮੈਸੇਜ ਕੀਤਾ ਇਹ। ਸੋ ਬਿਲਕੁਲ ਪ੍ਰਿਆ ਜੀ, ਮੈਨੂੰ ਤੇ ਐਡੀਲੇਡ ਬਹੁਤ ਪਸੰਦ ਆ, ਮੈਂ ਤੁਹਾਨੂੰ ਕਵਾਂ ਬੜਾ ਹੀ ਕੁਆਇਟ ਜਿਹਾ ਸ਼ਹਿਰ ਹੈਗਾ ਇੱਕ। ਸੋ ਮੈਲਬਰਨ ਵੀ ਸਿਡਨੀ ਵੀ ਘੁੰਮਣ ਗਈ ਹੋਈ ਆ ਮੈਂ, ਬਾਕੀ ਸ਼ਹਿਰਾਂ ਦੇ ਵਿੱਚ ਬਹੁਤ ਖੂਬਸੂਰਤ ਨੇ, ਪਰ ਯਾ ਕਹਿ ਲਓ ਮੈਨੂੰ ਇਸ ਕਰਕੇ ਚੰਗਾ ਲੱਗਦਾ ਕਿ ਹੁਣ ਮੈਂ ਇੱਥੇ ਮੇਰਾ ਘਰ ਹੈਗਾ ਆ, ਤੇ ਇੱਕ ਘਰ ਦੀ ਜਿਹੜੀ ਜਗ੍ਹਾ ਹੁੰਦੀ ਆ ਸਭ ਨੂੰ ਪਸੰਦ ਹੁੰਦੀ ਆ, ਪਰ ਬੜਾ ਹੀ ਕੁਆਇਟ ਜਿਹਾ ਏਰੀਆ ਹੈਗਾ ਜੀ ਇਹ। ਉਹ ਬਾਕੀ ਡਿਪੈਂਡ ਕਰਦਾ ਕਿ ਤੁਹਾਡੀ ਕੀ ਸੋਚ ਹੈ, ਤੁਹਾਡੀ ਕੀ ਪਸੰਦ ਹੈ। ਜੇ ਤੁਹਾਨੂੰ ਸ਼ਹਿਰੀ ਸ਼ੋਰਗੁਲ ਪਸੰਦ ਆ ਤੇ ਫੇਰ ਮੈਨੂੰ ਲੱਗਦਾ ਇੰਨੀ ਪਰਫੈਕਟ ਪਲੇਸ ਨਹੀਂ ਹੈ ਤੁਹਾਡੇ ਲਈ, ਪਰ ਜੇ ਤੁਸੀਂ ਇੱਕ ਪੀਸਫੁਲ ਜਿਹੀ ਲਾਈਫ ਜੀਣਾ ਚਾਹੁੰਦੇ ਹੋ ਤੇ ਬੜੀ ਵਧੀਆ ਜਗ੍ਹਾ, ਕੋਈ ਸ਼ਹਿਰਾਂ ਤੇ ਟ੍ਰੈਫਿਕ ਨਹੀਂ ਦਿਸਦਾ। ਠਾਕੁਰ ਸਾਹਿਬ ਉਹੀ ਗੱਲ ਦੱਸਾਂ ਕਿ ਜਦੋਂ ਮੈਂ ਹੁਣ ਵੀ ਇੰਡੀਆ ਤੋਂ ਵਾਪਸ ਆਈ ਆ, ਮੈਂ ਹੁਣੇ ਹੁਣੇ ਇੰਡੀਆ ਤੋਂ ਵਾਪਸ ਆਈ ਤੇ ਆ ਕੇ ਇੱਥੇ ਦੀਆਂ ਸੜਕਾਂ ਦੇਖ ਕੇ ਨਾ ਫਿਰ ਏਦਾਂ ਲੱਗਦਾ ਕਿ ਕਰਫਿਊ ਲੱਗ ਗਿਆ ਇੱਥੇ ਸ਼ਾਇਦ।
ਤੁਸੀਂ ਬਿਲਕੁਲ ਠੀਕ ਆ, ਐਡਲੇਡ ਮੇਰੇ ਖਿਆਲ ਨਾਲ ਮੈਂ ਕਹਾਂਗੀ ਕਿ ਐਡਲੇਡ ਜੇ ਤੁਸੀਂ ਫੈਮਿਲੀ ਆਪਣੀ ਰੇਜ਼ ਕਰਨੀ ਹੈ ਤਾਂ ਐਡਲੇਡ ਵਰਗੀ ਜਗ੍ਹਾ ਕਿਤੇ ਨਹੀਂ, ਕਿਉਂਕਿ ਮੈਂ ਵੀ ਹੁਣ ਜਿੱਦਾਂ ਟਰੈਵਲਿੰਗ ਬੜੀ ਹੁੰਦੀ ਹੈ, ਮੈਂ ਸਾਰੀ ਸਟੇਟਸ ਵਿੱਚ ਗਿਆ, ਲਾਈਫ ਬੜੀ ਤੇਜ਼ ਹੈ। ਜੇ ਤੁਸੀਂ ਯੰਗ ਹੋ, ਤੁਸੀਂ ਹੈਪਨਿੰਗ ਲਾਈਫ ਚਾਹੁੰਦੇ ਹੋ, ਫਾਸਟ ਲਾਈਫ ਚਾਹੁੰਦੇ ਹੋ, ਸਿਡਨੀ ਮੈਲਬਰਨ ਬਹੁਤ ਅੱਛਾ ਹੈ, ਪਰ ਜੇ ਤੁਸੀਂ ਇੱਕ ਕਹਿੰਦੇ ਮਿਡਲ ਏਜ ਦੇ ਵਿੱਚੋਂ ਚਾਹੁੰਦੇ ਹੋ ਕਿ ਬੱਚਿਆਂ ਨੂੰ ਅੱਛੀ ਐਜੂਕੇਸ਼ਨ ਦੇਈਏ ਔਰ ਇੱਕ ਅੱਛਾ ਫਰੈਂਡ ਸਰਕਲ ਮੇਨਟੇਨ ਕਰੀਏ, ਤਾਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਕਰਦਾ ਹਾਂ, ਐਡਲੇਡ ਬੜੀ ਪਿਆਰੀ ਜਗ੍ਹਾ ਉਸ ਮਾਮਲੇ ਵਿੱਚ
ਜੀ। ਔਰ ਪ੍ਰਿਆ ਜੀ ਤੁਸੀਂ ਚੂਜ਼ ਕਰੋ, ਦੇਖ ਲਓ ਹੁਣ ਜਸਬੀਰ ਹੁਣਾਂ ਨੇ ਵੀ ਹਾਮੀ ਭਰ ਦਿੱਤੀ। ਸੋ ਬਿਲਕੁਲ ਜੀ ਐਡੀਲੇਡ ਬੜੀ ਵਧੀਆ ਜਗ੍ਹਾ, ਤੁਸੀਂ ਇੱਕ ਵਾਰ ਮੂਵ ਹੋਣ ਤੋਂ ਪਹਿਲਾਂ ਇਹ ਕਰ ਸਕਦੇ ਹੋ ਕਿ ਇੱਕ ਵਾਰ ਆ ਕੇ ਇੱਥੇ ਘੁੰਮ ਫਿਰ ਜਾਓ ਤੇ ਦੇਖ ਜਾਓ, ਉਸ ਤੋਂ ਬਾਅਦ ਜਿਹੜਾ ਵੀ ਡਿਸੀਜਨ ਲੈਣਾ ਉਹ ਤੁਸੀਂ ਲਓ ਆਪਣੀ ਜ਼ਿੰਦਗੀ ਦੇ ਲਈ। ਸੋ ਠਾਕੁਰ ਸਾਹਿਬ ਬਚਿੱਤਰ ਮੌਰ ਭੁੱਲਰ ਹੋਣਾਂ ਦੀ ਮੈਂ ਤੁਹਾਨੂੰ ਦੱਸ ਦਿੱਤਾ ਸੀਗਾ ਵੀ ਉਹ ਬੜੇ ਪਿਆਰੇ ਪਿਆਰੇ ਫੋਟੋ ਮੈਸੇਜਿਸ ਜਿਹੜੇ ਸਾਨੂੰ ਕਰਦੇ ਰਹਿੰਦੇ ਹਨ, ਤੇ ਹੁਣ ਵੀ ਜਿਹੜੇ ਇਹਨਾਂ ਨੇ ਮੈਸੇਜਿਸ ਕੀਤੇ ਬਿਨਾਂ ਹਾਸਾ ਨਹੀਂ ਬੰਦ ਹੋ ਰਿਹਾ। ਗਰਾਊਂਡ ਹੈ ਜੀ, ਸਕੂਲ ਵੀ ਗਰਾਊਂਡ ਹੈ ਦੁਬਾਰਾ, ਕਿਸੇ ਪ੍ਰਾਇਮਰੀ ਜਾਂ ਹਾਈ ਸਕੂਲ ਦੀ ਸਰਕਾਰੀ, ਤੇ ਜਿਹੜੇ ਮੁੰਡੇ ਆ ਜੀ ਹੈਗੇ ਕੋਈ 40 ਮੁੰਡੇ, ਉਹਨਾਂ ਨੂੰ ਮੁਰਗੇ ਬਣਾਇਆ ਹੋਇਆ, ਮੁਰਗੇ ਬਣੇ ਹੋਏ ਵਿਚਾਰੇ ਉੱਪਰ ਨੂੰ ਉਹਨਾਂ ਦੇ ਚੱਕਿਆ ਹੋਇਆ ਸਭ ਕੁਛ, ਤੇ ਜਿਹੜੀਆਂ ਕੁੜੀਆਂ ਉਹਨਾਂ ਦੀਆਂ ਉਹਨਾਂ ਦੇ ਹੱਥ ਉੱਪਰ ਨੂੰ ਚੱਕੇ ਹੋਏ ਆ ਉਹ।
ਮੈਂ ਕਹਾਂਗਾ ਭੁੱਲਰ ਸਾਹਿਬ ਉੱਥੇ ਇੰਨਾ ਉਹ ਹੁੰਦਾ ਸੀਗਾ ਕਿ ਉਹ ਕਹਿੰਦੇ ਮੁਰਗਾ ਨੀਚੇ ਨੀ ਆਉਣਾ ਚਾਹੀਦਾ, ਉੱਚਾ ਰਹਿਣਾ ਚਾਹੀਦਾ।
ਬਸ ਉਹ ਮੁਰਗੇ ਕੀ ਛਤਰ ਮੁਰਗੀ ਬਣਾਏ ਹੋਏ ਆ ਠਾਕੁਰ ਸਾਹਿਬ, ਪਰ ਇੰਨਾ ਮਜ਼ਾ ਹੁੰਦਾ ਏਦਾਂ ਦੇ ਫੋਟੋ ਮੈਸੇਜ ਦੇਖ ਕੇ ਨਾ, ਕਿਉਂਕਿ ਜ਼ਿੰਦਗੀ ਦੀ ਦੌੜ ਉਹ ਹੀ ਕਿਹਾ ਕਿ ਉਹ ਗੱਲਾਂ ਭੁੱਲ ਜਾਂਦੀਆਂ ਕਈ ਵਾਰੀ। ਹੁਣ ਆਹ ਜਿਹੜੀਆਂ ਗੱਲਾਂ ਪਈ ਉਹ ਨਿਆਣਿਆਂ ਦੇ ਹੱਥ ਵੀ ਵਿੱਚ ਕੁੜੀਆਂ ਨੂੰ, ਕਿਉਂਕਿ ਮੁਰਗੇ ਨੀ ਬਣਾਉਂਦੇ ਹੁੰਦੇ ਸੀ, ਮੁਰਗੇ ਵੈਸੇ ਬਣਾ ਵੀ ਨੀ ਸਕਦੇ ਸੀ ਕੁੜੀਆਂ ਨੂੰ, ਪਰ ਉਹਨਾਂ ਦੇ ਹੱਥ ਉੱਪਰ ਨੂੰ ਖੜੇ ਕਰਕੇ ਉਹਨਾਂ ਨੂੰ ਜਿਹੜੀ ਪਨਿਸ਼ਮੈਂਟ ਦਿੱਤੀ ਜਾਂਦੀ ਸੀ ਤੇ ਮੁੰਡਿਆਂ ਨੂੰ ਮੁਰਗੇ ਬਣਾ ਦਿੱਤਾ ਜਾਂਦਾ ਸੀ। ਸੋ ਮਜ਼ਾ ਆ ਗਿਆ ਭੁੱਲਰ ਸਾਹਿਬ। ਤੇ ਦੂਸਰੀ ਇਹਨਾਂ ਨੇ ਇੱਕ ਫੋਟੋ ਭੇਜੀ ਹੈ ਜੀ, ਪੰਜਾਬ ਰੋਡਵੇਜ ਨਵਾਂ ਸ਼ਹਿਰ ਦੀ ਬੱਸ ਆ, ਪਤਾ ਨੀ ਵੀ ਕਿਹੜੇ ਸੰਨ ਦੀ ਹੋਣੀ ਹੈ ਇਹ, ਲਾਲ ਜੇ ਰੰਗ ਦੀ ਬੱਸ ਹੈ ਤੇ ਪੁੱਛੋ ਨਾ ਤੁਸੀਂ ਵੀ ਕਿੱਦਾਂ, ਜਿੱਦਾਂ ਸਮੋਸੇ ਦੇ ਵਿੱਚ ਆਲੂ ਹੁੰਦੇ ਆ ਏਦਾਂ ਭਰੇ ਹੋਏ ਆ, ਉੱਪਰ ਛੱਤ ਦੇ ਉੱਤੇ ਵੀ ਲਟਕੇ ਹੋਏ ਆ ਬੰਦੇ ਤੇ ਵਿੱਚ ਵੀ। ਸੋ ਜੀ ਇਹ ਜਿਹੜੇ ਨਜ਼ਾਰੇ ਆ ਇਹ ਸਾਨੂੰ ਪੰਜਾਬ ਚੋਂ ਹੀ ਲੱਭ ਸਕਦੇ ਆ। ਸੋ ਦੇਖ ਲਓ ਜੀ ਜਿਹੜੀਆਂ ਚੀਜ਼ਾਂ ਸਾਨੂੰ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਕਦੀ ਮਾੜੀਆਂ ਲੱਗਦੀਆਂ ਸੀ ਠਾਕੁਰ ਸਾਹਿਬ, ਉਹਨਾਂ ਫੋਟੋਆਂ ਨੂੰ ਦੇਖ ਕੇ ਵੀ ਹੁਣ ਰੂਹ ਖੁਸ਼ ਹੋ ਜਾਂਦੀ ਹੈ।
ਬਿਲਕੁਲ ਸਹੀ, ਮੈਂ ਨਾਲ ਇਸ ਗੱਲ ਤੇ ਇੱਕ ਵਿਚਾਰ ਤੁਹਾਡੇ ਨਾਲ ਸਾਂਝਾ ਕਰਾਂਗਾ ਸੁੱਖ, ਕਿ ਤੁਸੀਂ ਦੇਖੋ ਕਿ ਅੱਜ ਜਿਹੜੀ ਜ਼ਿੰਦਗੀ ਹੈ ਨਾ ਉਹ ਹੈ ਪ੍ਰੈਜੈਂਟੇਸ਼ਨ ਤੇ ਆ ਗਈ ਵੀ ਕਿੰਨਾ ਅੱਛਾ, ਇਹ ਜਿਹੜੀਆਂ ਚੀਜ਼ਾਂ ਨੇ ਠੇਠ ਦੇਸੀ ਨੇ ਔਰ ਤਾਂ ਹੀ ਸਾਡੇ ਦਿਲ ਨੂੰ ਛੂੰਦੀਆਂ ਨੇ। ਜਿੱਦਾਂ ਤੁਸੀਂ ਇਹ ਬੱਚਿਆਂ ਦੀ ਇੱਕ ਫੋਟੋ ਦਾ ਜ਼ਿਕਰ ਕੀਤਾ ਤੇ ਜਿੱਦਾਂ ਤੁਸੀਂ ਬੱਸ ਦਾ ਜ਼ਿਕਰ ਕੀਤਾ, ਉਹਦੇ ਵਿੱਚ ਜੇ ਤੁਸੀਂ ਕੋਈ ਬਰਾਤ ਬੱਸ ਦੀ ਉੱਪਰ ਥੱਕ ਕੇ ਬਹਿ ਕੇ ਅਟੈਂਡ ਨਹੀਂ ਕੀਤੀ ਤਾਂ ਤੁਸੀਂ ਕੀ ਅਟੈਂਡ ਕੀਤਾ? ਦੇਖੇ ਤਾਂ ਵੱਡੀਆਂ ਵੱਡੀਆਂ ਗੱਡੀਆਂ, ਵੱਡੇ ਵੱਡੇ ਮਹਿਲ ਨੇ, ਪਰ ਉਹ ਜਿਹੜੀ ਜੀ ਓਰਿਜਨੈਲਿਟੀ ਸੀਗੀ ਜਿਹੜੀ ਦਿਲ ਦੇ ਕਰੀਬ ਸੀਗੀ ਨਾ ਜੀ, ਉਹਨਾਂ ਚੀਜ਼ਾਂ ਦੇ ਵਿੱਚ ਸੀਗੀ। ਬਾਕੀ ਸਮਾਂ ਬਦਲ ਰਿਹਾ, ਜ਼ਿੰਦਗੀ ਬਦਲ ਰਹੀ ਹੈ, ਪਰ ਦਿਲ ਦੀ ਕਿਤੇ ਜਿਹੜੀ ਸਾਂਝ ਹੈ ਨਾ ਉਹਨਾਂ ਪੁਰਾਣੀਆਂ ਚੀਜ਼ਾਂ ਨਾਲ ਅੱਜ ਵੀ ਉਨੀ ਹੋਈ ਹੈ ਜਿੰਨੀ ਉਸ ਵੇਲੇ ਸੀ।
ਬਿਲਕੁਲ ਬਿਲਕੁਲ ਠਾਕੁਰ ਸਾਹਿਬ। ਸੋ ਜਿਵੇਂ ਮੈਨੂੰ ਯਾਦ ਹੈ ਕਿ ਉਸ ਅੱਜ ਕੱਲ ਸਾਡੇ ਘਰ ਮਹਿਮਾਨ ਆਉਂਦਾ ਤੇ ਸਾਨੂੰ ਇਹ ਹੁੰਦਾ ਫਿਰ ਕੀ ਬਣਾਈਏ ਖਾਣੇ ਦੇ ਵਿੱਚ, ਕੀ ਰੱਖੀਏ, ਹੈ ਨਾ, ਪਹਿਲਾਂ ਸਟਾਰਟਰ ਕੀ ਹੋਵੇ ਤੇ ਉਸ ਤੋਂ ਬਾਅਦ ਮੇਨ ਕੋਰਸ ਕੀ ਹੋਣ, ਕਿੱਥੇ ਪਤਾ ਹੁੰਦਾ ਸੀਗਾ ਸਾਡੇ ਮਾਂ ਬਾਪ ਨੂੰ ਜਾਂ ਬਚਪਨ ਦੇ ਵਿੱਚ। ਮੈਨੂੰ ਯਾਦ ਹੈ ਕਿ ਪੀਪੇ ਪਰਵਾ ਕੇ ਬਿਸਕੁਟਾਂ ਦੇ ਰੱਖ ਲਈਦੇ ਸੀ ਜਾਂ ਫਿੰਨੀਆਂ ਬਣਾ ਕੇ ਰੱਖ ਲੈਣੀਆਂ, ਤੇ ਜਦੋਂ ਕਿਸੇ ਨੇ ਆਉਣਾ ਜੇ ਕੋਈ ਆਮ ਜਿਹਾ ਪਰਾਹੁਣਾ ਆ ਗਿਆ ਤੇ ਚਾਹ ਦੇ ਨਾਲ ਉਹ ਬਿਸਕੁਟ ਕੱਢ ਕੇ ਰੱਖ ਦੇ ਲੈਂਦੇ ਸੀ, ਤੇ ਜੇ ਕੋਈ ਥੋੜਾ ਵਧੀਆ ਪਰਾਹੁਣਾ ਆ ਗਿਆ ਤੇ ਫਿਰ ਪੀਪੇ ਚੋਂ ਭਿੰਨੀਆਂ ਕੱਢ ਕੇ ਲੈ ਆਉਣੀਆਂ। ਸੋ ਕਿੰਨੀ ਸਿੰਪਲ ਜਿਹੀ ਸਾਦਾ ਜਿਹੀ ਜ਼ਿੰਦਗੀ ਸੀ, ਕੋਈ ਖਾਸ ਜ਼ਰੂਰਤਾਂ ਨਹੀਂ ਸੀਗੀਆਂ, ਔਰ ਫਿਰ ਵੀ ਖੁਸ਼ ਰਹੀਦਾ ਸੀ, ਦੜੰਗੇ ਲਾਉਂਦੇ ਰਹੀਦਾ ਸੀ।
ਨਾਲੇ ਹੁਣ ਇਹ ਹੈ ਨਾ ਜੀ, ਜੇ ਤੁਸੀਂ ਜਾਓ ਕਿਤੇ ਵੀ ਜਾਓ, ਸੋਸਾਇਟੀ ਚ ਵਿਚਰਦੇ ਹੋਏ, ਪਤਾ ਨੀ ਇਹ ਪਾਰਟ ਹੀ ਬਣ ਗਿਆ ਸਾਡੀ ਲਾਈਫ ਦਾ, ਪਰ ਤੁਹਾਨੂੰ 10 ਡਿਸ਼ਿਜ਼ ਮਿਲਣਗੀਆਂ ਰੱਖੀਆਂ ਹੋਈਆਂ ਟੇਬਲ ਤੇ, ਕਿਸੇ ਵੀ ਡਿਸ਼ ਦੇ ਵਿੱਚ ਸਾਈਡ ਦੇ ਕਿਤੇ ਪਿਆ ਭਾਵ ਨੀ ਮਿਲਦਾ।
ਹਾਂਜੀ,
ਉਹ ਭਾਵ ਨੀ ਮਿਲਦਾ। ਉਹ ਟਾਈਮ ਹੁੰਦੇ ਸੀ ਜਦ ਰੈਲੇਟਿਵ ਜਾਂ ਤੁਹਾਡੇ ਰਿਸ਼ਤੇਦਾਰ ਅਚਾਨਕ ਆ ਜਾਂਦੇ ਸੀ, ਤਦ ਇੰਨਾ ਇੰਨੀ ਤਕਲੀਫ਼ ਨੀ ਹੁੰਦੀ ਸੀ, ਤਦ ਅਸੀਂ ਇੰਨੇ ਘਬਰਾਉਂਦੇ ਨੀ ਸੀ। ਹੁਣ ਪਤਾ ਹੁੰਦਾ ਕਿਸੇ ਨੇ ਆਉਣਾ ਤਦ ਹੀ ਘਬਰਾਏ ਬੈਠੇ ਹੁੰਦੇ ਆ, ਕੀ ਬਣਾਈਏ ਯਾਰ, ਉਹ ਕਿਤੇ ਬੁਰਾ ਨਾ ਮੰਨ ਜਾਵੇ, ਉਹ ਚੰਗਾ ਨਾ ਮੰਨ ਜਾਵੇ, ਭਾਵ ਖਤਮ ਹੋ ਗਿਆ ਜੀ। ਬਾਕੀ ਇਹ ਹੈ ਕਿ ਕਾਗਜ਼ ਦੀ ਚੀਜ਼ਾਂ ਨੇ ਤੇ ਉਹਨਾਂ ਦੇ ਅੱਜ ਕੱਲ੍ਹ ਤਾਂ ਤੁਸੀਂ ਕਿਤੇ ਜਾਓ ਤਾਂ ਤੁਸੀਂ ਇੰਨੇ ਕਨਫਿਊਜ਼ ਹੋ ਜਾਂਦੇ ਵੀ ਕਿਹੜੀ ਡਿਸ਼ ਖਾਵਾਂ ਕਿਹੜੀ ਨਾ ਖਾਵਾਂ, 15 ਵੀ ਬਣਾ ਕੇ ਹੋ ਜਾਣਾ।
ਬਿਲਕੁਲ ਬਿਲਕੁਲ, ਹਾਲ ਸੀ ਮੈਂ ਵਿਆਹ ਖਾ ਕੇ ਆਈ ਹਾਂ ਠਾਕੁਰ ਸਾਹਿਬ ਪਿੰਡਾਂ ਚ, ਉਧਰ ਆਪਣੇ ਪੰਜਾਬ ਗਈ, ਔਰ ਵਿਆਹ ਦੇ ਵਿੱਚ ਬਈ ਇੰਨੀਆਂ ਕੁ ਚੀਜ਼ਾਂ ਬੰਦੇ ਨੂੰ ਪਤਾ ਨੀ ਲੱਗਦਾ ਵੀ ਇੱਕ ਪਲੇਟ ਦੀ ਜਗ੍ਹਾ ਤੇ ਵੱਡੀ ਪਰਾਤ ਹੋਵੇ, ਉਹਦੇ ਵਿੱਚ ਵੀ ਨਾ ਆਉਣ, ਬੰਦਾ ਕਿੱਥੇ ਖਾਵੇ ਉਹ, ਹੈ ਨਾ। ਤੇ ਮੈਨੂੰ ਯਾਦ ਆ ਕਿ ਬਚਪਨ ਚ ਜਿਹੜੇ ਵਿਆਹ ਖਾਈਦੇ ਹੁੰਦੇ ਸੀ ਉਹ 3 ਕੁ ਤਰ੍ਹਾਂ ਦੇ ਪਕੌੜੇ ਹੁੰਦੇ ਸੀਗੇ, ਤੇ ਉਹ ਗੁਲਾਬੀ ਤੇ ਚਿੱਟੇ ਜਿਹੜੇ ਸਗੁੱਲੇ ਹੁੰਦੇ ਸੀ, ਗੁਲਾਬ ਜਾਮਣ ਹੁੰਦੀਆਂ ਸੀ।
ਠਾਕੁਰ
ਸਾਹਿਬ ਉਹ ਕੇਲੇ ਵਾਲੀ ਜਿਹੜੀ ਚਟਨੀ ਹੁੰਦੀ ਸੀਗੀ ਉਹ ਯਾਦ ਹੁੰਦੀ ਆ ਤੁਹਾਨੂੰ,
ਔਰ ਲੁਕ ਲੁਕ ਕੇ ਟੇਬਲ ਦੇ ਥੱਲੇ ਵੀ ਛੋਟੇ ਹੁੰਦੇ ਸੀ, ਟੇਬਲ ਦੇ ਥੱਲੇ ਖਿੱਚ ਖਿੱਚ ਕੇ ਖਾਈਦੀ ਸੀ,
ਖਾਈਦੀ ਸੀ ਬਿਲਕੁਲ। ਦੇਖ ਲਓ ਜੀ ਅਸੀਂ ਗੱਲਾਂ ਕਿੱਥੋਂ ਸ਼ੁਰੂ ਕੀਤੀਆਂ, ਪਰ ਮਾਹੌਲ ਜਿਹੜਾ ਉਹ ਕਿੱਥੇ ਦਾ ਕਿੱਥੇ ਚਲਾ ਗਿਆ। ਗੱਲ ਇਹ ਹੈ ਕਿ ਜਿਹੜੀਆਂ ਇਹ ਬਚਪਨ ਦੀਆਂ ਯਾਦਾਂ ਹੁੰਦੀਆਂ, ਜਿਹੜੀ ਸਾਡੀ ਇਹ ਰੂਹ ਦੀ ਖੁਰਾਕ, ਜਿਵੇਂ ਤੁਸੀਂ ਕਿਹਾ ਸੱਚਮੁੱਚ ਰੂਹ ਦੀ ਖੁਰਾਕ ਹੈ। ਸੋ ਮੇਰੀ ਰੂਹ ਤਾਂ ਜੀ ਹਰ ਬੁੱਧਵਾਰ ਮੈਂ ਤੁਹਾਨੂੰ ਠਾਕੁਰ ਸਾਹਿਬ ਦੱਸਾਂ, ਮੈਂ ਪੂਰੀ ਨਿਹਾਲ ਕਰ ਲੈਂਦੀ ਹਾਂ ਇਹਨੂੰ, ਇੱਥੇ ਸਾਰੇ ਸਰੋਤਿਆਂ ਦੇ ਨਾਲ ਇਹ ਗੱਲਾਂ ਬਾਤਾਂ ਕਰਕੇ ਮੈਂ ਆਪਣੀ ਯਾਦਾਂ ਦੀ ਪੰਡ ਖੋਲ ਕੇ ਬਹਿ ਜਾਂਦੀ ਹਾਂ, ਤੇ ਬਸ ਚਾਰ ਆਪਣੀਆਂ ਸੁਣਾ ਦਿੰਦੀ ਹਾਂ, ਤੇ ਚਾਰ ਮੈਂ ਸਰੋਤਿਆਂ ਤੋਂ ਸੁਣ ਕੇ ਨਿਹਾਲ ਹੋ ਜਾਂਦੀ ਹਾਂ। ਸੋ ਬੜਾ ਵਧੀਆ ਲੱਗਦਾ। ਸੋ ਸਮਾਂ ਜਿਹੜਾ ਹੁਣ ਮੈਂ ਦੇਖਾਂ ਤੇ ਸਾਨੂੰ ਇਜਾਜ਼ਤ ਨਹੀਂ ਦੇ ਰਿਹਾ ਗੱਲਾਂ ਬਾਤਾਂ ਚ, ਟਾਈਮ ਦਾ ਹਮੇਸ਼ਾ ਪਤਾ ਹੀ ਨਹੀਂ ਚੱਲਦਾ, ਪਰ ਠਾਕੁਰ ਸਾਹਿਬ ਬਹੁਤ ਵਧੀਆ ਲੱਗਾ ਤੁਸੀਂ ਲਹਿਰਾਂ ਪ੍ਰੋਗਰਾਮ ਦੇ ਵਿੱਚ ਆਏ, ਹਿੱਸਾ ਬਣੇ ਇਹਦੇ, ਔਰ ਅਸੀਂ ਗੱਲਾਂ ਬਾਤਾਂ ਸ਼ੇਅਰ ਕੀਤੀਆਂ। ਸੋ ਉਮੀਦ ਕਰਦੀ ਹਾਂ ਜੀ ਸਭ ਸਰੋਤਿਆਂ ਨੇ ਵੀ ਜ਼ਰੂਰ ਪਸੰਦ ਕੀਤਾ ਹੋਏਗਾ, ਉਹਨਾਂ ਦੇ ਮੈਸੇਜਿਸ ਵੀ ਮੈਨੂੰ ਆ ਰਹੇ ਨੇ। ਸੋ ਬਹੁਤ ਬਹੁਤ ਸ਼ੁਕਰੀਆ ਠਾਕੁਰ ਸਾਹਿਬ।
ਥੈਂਕ ਯੂ ਵੈਰੀ ਮੱਚ ਜੀ ਫੋਰ ਹੈਵਿੰਗ ਮੀ, ਤੇ ਤੁਹਾਡੇ ਸਾਰਿਆਂ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ, ਆਦਾਬ, ਨਮਸਕਾਰ ਤੇ ਚੜ੍ਹਦੀ ਕਲਾ ਜੀ।
ਜੀ ਧੰਨਵਾਦ,
ਥੈਂਕ ਯੂ।
ਸੋ ਜਸਮੀਰ ਠਾਕੁਰ ਹੁਣੀ ਸਾਡੇ ਨਾਲ ਐਡੀਲੇਟ ਤੋਂ ਜੁੜੇ ਸੀ, ਤੇ ਅਸੀਂ ਬੜੀਆਂ ਇੱਕ ਸੀਰੀਅਸ ਜਿਹੀਆਂ ਗੱਲਾਂ ਸ਼ੁਰੂ ਕੀਤੀਆਂ ਸੀ, ਤੇ ਉਸ ਤੋਂ ਬਾਅਦ ਮਾਹੌਲ ਜਿਹੜਾ ਬੜੀਆਂ ਹਲਕੀਆਂ ਫੁਲਕੀਆਂ ਗੱਲਾਂ ਤੇ ਆ ਕੇ ਸਾਡਾ ਖਤਮ ਹੋਇਆ, ਔਰ ਬੜਾ ਹੀ ਮਜ਼ਾ ਆਇਆ ਮੈਨੂੰ ਗੱਲਬਾਤ ਕਰਕੇ ਉਹਨਾਂ ਦੇ ਨਾਲ। ਸੋ ਜਿਹੜੀ ਜੀ ਹੈ ਬਚਿੱਤਰ ਮੌਰ ਭੁੱਲਰ ਹੁਣਾਂ ਨੇ ਸਾਨੂੰ ਆ ਮੁਰਗੇ ਵਾਲੀ ਫੋਟੋ ਪਾਈ ਸੀ ਨਾ, ਬਾ ਕਮਾਲ ਆ ਜੀ ਇਹ ਤਾਂ, ਤੇ ਇਹ ਅਸੀਂ ਜਿਹੜੀ ਆ ਹਰਮਨ ਇਨਫੋ ਪੇਜ ਤੇ ਸ਼ੇਅਰ ਕਰ ਦਿੱਤੀ ਹੈ। ਸੋ ਮੈਂ ਇਕੱਲੀ ਨੇ ਨੀ ਹੱਸਣਾ, ਹੁਣ ਤੁਸੀਂ ਸਾਰੇ ਇਹ ਫੋਟੋ ਜ਼ਰੂਰ ਦੇਖਿਓ, ਤੇ ਅੱਜ ਤੁਸੀਂ ਫਿਰ ਦੇਖਿਓ ਤੁਹਾਡਾ ਦਿਨ ਕਿੰਨਾ ਵਧੀਆ ਲੰਘਦਾ। ਤੇ ਬਚਿੱਤਰ ਮੌਰ ਭੁੱਲਰ ਹੁਣਾਂ ਦਾ ਮੈਂ ਫੇਰ ਇੱਕ ਵਾਰ ਧੰਨਵਾਦ ਕਰਦੀ ਹਾਂ, ਉਹ ਸਵੇਰੇ ਸਵੇਰੇ ਇੰਨੀਆਂ ਵਧੀਆ ਯਾਦਾਂ ਤਾਜ਼ਾ ਕਰਾ ਦਿੰਦੇ, ਕਦੀ ਤੇ ਰੁਆ ਦਿੰਦੇ ਆ ਤੇ ਕਦੀ ਹਸਾ ਦਿੰਦੇ ਆ, ਹੈਨਾ। ਸੋ ਇਸੇ ਦਾ ਨਾਮ ਜ਼ਿੰਦਗੀ ਆ ਜੀ, ਕਦੀ ਹੱਸ ਲਿਆ ਕਦੀ ਰੋ ਲਿਆ, ਹੈਨਾ, ਤੇ ਇਕੱਠੇ ਬੈਠ ਕੇ ਦਿਲ ਫੋਲ ਲਿਆ ਸੀ। ਸੋ ਮੈਨੂੰ ਬੋਲਦੀ ਬੋਲਦੀ ਨੂੰ ਟਾਈਮ ਦਾ ਪਤਾ ਹੀ ਨਹੀਂ ਲੱਗਦਾ ਹਮੇਸ਼ਾ ਦੀ ਤਰ੍ਹਾਂ, ਅੱਜ ਵੀ ਟਾਈਮ ਜਿਹੜਾ ਉਹ ਜ਼ਿਆਦਾ ਹੋ ਗਿਆ, ਤੇ ਤੁਹਾਡੇ ਜਿਹੜੇ ਫਰਮਾਇਸ਼ੀ ਗੀਤ ਪਏ ਆ ਨਾ ਉਹ ਹੁਣ ਮੈਂ ਪ੍ਰੋਗਰਾਮ ਦੇ ਵਿੱਚ ਅੱਗੇ ਤੁਹਾਡੇ ਲਈ ਛੱਡ ਕੇ ਜਾਣੇ ਆ। ਰਮਨਦੀਪ ਸਿੰਘ ਹੁਣਾਂ ਨੇ ਬਾਬਾ ਨਾਨਕ ਗੀਤ ਦੀ ਫਰਮਾਇਸ਼ ਕੀਤੀ ਸੀ ਜੀ, ਤੇ ਰੁਪਿੰਦਰ ਸਿੰਘ ਗਿੱਲ ਹੁਣਾਂ ਨੇ ਜਾਰੀ ਜੰਗ ਰੱਖਿਓ ਵਾਰਿਸ ਬ੍ਰਦਰ ਦਾ ਗੀਤ ਸੁਣਨ ਦੀ ਫਰਮਾਇਸ਼ ਕੀਤੀ ਸੀ। ਦਲਵਿੰਦਰ ਸਿੰਘ ਹੁਣਾਂ ਨੇ ਬਾਬੂ ਤੇਰੇ ਨੇ ਇੱਕ ਗੱਲ ਸਮਝਾਉਣੀ ਜਿਹੜਾ ਗੀਤ ਉਹ ਸਾਡੇ ਤੋਂ ਸੁਣਨਾ ਚਾਹਿਆ ਸੀ। ਸੋ ਅਸੀਂ ਪ੍ਰੋਗਰਾਮ ਦੇ ਵਿੱਚ ਇਹ ਸਾਰੇ ਜਿਹੜੇ ਗੀਤ ਆ ਜ਼ਰੂਰ ਚਲਾਉਣੇ ਨੇ। ਸੋ ਮੈਨੂੰ ਲੱਗਦਾ ਕਿ ਟਾਈਮ ਜਿਹੜਾ ਆ ਉਹ ਬਹੁਤ ਥੋੜਾ ਰਹਿ ਗਿਆ, ਕਿਉਂ ਨਾ ਇੱਕ ਗੀਤ ਸੁਣੀਏ ਤੇ ਮੈਂ ਜਿਹੜੀ ਤੁਹਾਡੇ ਨੂੰ ਫੇਰ ਅਲਵਿਦਾ ਲੈਣੀ ਆ ਤੁਹਾਡੇ ਤੋਂ ਇਸ ਗੀਤ ਤੋਂ ਬਾਅਦ ਹੀ ਲੈਂਦੀ ਹਾਂ ਮੈਂ। ਸੁਣਦੇ ਆ ਜੀ ਇਹ ਪਿਆਰਾ ਜਿਹਾ ਗੀਤ ਤੇ ਮੈਂ ਹਾਜ਼ਰ ਹੁੰਦੀ ਹਾਂ ਫਿਰ।
ਹੋ ਕਿਰਤ ਕਰੋ ਤੇ ਵੰਡ ਛਕੋ ਦਾ ਲਾਇਆ ਹੋਕਾ, ਇਹ ਸੋਚ ਸੱਚੀ ਕਰਤਾਰ ਦੀ ਹੈ,
है एक दिन पानी धरती ने मुक जाना क्यों साइंस चल पई मार दी है वे सोने रंगी धरती उत्ते सोना ही उगना है कदों किरत दे सूरज ने हाए डोबिया डुबना है ओ कोई सियासत वटा उत्ते अक नहीं ला सकती गुरु नानक दे खेता चो बरकत नहीं जा सकती बाबा मच्छियां च रौंदा दिसदा है पानी खेतां नूं लाउंदा दिसदा है हट सच दी चलाउंदा दिसदा है नाल लंगर छकाउंदा नहीं जा सकती बाबा मच्छियां चराऊंगा दिसदा है पानी खेतां नूं लाऊंगा दिसदा है हट सच दी चलाऊंगा दिसदा है नाल लंगर छकाऊंगा नहीं जा सकती बाबा मच्छियां चराऊंगा दिसदा है पानी खेतां नूं लाऊंगा दिसदा है हट सच दी चलाऊंगा दिसदा है नाल लंगर छकाऊंगा
ਰਮਨਦੀਪ ਸਿੰਘ ਹੁਣਾਂ ਦੀ ਫਰਮਾਇਸ਼ ਤੇ ਗੀਤ ਸੁਣ ਰਹੇ ਸੀ ਜੀ ਅਸੀਂ ਤੇ ਪ੍ਰੋਗਰਾਮ ਜਿਹੜਾ ਚੱਲ ਕੀ ਰਿਹਾ ਜੀ ਬਸ ਖਤਮ ਹੀ ਹੋਣ ਲੱਗਾ ਹੈ ਲਹਿਰਾਂ ਪਰ ਕੋਈ ਨੀ ਜੀ ਲਹਿਰਾਂ ਰੋਜ਼ ਲੱਗਦੀਆਂ ਰਹਿੰਦੀਆਂ ਨੇ ਹਰਮਨ ਰੇਡੀਓ ਤੇ ਅਸੀਂ ਇਸ ਲਹਿਰਾਂ ਦਾ ਹਿੱਸਾ ਜਿਹੜਾ ਹਮੇਸ਼ਾ ਬਣਦੇ ਰਿਹਾ ਕਰੋ ਤੇ ਤੁਹਾਡਾ ਹੱਥ ਫੜ ਕੇ ਦੋ ਘੰਟੇ ਕਿੱਦਾਂ ਬੀਤ ਜਾਂਦੇ ਨੇ ਮੈਨੂੰ ਵੀ ਪਤਾ ਨੀ ਲੱਗਦਾ ਸੋ ਅੱਜ ਵੀ ਜਿਹੜਾ ਪ੍ਰੋਗਰਾਮ ਦਾ ਜਿਹੜਾ ਵਕਤ ਹੈ ਉਹ ਬਸ ਖਤਮ ਹੋ ਗਿਆ ਹੈ ਸੋ ਨਾ ਚਾਹੁੰਦੇ ਹੋਏ ਵੀ ਇਜਾਜ਼ਤ ਜਿਹੜੀ ਹੈ ਮੈਨੂੰ ਤੁਹਾਡੇ ਤੋਂ ਲੈਣੀ ਪੈਣੀ ਹੈ ਪਰ ਕੋਈ ਗੱਲ ਨੀ ਜੀ ਅਗਲਾ ਬੁੱਧਵਾਰ ਫੇਰ ਆਇਆ ਖੜਿਆ ਤੇ ਤੁਹਾਡੀ ਸੁਖਪ੍ਰੀਤ ਫੇਰ ਹਾਜ਼ਰ ਹੋ ਜਾਣੀ ਹੈ ਸੋ ਪ੍ਰੋਗਰਾਮ ਨੂੰ ਮੈਂ ਕਿਵੇਂ ਹੋਰ ਖਾਸ ਬਣਾ ਸਕਦੀ ਹਾਂ ਕੀ ਪ੍ਰੋਗਰਾਮ ਚ ਤੁਸੀਂ ਸੁਣਨਾ ਚਾਹੁੰਦੇ ਹੋ ਤੁਹਾਡਾ ਆਪਣਾ ਪ੍ਰੋਗਰਾਮ ਹੈ ਤੁਸੀਂ ਇਹ ਵਾਲੇ ਵਿਚਾਰ ਜ਼ਰੂਰ ਮੇਰੇ ਨਾਲ ਸਾਂਝੇ ਕਰਿਆ ਕਰੋ ਕਿ ਕਿਵੇਂ ਮੈਂ ਮੇਰੀਆਂ ਕੁਛ ਗਲਤੀਆਂ ਜਿਹੜੀਆਂ ਹੁੰਦੀਆਂ ਨੇ ਤੁਸੀਂ ਮੇਰੀ ਨਜ਼ਰ ਉਹਨਾਂ ਦੇ ਵੱਲ ਵੀ ਦਿਵਾ ਸਕਦੇ ਹੋ ਜੀ ਸੋ ਇੱਕ ਵਾਰ ਫੇਰ ਤੋਂ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਕਰਦੀ ਹਾਂ ਪ੍ਰੋਗਰਾਮ ਦੇ ਵਿੱਚ ਸਾਂਝ ਪਾਉਣ ਦੇ ਲਈ ਜਿਨ੍ਹਾਂ ਨੇ ਮੈਸੇਜਸ ਕੀਤੇ ਉਹਨਾਂ ਦਾ ਵੀ ਤੇ ਜਿਹੜੇ ਚੁੱਪ ਚਾਪ ਸੁਣਦੇ ਰਹੇ ਉਹਨਾਂ ਦਾ ਵੀ ਸੋ ਕੋਸ਼ਿਸ਼ ਕਰਾਂਗੀ ਇਹ ਕਿ ਅਗਲੇ ਹਫਤੇ ਦੇ ਬੁੱਧਵਾਰ ਵਿੱਚ ਫੇਰ ਕੋਈ ਨਵੀਂ ਯਾਦ ਜਾਂ ਕੁਛ ਹੋਰ ਵਧੀਆ ਜਿਹਾ ਤੁਹਾਡੇ ਲਈ ਲੈ ਕੇ ਆ ਸਕਾਂ ਸੋ ਉਦੋਂ ਤੱਕ ਲਈ ਮੈਨੂੰ ਦੋ ਇਜਾਜ਼ਤ ਰੱਬ ਰੱਖਾ
ਸਾਡੇ ਤਿੰਨਾਂ ਵੀਰਾਂ ਵੱਲੋਂ ਨਵੇਂ ਖਿੜਦੇ ਫੁੱਲਾਂ ਦੇ ਨਾਂ ਇੱਕ ਗੀਤ
ਮੈਨੂੰ ਦੱਸ ਦੋ ਜਿਸਰੇ ਫੇਡ ਕਰੂੰਗੀ ਮੈਂ ਕਹਿ ਦਿੰਦੀ ਲਹਿਰਾਂ ਦੇ ਵਿੱਚ ਹੁਣ ਜਿਹੜੇ ਮੇਰੇ ਤੋਂ ਫਰਮਾਇਸ਼ੀ ਗੀਤ ਤੋਂ ਪਏ ਹੋਏ ਸੀ ਰੁਪਿੰਦਰ ਗਿੱਲ ਹੁਣਾਂ ਦਾ ਜਾਰੀ ਜੰਗ ਰੱਖਿਓ ਤੇ ਦਵਿੰਦਰ ਸਿੰਘ ਹੁਣਾਂ ਦਾ ਬਾਬੂ ਤੇਰੇ ਨੇ ਇੱਕ ਗੱਲ ਸਮਝਾਉਣੀ ਉਹ ਪ੍ਰੋਗਰਾਮ ਦੇ ਵਿੱਚ ਤੁਹਾਡੇ ਲਈ ਛੱਡ ਕੇ ਜਾ ਰਹੀ ਹਾਂ ਜੀ ਮਾਣਦੇ ਰਹੋ ਅੱਜ ਦੀ ਸਵੇਰ ਨੂੰ
बाबल तेरे ने एक गल समझ आनी है, अज बाबल तेरे ने एक गल समझ आनी है। इस घर विच पावे तू दिन चार परौनी है, साडे कोल अमानत तू तेरे होण वाले वरदी। सुन किए लाडलिए तू इज्जत है कर भी, सुन किए लाडलिए तू इज्जत है कर दी। तैनू पाइया झांजरा नहीं केवल छण कौन लई, तैनू पाइया झांजरा नहीं केवल छण कौन लई। किते पटके ना जावे तू तैनू याद दवाउण लई, तेरी मां दे बोल कहे जद ए छण छण कर दी। सुन दिए लाडलिए तू इज्जत है कर दी, सुन दिए लाडलिए तू इज्जत है कर दी।
ਚੱਲ ਤੂੰ ਕਦਮਾਂ ਨਾਲ ਕਦਮ ਮਿਲਾ ਦੁਨੀਆ ਦੇ ਸੰਗ ਚੱਲ ਤੂੰ ਕਦਮਾਂ ਨਾਲ ਕਦਮ ਮਿਲਾ ਪਰ ਗਹਿਣਾ ਸ਼ਰਮਾਦਾ ਦੇਵੀ ਨਾ ਕਿਤੇ ਗਵਾ ਇਹ ਮੁੜ ਕੇ ਨਹੀਂ ਲੱਭਦਾ ਇਸ ਗੱਲ ਤੋਂ ਜਿੰਦ ਕਰਦੀ ਸੁਣਦੀ ਏ ਲਾਡਲੀਏ ਤੂੰ ਇੱਜ਼ਤ ਹੈ ਕਰਦੀ ਸੁਣਦੀ ਏ ਲਾਡਲੀਏ ਤੂੰ ਇੱਜ਼ਤ ਹੈ ਕਰਦੀ ਹਿੰਮਤ ਵੀ ਅਰਜ਼ ਕਰੇ ਐਸਾ ਦਿਨ ਆਵੇ ਨਾ ਹਿੰਮਤ ਵੀ ਅਰਜ਼ ਕਰੇ ਐਸਾ ਦਿਨ ਆਵੇ ਨਾ ਤੇਰਾ ਬਾਬਲ ਜਿਉਂਦੇ ਜੀ ਧੀਏ ਮਰ ਜਾਵੇ ਨਾ ਬਾਬਲ ਤੋਂ ਵਿਦਿਆ ਲੈ ਦਹਿਲੀਜ਼ ਟੱਪੀ ਦਰਦੀ ਸੁਣਦੀ ਏ ਲਾਡਲੀਏ ਤੂੰ ਇੱਜ਼ਤ ਹੈ ਕਰਦੀ ਸੁਣਦੀ ਏ ਲਾਡਲੀਏ ਤੂੰ ਇੱਜ਼ਤ ਹੈ ਕਰਦੀ
ਰੋਟੀ ਹਜ਼ਮ ਨਹੀਂ ਹੁੰਦੀ ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ